ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ। ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ, ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ, ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ।
ਵਾਰਸ ਬੁੱਲੇ ਵਰਗੇ ਬੈਠੇ ਹੰਸ ਵਿਸਾਰ ਪੰਜਾਬੀ ਨੇ, ਕਿਸ ਤਰ੍ਹਾਂ ਆਖਾਂ ਮਾਂ ਬੋਲੀ ਦੇ ਬਰਖੁਰਦਾਰ ਪੰਜਾਬੀ ਨੇ। ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂ ਦੇਣੇ ਸਨ, ਉਹਨਾਂ ਬਦਲੇ ਫੜ ਫੜ ਉੱਭੜ ਤੁੰਦੇ ਯਾਰ ਪੰਜਾਬੀ ਨੇ। ਖਵਾਜਾ ਫਰੀਦ ਮੁਹੰਮਦ ਵਾਰਸ ਨਾਨਕ ਬੁੱਲਾ ਬਾਹੂ ਲਾਲ, ਇਹ ਪੰਜਾਬੀ ਸੁੱਚੇ ਉੱਚੇ, ਇਹ ਸਰਦਾਰ ਪੰਜਾਬੀ ਨੇ। ਆਪਣੀ ਬੋਲੀ ਬੋਲਣ ਵੇਲੇ ਜਿਨ੍ਹਾਂ ਦਾ ਸਾ ਘੁੱਟਦਾ ਏ, ਬਾਬਾ ਨਜ਼ਮੀ ਦੇ ਦੇ ਫਤਵਾ, ਉਹ ਗੱਦਾਰ ਪੰਜਾਬੀ ਨੇ। ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਤੇ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਡੇ ਸਾਰੇ ਸਰੋਤਿਆਂ ਦਾ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਤੇ ਮੈਂ ਗੁਰਸੇਵਕ ਸਿੰਘ ਆਪ ਸਭ ਦਾ ਅੱਜ ਦੇ ਇਸ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਸੋ ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਦਿਨ ਵੀਰਵਾਰ 23 ਅਪ੍ਰੈਲ 2020, ਨਾਨਕ ਸਾਈ 10 ਵਿਸਾਖ ਸੰਮਤ 552 ਹੋ ਗਈ ਹੈ। ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਜਿੱਥੋਂ ਕਿਤੋਂ ਵੀ ਇਹ ਪ੍ਰੋਗਰਾਮ ਸੁਣ ਰਹੇ ਹੋਵੋਗੇ, ਰਾਜੀ ਖੁਸ਼ੀ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਕਈਆਂ ਨੇ ਜਿਹੜੇ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ ਜਾਂ ਕੰਮਾਂ ਕਾਰਾਂ ਜਿਨ੍ਹਾਂ ਦੇ ਬੰਦ ਨਹੀਂ ਹੋਏ ਚੱਲ ਰਹੇ ਨੇ, ਤਾਂ ਆਸ ਕਰਦਾ ਕਿ ਉਹ ਸੇਫਲੀ ਆਪਣੇ ਕੰਮ ਕਾਰ ਕਰ ਰਹੇ ਹੋਵੋਗੇ ਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਵੀ ਨਾਲ ਨਾਲ ਕਰ ਰਹੇ ਹੋਵੋਗੇ। ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਖਿਆਲ ਦੇ ਨਾਲ। ਮੌਲਾਨਾ ਰੂਮੀ ਜੀ ਦਾ ਖਿਆਲ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਉਹ ਲਿਖਦੇ ਨੇ, ਕਹਿੰਦੇ, ਆਪਣੇ ਆਪ ਵਿੱਚ ਵਿਸ਼ਵਾਸ ਰੱਖੋ ਕਿ ਤੁਸੀਂ ਕੀ ਜਾਣਦੇ ਹੋ, ਤੁਸੀਂ ਕੀ ਹੋ, ਤੁਸੀਂ ਪਰਮਾਤਮਾ ਦੇ ਹੱਥ ਦੀ ਲਿਖੀ ਇਬਾਰਤ ਹੋ, ਤੁਸੀਂ ਇੱਕ ਦਰਪਣ ਹੋ ਜਿਸ ਚੋਂ ਇੱਕ ਸੋਹਣਾ ਚਿਹਰਾ ਝਲਕਦਾ ਹੈ। ਇਹ ਬ੍ਰਹਿਮੰਡ ਤੁਹਾਡੇ ਤੋਂ ਬਾਹਰ ਨਹੀਂ, ਆਪਣੇ ਅੰਦਰ ਡੂੰਘੀ ਝਾਤ ਮਾਰੋ, ਜੋ ਵੀ ਤੁਸੀਂ ਚਾਹੁੰਦੇ ਹੋ ਉਹ ਪਹਿਲਾਂ ਹੀ ਤੁਹਾਡੇ ਕੋਲ ਹੈ। ਸੋ ਬਹੁਤ ਹੀ ਖੂਬਸੂਰਤ 17 ਮੌਲਾਨਾ ਰੂਮੀ ਜੀ ਵੱਲੋਂ। ਬਿਲਕੁਲ, ਵਿਸ਼ਵਾਸ ਬਹੁਤ ਵੱਡੀ ਚੀਜ਼ ਹੁੰਦੀ ਹੈ। ਸੋ ਵਿਸ਼ਵਾਸ ਦੇ ਨਾਲ ਹੀ ਦੁਨੀਆ ਖੜੀ ਹੈ, ਵਿਸ਼ਵਾਸ ਤੇ ਹੀ ਦੁਨੀਆ ਖੜੀ ਹੈ। ਸੋ ਵਿਸ਼ਵਾਸ ਸ਼ਬਦ ਆਪਣੇ ਆਪ ਚ ਹੀ ਬਹੁਤ ਕੁਝ ਸਮੋਈ ਬੈਠਾ ਹੈ, ਤੇ ਇਸ ਨੂੰ ਸਮਝਣ ਲਈ ਮੈਨੂੰ ਲੱਗਦਾ ਸਾਰੀ ਸਾਰੀ ਉਮਰਾਂ ਲੰਘ ਜਾਂਦੀਆਂ ਨੇ। ਖੈਰ, ਇਸ ਵਿਸ਼ੇ ਬਾਰੇ ਹੀ ਗੱਲਬਾਤ ਕਰਾਂਗੇ। ਤਾਂ ਸਾਡੇ ਨਾਲ ਅੱਜ ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ ਅੱਜ ਪ੍ਰੋਗਰਾਮ ਦੇ ਵਿੱਚ। ਸੋ ਗੱਲਾਂ ਬਾਤਾਂ ਦੇ ਵਿੱਚ ਹੀ ਗੱਲ ਕਰਾਂਗੇ ਵਿਸ਼ਵਾਸ ਦੀ, ਅਕੀਦੇ ਦੀ। ਪਰ ਸ਼ੁਰੂਆਤ ਦੇ ਵਿੱਚ ਅਸੀਂ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਉਸ ਪਾਰ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਪ੍ਰੋਗਰਾਮ ਦੇ ਵਿੱਚ ਤੇ ਸੁਣਦੇ ਰਹੋ ਹਰਮਨ ਰੇਡੀਓ। ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਗੁਰਸੇਵਕ ਸਿੰਘ ਤੇ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਦਿਨ ਦੇ ਇਤਿਹਾਸ ਦੀ ਤੇ ਮੈਂ ਤੁਹਾਡੇ ਨਾਲ ਅੱਜ ਦੇ ਦਿਨ ਦਾ ਇਤਿਹਾਸ ਸਾਂਝਾ ਕਰਾਂਗਾ ਕਿਤਾਬ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਤੇ ਇਹਦੇ ਲਿਖਾਰੀ ਨੇ ਡਾਕਟਰ ਹਰਜਿੰਦਰ ਸਿੰਘ ਦਲਗੀਰ ਤੇ ਦੋ ਹਿੱਸਿਆਂ ਦੇ ਵਿੱਚ ਇਹ ਕਿਤਾਬ ਹੈ ਤੇ ਹਰ ਇੱਕ ਦਿਨ ਦਾ ਇਤਿਹਾਸ ਇਸ ਕਿਤਾਬ ਦੇ ਵਿੱਚ ਦਰਜ ਹੈ ਸੋ ਜਨਵਰੀ ਤੋਂ ਲੈ ਕੇ ਜੂਨ ਤੱਕ ਪਹਿਲਾ ਭਾਗ ਤੇ ਉਸ ਤੋਂ ਅੱਗੇ ਜੁਲਾਈ ਤੋਂ ਲੈ ਕੇ ਦਸੰਬਰ ਤੱਕ ਦੂਜਾ ਭਾਗ ਸੋ 23 ਅਪ੍ਰੈਲ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਮੈਂ 1915 ਦੀ ਘਟਨਾ ਜਿਹੜੀ ਇਸ ਕਿਤਾਬ ਦੇ ਵਿੱਚ ਦਰਜ ਹੈ ਤੇ ਉਹਦੇ ਵਿੱਚ ਲਿਖਾਰੀ ਲਿਖਦੇ ਨੇ ਕਹਿੰਦੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਰਾਮ ਸਿੰਘ ਨੇ ਅੰਗਰੇਜ਼ਾਂ ਦੇ ਤਾਉਟ ਰਾਮ ਚੰਦ ਨੂੰ 23 ਅਪ੍ਰੈਲ 1915 ਦੇ ਦਿਨ ਅਦਾਲਤ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਸੀ ਤੇ ਤੁਹਾਨੂੰ ਦੱਸਦਾ ਚੱਲਾਂ ਕਿ ਜਿਹੜਾ ਰਾਮ ਚੰਦ ਸੀ ਉਹ ਗੋਰੇ ਹਾਕਮਾਂ ਦਾ ਟਾਊਟ ਸੀ ਅਤੇ ਸਿੱਖਾਂ ਦੇ ਖਿਲਾਫ ਰਿਪੋਰਟਾਂ ਪੁਲਿਸ ਕੋਲ ਪਹੁੰਚਾਇਆ ਕਰਦਾ ਸੀ ਤੇ ਮਗਰੋਂ ਰਾਮ ਸਿੰਘ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਤੇ ਇੱਕ ਸਾਲ ਪਹਿਲਾਂ ਹੀ ਸਰਦਾਰ ਮੇਵਾ ਸਿੰਘ ਲੋਪੋਕੇ ਇਹਨੇ ਨਸਲੀ ਅੰਗਰੇਜ਼ ਅਫਸਰ ਹਾਪਕਿਨਸਨ ਨੂੰ ਵੀ ਅਦਾਲਤ ਵਿੱਚ ਹੀ ਮਾਰਿਆ ਸੀ ਤੇ ਫਾਂਸੀ ਦਾ ਰੱਸਾ ਚੁੰਮਿਆ ਸੀ ਸੋ ਇਹ ਗੱਲ ਕਰ ਰਹੇ ਸੀ 1915 ਸਾਲ ਦੀ 23 ਅਪ੍ਰੈਲ 1915 ਇਸ ਤੋਂ ਅੱਗੇ ਗੱਲ ਕਰਾਂਗੇ 1930 ਦੀ ਪਿਸ਼ਾਵਰ ਵਿੱਚ ਅੰਗਰੇਜ਼ ਫੌਜੀ ਨੇ ਗੰਗਾ ਸਿੰਘ ਕੰਬੋਜ ਦਾ ਪਰਿਵਾਰ ਮਾਰਿਆ ਬਹੁਤ ਅਨੇਕਾਂ ਘਟਨਾਵਾਂ ਹੋਈਆਂ ਜਿਹੜੇ 200 ਸਾਲ ਦਾ ਰਾਜ ਭਾਰਤ ਦੇ ਉੱਤੇ ਕੀਤਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਗੋਰੀ ਸਰਕਾਰ ਨੇ ਰਾਜ ਕੀਤਾ ਸੋ ਉਸ ਉਹਨਾਂ ਸਾਰੀਆਂ ਘਟਨਾਵਾਂ ਦੇ ਵਿੱਚੋਂ ਇੱਕ ਘਟਨਾ 1930 ਦੀ ਜਿਹੜੀ ਲਿਖਾਰੀ ਸਾਡੇ ਨਾਲ ਸਾਂਝਾ ਕਰ ਰਿਹਾ ਹੈ ਤੇ ਲਿਖਦਾ ਕਹਿੰਦੇ 1930 ਦੀ ਜਿਹੜੀ ਸਿਵਲ ਨਾ ਫੁਰਮਾਨੀ ਦੌਰਾਨ ਸਰਹੱਦੀ ਸੂਬੇ ਵਿੱਚ ਵੀ ਲਹਿਰ ਚਲਾਈ ਗਈ ਤੇ ਇਸ ਲਹਿਰ ਦੇ ਇੱਕ ਪ੍ਰੋਗਰਾਮ ਹੇਠ 23 ਅਪ੍ਰੈਲ 1930 ਦੇ ਦਿਨ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲਿਪਟਿੰਗ ਦਾ ਪ੍ਰੋਗਰਾਮ ਬਣਾਇਆ ਗਿਆ ਤੇ 22 ਅਪ੍ਰੈਲ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੀ ਇੱਕ ਟੀਮ ਇਸ ਸਬੰਧੀ ਬੰਦੋਬਸਤ ਨੂੰ ਵੇਖਣ ਵਾਸਤੇ ਆਈ ਸਰਕਾਰ ਨੇ ਉਹਨਾਂ ਨੂੰ ਸੂਬੇ ਚ ਵੜਨਾ ਦਿੱਤਾ ਤੇ ਇਸ ਟੀਮ ਨੇ ਪਾਬੰਦੀ ਦੇ ਖਿਲਾਫ ਸ਼ਾਹੀ ਬਾਗ ਪਿਸ਼ਾਵਰ ਵਿੱਚ ਇੱਕ ਵੱਡਾ ਜਲਸਾ ਹੋਇਆ ਤੇ ਜਲੂਸ ਵੀ ਕੱਢਿਆ ਗਿਆ ਤੇ ਅਗਲੇ ਦਿਨ 23 ਅਪ੍ਰੈਲ ਨੂੰ ਮਤਲਬ ਅੱਜ ਦੇ ਦਿਨ ਪੁਲਿਸ ਨੇ ਅਬਦੁਲ ਗਫੂਰ ਖਾਨ ਜਿਹੜੇ ਖਾਨ ਬਾਦਸ਼ਾਹ ਤੇ ਸੈਯਦ ਲਾਲ ਬਾਦਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਦਿਆਂ ਪੁਲਿਸ ਦੀ ਗੱਡੀ ਪੈਂਚਰ ਹੋ ਗਈ ਤੇ ਜਿਸ ਦੀ ਵਜ੍ਹਾ ਨਾਲ ਉਹਨਾਂ ਨੂੰ ਪੈਦਲ ਲਿਜਾਉਣਾ ਪਿਆ ਤੇ ਰਸਤੇ ਵਿੱਚ ਲੋਕਾਂ ਦੀ ਇੱਕ ਵੱਡੀ ਭੀੜ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਈ ਤੇ ਇਸ ਦੌਰਾਨ ਇੱਕ ਅੰਗਰੇਜ਼ ਜੋ ਮੋਟਰਸਾਈਕਲ ਤੇ ਜਾ ਰਿਹਾ ਸੀ ਪੁਲਿਸ ਦੀ ਗੱਡੀ ਨਾਲ ਟਕਰਾ ਕੇ ਡਿੱਗ ਪਿਆ ਤੇ ਲੋਕਾਂ ਦੀ ਭੀੜ ਹੇਠਾਂ ਆ ਕੇ ਜ਼ਖਮੀ ਹੋ ਗਿਆ ਤੇ ਉਸਨੇ ਨਾਲ ਹੀ ਹੋਰ ਵੀ ਕਈ ਬੰਦੇ ਭੀੜ ਤੇ ਗੱਡੀਆਂ ਹੇਠ ਦਰੜੇ ਗਏ ਤੇ ਇਸ ਭੀੜ ਵਿੱਚੋਂ ਕਿਸੇ ਇਹਨੇ ਪੁਲਿਸ ਦੀ ਗੱਡੀ ਨੂੰ ਅੱਗ ਲਾ ਦਿੱਤੀ ਤੇ ਅੰਗਰੇਜ਼ੀ ਹਾਕਮਾਂ ਨੂੰ ਗੁੱਸੇ ਵਿੱਚ ਆ ਕੇ ਫਾਇਰਿੰਗ ਦਾ ਹੁਕਮ ਦੇ ਦਿੱਤਾ ਤੇ ਇਸ ਫਾਇਰਿੰਗ ਨਾਲ ਕਈ ਲੋਕ ਮਾਰੇ ਗਏ ਸਰਕਾਰੀ ਬਿਆਨ ਮੁਤਾਬਕ 30 ਲੋਕ ਮਾਰੇ ਸਨ ਤੇ 38 ਜ਼ਖਮੀ ਹੋਏ ਸਨ ਪਰ ਜਿਹੜੇ ਲੋਕਾਂ ਦੇ ਮੁਤਾਬਕ ਜੇ ਗੱਲ ਕਰੀਏ ਤਾਂ 200 ਮਾਰੇ ਗਏ ਸਨ ਤੇ ਇੰਨੇ ਹੀ ਜ਼ਖਮੀ ਹੋਏ ਸਨ ਮਤਲਬ 200 ਮਾਰੇ ਗਏ ਸਨ ਤੇ 200 ਦੇ ਕਰੀਬ ਹੀ ਲੋਕ ਜ਼ਖਮੀ ਹੋਏ ਸਨ ਉਸ ਘਟਨਾ ਦੇ ਵਿੱਚ ਪਰ ਅਕਸਰ ਸਾਨੂੰ ਇਹ ਦੇਖਣ ਨੂੰ ਮਿਲਦਾ ਕਿ ਸਰਕਾਰੀ ਅੰਕੜਿਆਂ 'ਚ ਹੇਰ ਫੇਰ ਜ਼ਰੂਰ ਕੀਤਾ ਹੁੰਦਾ ਹੈ ਬੇਸ਼ੱਕ ਉਹ ਅਸੀਂ 1947 ਹੀ ਭਾਰਤ ਆਜ਼ਾਦੀ ਤੋਂ ਪਹਿਲੀ ਗੱਲ ਕਰੀਏ ਜਾਂ ਬਾਅਦ ਦੇ ਵਿੱਚ ਵੀ ਜਿੰਨੇ ਵੀ ਹਾਦਸੇ ਵਾਪਰਦੇ ਨੇ ਕਹਿੰਦੇ ਇਸੇ ਦਿਨ ਉੱਥੇ ਗੰਗਾ ਸਿੰਘ ਕੰਬੋਜ ਦੀ ਪਤਨੀ ਆਪਣੇ 9.5 ਸਾਲ ਅਤੇ 16 ਸਾਲ ਦੇ 2 ਬੱਚਿਆਂ ਸਣੇ ਟਾਂਗੇ ਵਿੱਚ ਸਵਾਰ ਹੋ ਕੇ ਜਾ ਰਹੀ ਸੀ ਕਿ ਇੱਕ ਬ੍ਰਿਟਿਸ਼ ਲਾਸ ਕਾਰਪੋਰ ਨੇ ਬਿਨਾਂ ਵਜ੍ਹਾ ਗੋਲੀਆਂ ਮਾਰ ਕੇ ਉਹਨਾਂ ਨੂੰ ਟਾਂਗੇ ਵਿੱਚ ਬੈਠੇ ਨੂੰ ਮਾਰ ਦਿੱਤਾ ਔਰਤ ਦੀ ਬਾਂਹ ਅਤੇ ਛਾਤੀ ਵਿੱਚ ਗੋਲੀਆਂ ਨਾਲ ਵਿੰਨੀ ਗਈ ਤੇ ਮੁਕਾਮੀ ਪਠਾਨ DC ਤੋਂ ਇਜਾਜ਼ਤ ਲੈ ਕੇ ਇਨ੍ਹਾਂ ਲਾਸ਼ਾਂ ਨੂੰ ਸੰਸਕਾਰ ਵਾਸਤੇ ਲਿਜਾ ਰਹੇ ਸਨ ਤੇ ਰਸਤੇ ਵਿੱਚ ਬ੍ਰਿਟਿਸ਼ ਮਿਲਟਰੀ ਨੇ ਜਲੂਸ ਰੋਕ ਕੇ ਬਿਨਾਂ ਵਾਰਨਿੰਗ ਤੋਂ 2 ਗਜ਼ ਦੇ ਫਾਸਲੇ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਪਠਾਨ ਇਹਨਾਂ ਦੀਆਂ ਲਾਸ਼ਾਂ ਚੁੱਕ ਕੇ ਲਿਜਾ ਰਹੇ ਸਨ ਗੋਲੀਆਂ ਵੱਜਣ ਨਾਲ ਡਿੱਗ ਗਏ ਕੁਝ ਹੋਰ ਪਠਾਨ ਅੱਗੇ ਵਧੇ ਤੇ ਉਹਨਾਂ ਨੂੰ ਕੰਬੋਜ ਪਰਿਵਾਰ ਦੀਆਂ ਲਾਸ਼ਾਂ ਚੁੱਕ ਲਈਆਂ ਮਿਲਟਰੀ ਨੇ ਇਹਨਾਂ ਪਠਾਨਾਂ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਸਰਕਾਰ ਨੇ ਅਸੈਂਬਲੀ ਵਿੱਚ 17 ਰਾਊਂਡ ਗੋਲੀਆਂ ਨਾਲ 9 ਪਠਾਣਾਂ ਨੂੰ ਮਾਰਨਾ ਮੰਨਿਆ ਲੋਕਾਂ ਵਿੱਚ ਇਸ ਦੇ ਖਿਲਾਫ ਜ਼ਬਰਦਸਤ ਰੋਹ ਫੈਲਿਆ ਤੇ ਇਹ ਜਲਿਆਂ ਵਾਲੇ ਬਾਗ ਵਾਂਗ ਹੀ ਇੱਕ ਵਹਿਸ਼ੀ ਕਾਰਵਾਈ ਸੀ ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ 1984 ਅਸੀਂ ਗੋਰੀ ਸਰਕਾਰ ਦੇ ਦੌਰ ਦੀ ਗੱਲ ਕਰ ਰਹੇ ਹਾਂ ਕਿ ਵਹਿਸ਼ੀ ਤਰੀਕੇ ਦੇ ਨਾਲ ਇੱਥੋਂ ਦੇ ਵਸ਼ਿੰਦਿਆਂ ਨੂੰ ਬੇਸ਼ੱਕ ਉਹ ਵੰਡੀ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਜਾ ਵਸੇ ਜਾਂ ਇਸ ਪਾਸੇ ਭਾਰਤ ਵਾਲੇ ਪਾਸੇ ਰਹਿ ਗਏ ਪਰ ਇੱਥੋਂ ਦੇ ਜਿਹੜੇ ਵਸ਼ਿੰਦੇ ਸਨ ਇਸ ਧਰਤੀ ਦੇ ਵਸ਼ਿੰਦੇ ਸਨ ਉਹਨਾਂ ਨਾਲ ਬਹੁਤ ਧੱਕਾ ਕੀਤਾ ਗਿਆ। ਵੈਸੇ ਚਲੋ ਜਦੋਂ ਅਸੀਂ ਵਰਲਡ ਹਿਸਟਰੀ ਪੜ੍ਹਦੇ ਤਾਂ ਪਤਾ ਚੱਲਦਾ ਕਿ ਬ੍ਰਿਟਿਸ਼ ਸਰਕਾਰ ਨੇ ਗੋਰੀ ਸਰਕਾਰ ਨੇ ਦੁਨੀਆਂ ਭਰ ਦੇ ਵਿੱਚ ਇਹੋ ਜਿਹੇ ਕਾਰਨਾਮੇ ਕੀਤੇ ਪਰ ਹੁਣ ਮੈਂ ਗੱਲ ਕਰ ਰਿਹਾ 1984 ਦੀ 47 ਤੋਂ ਬਾਅਦ ਦੀ ਜਿਸ ਨੂੰ ਅਸੀਂ ਕਹਿ ਦਿੰਦੇ ਕਿ ਆਜ਼ਾਦੀ ਦੇ ਭਾਰਤ ਦੀ ਆਜ਼ਾਦੀ ਦੇ ਸਮੇਂ ਤੋਂ ਬਾਅਦ ਦੀ ਫਿਰੋਜ਼ਪੁਰ ਵਿੱਚ CRP ਨੇ ਬੇਵਜਾਈ 8 ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਉਸ ਤੋਂ ਬਾਅਦ 1947 ਵਿੱਚ ਭਾਗ ਸਿੰਘ ਸੱਤੂ ਸਿੰਘ ਵਾਲਾ ਨਕਲੀ ਮੁਕਾਬਲੇ ਵਿੱਚ ਸ਼ਹੀਦ ਕੀਤੇ ਗਏ 23 April 1987 ਰਾਤ ਨੂੰ। ਫਿਰ 1988 ਦੇ ਵਿੱਚ ਜੇਕਰ ਗੱਲ ਕਰੀਏ ਤਾਂ ਵਿਕਰਮਜੀਤ ਸਿੰਘ ਬਿੱਕਾ ਅਮਰੀਕ ਸਿੰਘ ਜਥੇਦਾਰ ਰਾਮ ਸਿੰਘ ਰਾਮ ਥੰਮਣ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤੇ ਗਏ ਤੇ 1991 ਦੀ ਗੱਲ ਕਰੀਏ ਤਾਂ ਸੋਮ ਸਿੰਘ ਲਵਲੀ ਦਲੇਰ ਸਿੰਘ ਦਲੇਰਾ ਕਾਬਲ ਸਿੰਘ ਜਲਾਲਪੁਰਾ ਹਰਵੰਤ ਸਿੰਘ ਢਿੱਲੋਂ ਜਲਾਲਪੁਰਾ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ। ਫਿਰ 1992 ਦੇ ਵਿੱਚ ਵੀ ਕੇਵਲ ਸਿੰਘ ਢਿੱਲਵਾਂ ਹਰਭੇਜ ਸਿੰਘ ਬਲਕਾਰ ਸਿੰਘ ਮਹਿਰਾ ਸੁਰਿੰਦਰ ਸਿੰਘ ਸਿੰਘਪੁਰਾ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ ਗਏ ਤੇ ਉਸ ਤੋਂ ਬਾਅਦ 1993 ਵਿੱਚ ਇਸੇ ਤਰ੍ਹਾਂ ਪ੍ਰਗਟ ਸਿੰਘ ਫੌਜੀ ਸੰਗਤਪੁਰ ਤੇ ਮਨਜਿੰਦਰ ਸਿੰਘ ਤਲਵੰਡੀ ਰਾਏ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ ਗਏ। ਸੋ ਇਹ ਉਹ ਨਾਮ ਨੇ ਜਿਹੜੇ ਪਤਾ ਨੇ ਅੱਜ ਦੀ ਤਰੀਕ ਤੱਕ ਵੀ ਬਹੁਤ ਮਾਵਾਂ ਦੇ ਪੁੱਤ ਦਾ ਪਤਾ ਹੀ ਨਹੀਂ ਹੈ ਗਾਇਬ ਕਰ ਦਿੱਤੇ ਗਏ ਆਜ਼ਾਦੀ ਤੋਂ ਬਾਅਦ। ਸੋ ਮੈਨੂੰ ਲੱਗਦਾ ਕਿ ਬਹੁਤਾ ਦੱਸਣ ਦੀ ਲੋੜ ਪੈਂਦੀ ਹੈ ਜਦੋਂ ਅਸੀਂ ਇਹੋ ਜਿਹੀ ਗੱਲ ਕਰਦੇ ਹਾਂ। ਖੈਰ ਸੋ ਇਹ ਸੀ ਅੱਜ ਦੇ ਦਿਨ ਦਾ ਸਿੱਖ ਇਤਿਹਾਸ ਦੀ ਜੇਕਰ ਗੱਲ ਕਰੀਏ ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਦਾ ਮਹੱਤਤਾ ਕਿਉਂਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਸਾਡਾ ਇਤਿਹਾਸ ਬਹੁਤ ਵੱਡਾ ਆ ਪਰ ਅਸੀਂ ਆਪਣੇ ਇਤਿਹਾਸ ਤੋਂ ਹੀ ਅਣਜਾਣ ਤੁਰੇ ਫਿਰਦੇ ਹਾਂ। ਸੋ ਪਰ ਇੱਕ ਸੋਹਣਾ ਤਰੀਕਾ ਜੇਕਰ ਅਸੀਂ ਇਸ ਕਿਤਾਬ ਦੇ ਮਾਧਿਅਮ ਦੇ ਨਾਲ ਰੋਜ਼ 5 ਮਿੰਟ ਜਾਂ 2 ਮਿੰਟ 10 ਮਿੰਟ ਕੱਢ ਕੇ ਝਾਤ ਮਾਰ ਲਈਏ ਤਾਂ ਸਾਨੂੰ ਬਹੁਤ ਇਤਿਹਾਸ ਤੋਂ ਅਸੀਂ ਜਾਣੂ ਹੋ ਜਾਵਾਂਗੇ। ਖੈਰ ਇਸ ਹਿੱਸੇ ਦੇ ਵਿੱਚ ਇੰਨਾ ਹੀ। ਆਪਾਂ ਇੱਕ ਸੁਣਾਂਗੇ ਗੀਤ ਤੋਂ ਉਸ ਪਾਰ ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ ਬ੍ਰਿਸਬੇਨ ਤੋਂ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਪ੍ਰੋਗਰਾਮ ਵਿੱਚ ਕਿਤਾਬ ਦੀ ਤੇ ਇੱਧਰ ਉੱਧਰ ਦੀਆਂ ਕੁਛ ਗੱਲਾਂ ਤੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਆਸ਼ਿਕ ਸਰੂਰ ਤੈਨੂੰ ਬੇਸ਼ਕ ਨਾ ਦੇ ਨਾਲ ਲੈ ਜੂ ਪਿੰਡ ਹਠੂਰ ਤੈਨੂੰ ਵੇਖੀ ਮੰਗਲ ਜਿਹਾ ਕੁਲ ਝਾੜੂ ਇਸ਼ਕ ਬੇਸ਼ਕ ਨਾ ਦੇ ਨਾਲ ਲੈ ਜੂ ਪਿੰਡ
ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਦੇ ਉੱਤੇ ਤੇ ਤੁਸੀਂ ਸੁਣ ਰਹੇ ਹੋ ਅੱਜ ਪ੍ਰੋਗਰਾਮ ਲਹਿਰਾ ਤੇ ਮੈਂ ਗੁਰਸੇਵਕ ਸਿੰਘ ਤੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਹੈ ਕਿ ਹੁਣ ਅਸੀਂ ਗੱਲਬਾਤ ਕਰਾਂਗੇ ਕਿਤਾਬ ਦੇ ਬਾਬਤ ਕਿਸੇ ਇੱਕ ਕਿਤਾਬ ਦਾ ਕਰਾਂਗੇ ਰਿਵਿਊ ਤੇ ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ ਬ੍ਰਿਸਬੇਨ ਤੋਂ ਸੋ ਆਪਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਤੋਰਾਂਗੇ ਅੱਗੇ ਸੋ ਸਤਿ ਸ੍ਰੀ ਅਕਾਲ ਕੁਲਜੀਤ ਵੀਰ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ
ਹਾਂਜੀ ਸਤਿ ਸ੍ਰੀ ਅਕਾਲ ਗੁਰਸੇਵਕ ਅਤੇ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ
ਜੀ ਕਾਫੀ ਹੁਣ ਹਫ਼ਤਿਆਂ ਬਾਅਦ ਤੁਹਾਡਾ ਸਮਾਂ ਮਿਲ ਸਕਿਆ ਸਾਨੂੰ ਕੰਮਾਂ ਕਾਰਾਂ ਦੇ ਰੁਝੇਵੇਂ ਕਾਫੀ ਆ ਟਾਈਮਿੰਗ ਚਲੋ ਅਰਲੀ ਹੁੰਦੀ ਆ ਬ੍ਰਿਸਬੇਨ ਦੇ ਵਿੱਚ ਇਹ ਸੋ ਪਹਿਲਾਂ ਤਾਂ ਇਹ ਦੱਸੋ ਕੋਰੋਨਾ ਵਾਇਰਸ ਕਰਕੇ ਦੁਨੀਆਂ ਰੁਕੀ ਪਈ ਆ ਹੁਣ ਤਾਂ ਤਕਰੀਬਨ ਮਹੀਨਾ ਹੋ ਗਿਆ ਮਹੀਨੇ ਤੋਂ ਉੱਪਰ ਹੋ ਗਿਆ ਸੋ ਤੁਹਾਡੀ ਕਿਹੋ ਜਿਹੀ ਚੱਲ ਰਹੀ ਆ ਇਹਨਾਂ ਦਿਨਾਂ ਦੇ ਵਿੱਚ ਲਾਈਫ
ਦੇਖੋ ਜੀ ਇਹ ਤਾਂ ਹੈ ਕਿ ਕੋਰੋਨਾ ਕਰਕੇ ਦੁਨੀਆਂ ਰੁਕੀ ਹੋਈ ਆ ਤੇ ਜੇ ਮੈਂ ਅੱਜ ਪ੍ਰੋਗਰਾਮ ਕਰ ਰਿਹਾ ਤੇ ਕੋਰੋਨਾ ਦੀ ਵਜ੍ਹਾ ਨਾਲ ਹੀ ਕਰ ਰਹੇ ਆ ਵਜ੍ਹਾ ਕਿ ਕੰਮ ਦਾ ਘਟ ਜਾਣਾ ਸੋ ਸਾਡੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਖੇਤਾਂ ਵਾਲੀ ਸਾਈਡ ਨੂੰ ਰਹਿੰਦਾ ਰੀਜਨਲ ਏਰੀਏ ਵੱਲ ਨੂੰ ਤੇ ਉੱਥੇ ਜਿਹੜੀ ਖੇਤੀ ਉਹ ਲਗਾਤਾਰ ਚੱਲ ਰਹੀ ਹੈ ਜੋ ਵੀ ਆ ਉਹ ਥੋੜਾ ਥੋੜਾ ਕੰਮ ਜਿਹੜਾ ਖੇਤੀ ਦਾ ਹੈ ਉਹ ਚੱਲ ਰਿਹਾ ਹੈ ਸੋ ਇਹ ਰੁਕਿਆ ਨਹੀਂ ਹੈ ਹੋਰ ਮੰਨਿਆ ਕਿ ਕਾਫੀ ਬਿਜ਼ਨਸ ਬੰਦ ਪਏ ਨੇ ਪਰ ਖੇਤਾਂ ਦਾ ਕੰਮ ਚੱਲੀ ਜਾ ਰਿਹਾ
ਨਿਰੰਤਰ ਚੱਲ ਰਿਹਾ ਬਿਲਕੁਲ ਖੁਸ਼ ਸਾਹਿਬ ਜੇਕਰ ਆਪਣਾ ਖੇਤਾਂ ਦਾ ਕੰਮ ਰੁਕ ਗਿਆ ਸੀ ਤਾਂ ਖਾਣ ਪੀਣ ਦੇ ਕੰਮ ਰੁਕ ਜਾਣਾ ਮੈਨੂੰ ਇੱਕ ਗੱਲ ਜ਼ਰੂਰ ਦੱਸੋ ਚਲੋ ਮੈਂ ਵੀ ਇੱਥੇ ਗੈਟਨ ਬ੍ਰਿਸਬੇਨ ਦੇ ਨਜ਼ਦੀਕ ਰਿਹਾ 2010 ਦੇ ਸਾਲ ਦੇ ਕਰੀਬ ਮੈਂ ਇੱਥੇ ਗੈਟਨ ਰਹਿੰਦਾ ਰਿਹਾ ਇੱਕ ਜਿਹੜੇ ਲੋਕਾਂ ਦਾ ਜਿਹੜਾ ਹੁੰਦਾ ਲੋਕਾਂ ਦਾ ਨੇਚਰ ਹੁੰਦਾ ਸ਼ਹਿਰ ਦਿਆਂ ਦਾ ਤੇ ਪਿੰਡਾਂ ਦਿਆਂ ਦਾ ਚਲੋ ਟਾਊਨ ਆ ਗੈਟਨ ਇੱਕ ਸੋ ਮੈਂ ਦੇਖਿਆ ਉਹ ਫਰਕ ਤਾਂ ਹੁੰਦਾ ਆ ਉਹ ਕੋਰੋਨਾ ਨੂੰ ਕਿੱਦਾਂ ਲੈ ਰਿਹਾ ਤੁਹਾਡੇ ਇੱਥੇ ਤੁਹਾਡੇ ਸ਼ਹਿਰ ਦੇ ਤੁਹਾਡੇ ਕਸਬੇ ਦੇ ਲੋਕ ਕਿਉਂਕਿ ਤੁਸੀਂ ਖੇਤਾਂ 'ਚ ਜਾਂਦੇ ਹੋ ਗੋਰੇ ਵੀ ਨਿਕਲਦੇ ਨੇ ਮਿਲਦੇ ਨੇ ਤੇ ਉਹ ਕਿੱਦਾਂ ਦਾ ਲੱਗਦਾ ਤੁਹਾਨੂੰ ਲੱਗਦਾ ਕਿ ਉਹ ਸੀਰੀਅਸ ਲੈ ਰਹੇ ਨੇ ਜਾਂ ਆਪਣੇ ਜਿੱਦਾਂ ਪੰਜਾਬ ਦੇ ਪਿੰਡਾਂ ਵਾਲੇ ਆ ਉਹ ਸੋਚ ਰਹੇ ਕਿ ਸਾਡੇ ਪਿੰਡ ਤਾਂ ਬੜਨਾ ਨੀ ਜਾਂ ਸਾਨੂੰ ਕੁਛ ਹੋਣਾ ਹੀ ਨੀ ਕਿਹੋ ਜਿਹਾ ਲੱਗਦਾ ਤੁਹਾਨੂੰ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਕੇ
ਨਹੀਂ ਜੀ ਬਿਲਕੁਲ ਵੀ ਨੀ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਹੀ ਨੀ ਲੱਗ ਰਹੀ ਲੱਗਦਾ ਤਾਂ ਇਹਨਾਂ ਨੂੰ ਵੇਖ ਕੇ ਤਾਂ ਐਂ ਲੱਗਦਾ ਵੀ ਜਿਵੇਂ ਪਤਾ ਹੀ ਨੀ ਹੁੰਦਾ ਵੀ ਕੋਰੋਨਾ ਕੀ ਸ਼ੈ ਆ ਸੋ ਮਤਲਬ ਹਾਂ ਇੱਥੇ ਜਿਹੜੀਆਂ ਮਾਰਕੀਟਾਂ ਨੇ ਜਿਵੇਂ IGA ਹੋ ਗਿਆ ਆਪਣਾ ਕੋਲਸ ਹੋ ਗਈ ਠੀਕ ਹੈ ਜੀ LD ਹੋ ਗਈ ਸੋ ਉੱਥੇ ਹਾਂ ਜ਼ਰੂਰ ਆ ਕਿਸੇ ਵੀ ਤੁਸੀਂ ਸ਼ੋਪ 'ਚ ਜਾਓਗੇ ਕਿ ਉੱਥੇ ਉਹਨਾਂ ਨੇ ਜਿਵੇਂ ਸਰਕਾਰ ਦੀਆਂ ਹਦਾਇਤਾਂ ਨੂੰ ਫੋਲੋ ਕੀਤਾ ਹੋਇਆ ਹੈ ਕਿ ਹਾਂ ਇੰਨੀ ਸਾਰੇ ਨੋਟਿਸ ਲੱਗੇ ਹੋਏ ਨੇ ਕਿ ਤੁਸੀਂ ਇੰਨੀ ਖੜਨਾ ਹੈ ਹਾਂਜੀ ਤਾਂ ਉਹ ਲਾਈਨਾਂ ਵੀ ਲਾ ਰੱਖੀਆਂ ਹੋਈਆਂ ਨੇ ਸੋ ਪਰ ਵੇਖ ਕੇ ਅਗਰ ਸਭ ਨੂੰ ਮਿਲ ਗਏ ਤਾਂ ਇੱਥੇ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਨੇ ਆਉਂਦੇ ਜਾਂਦੇ ਨੇ ਇੱਕ ਦੂਜੇ ਦੇ ਕਿਸੇ ਦੇ ਲੱਗਦਾ ਹੀ ਨਹੀਂ ਕਿ ਕੁਛ ਯਾਦ ਹੈ ਕਿ ਕੋਈ ਕੋਰੋਨਾ ਨਾਂ ਦੀ ਕੋਈ ਬਿਮਾਰੀ ਹੈ ਤਾਂ ਹੁਣ ਤੱਕ ਇਹ ਵੀ ਦੇਖਿਆ ਗਿਆ ਕਿ ਇੱਧਰ ਸਾਡੇ ਏਰੀਏ ਦੇ ਵੱਲ ਨੂੰ ਕੋਈ ਵੀ ਕੇਸ ਨਹੀਂ ਹੈ ਕੋਰੋਨਾ ਦਾ ਤਾਂ ਕੁਈਨਸਲੈਂਡ ਚ ਹੈ ਨਹੀਂ ਪਰ ਸਾਡੇ ਏਰੀਏ ਵਾਲੇ ਕਹਿ ਸਕਦੇ ਹਾਂ ਕਿ ਮੇਰੀ ਨਜ਼ਰ ਚ ਨਹੀਂ ਆਇਆ ਕਿਉਂਕਿ ਮੈਂ ਨਿਊਜ਼ ਵਗੈਰਾ ਦੇਖਦਾ ਰਹਿੰਦਾ ਕਿ ਹਜੇ ਤੱਕ ਕੋਈ ਕੇਸ ਨਹੀਂ ਹੈ ਇੱਥੇ
ਬਹੁਤ ਵਧੀਆ ਗੱਲ ਕਿ ਜੇਕਰ ਇਹ ਏਰੀਆ ਸੇਫ ਆ ਕਿਉਂਕਿ ਫਾਰਮਿੰਗ ਏਰੀਆ ਆ ਇੱਥੋਂ ਹੀ ਖਾਣ ਨੂੰ ਸਾਰੀ ਦੁਨੀਆਂ ਨੂੰ ਕਹਿ ਸਕਦੇ ਹਾਂ ਸ਼ਹਿਰਾਂ ਨੂੰ ਇੱਥੋਂ ਹੀ ਜਾਣਾ ਆ ਜੇਕਰ ਸਿਕਿਓਰ ਆ ਚਲੋ ਕਿਤਾਬ ਦੀ ਅਸੀਂ ਗੱਲ ਕਰਦੇ ਹਾਂ ਮੈਂ ਛੋਟੀ ਜਿਹੀ ਇੱਕ ਗੱਲ ਹੋਰ ਪੁੱਛਣੀ ਚਾਹੂੰਗਾ ਕਿਉਂਕਿ ਅੱਜ ਮੈਂ ਜਦੋਂ ਆਪਣੇ ਮੋਟਰ ਤੇ ਗਿਆ ਕੰਬਾਈਨ ਚੱਲ ਰਹੀ ਸੀ ਚਲੋ ਕੰਬਾਈਨ ਦਾ ਸੀਨ ਹੋਰ ਹੁੰਦਾ ਕਿ ਕੁਛ ਜਿਹੜੀ ਹੱਥੀ ਕਣਕ ਵੱਢੀ ਜਾਂਦੀ ਆ ਤਾਂ ਉਹ ਜਿਹੜੇ ਮਸ਼ੀਨ ਤੇ ਹੜੰਬੇ ਤੇ ਜਿਹੜੇ ਹੁਣ ਜਿਹੜੇ ਖੇਤੀ ਚ ਨਹੀਂ ਕੀਤੀ ਉਹ ਪਤਾ ਹੁਣ ਹੜੰਬਾ ਜਿਹੜੀ ਕਣਕ ਕੱਢਣ ਵਾਲੀ ਮਸ਼ੀਨ ਹੁੰਦੀ ਆ ਤਾਂ ਉਹ ਜਿਹੜੇ ਕਣ ਕੱਢਣ ਨੂੰ ਜਿਹੜੇ ਆਪਣੇ ਹੁੰਦੇ ਆ ਮੁੰਡੇ ਜਾਂ ਲੇਬਰ ਕਹਿ ਲੋ ਜਾਂ ਮੁੰਡੇ ਕਹਿ ਲੋ, ਤਾਂ ਉਹ ਹੁਣ ਬੈਠੇ ਹੋਏ ਸੀਗੇ ਕਿਸੇ ਦੇ ਖੇਤ ਦੇ ਵਿੱਚ, ਐ ਨੀ ਤਾਂ ਨਾਰਮਲ ਬੈਠਦੇ ਹੀ ਆ ਇਕੱਠੇ ਹੋ ਕੇ ਚਾਹ ਪੀ ਰਹੇ ਸੀ ਬੈਠੇ, ਤਾਂ ਉਹ ਉਹ ਕੋਈ ਹੁਣ ਖੇਤਾਂ ਦੇ ਵਿੱਚ ਕੋਈ ਏਦਾਂ ਦੀ ਇੰਸਟਰਕਸ਼ਨ ਫਾਲੋ ਨਹੀਂ ਸੀ ਕੀਤੀ ਜਾ ਰਹੀ ਹੈ। ਤੁਸੀਂ ਹੁਣ ਖੇਤਾਂ ਚ ਕੰਮ ਕਰਦੇ ਹੋ, ਉੱਥੇ ਕਿੱਦਾਂ ਤੁਸੀਂ ਮੇਨਟੇਨ ਕਰਦੇ ਹੋ ਕਿ ਗੈਪ ਬਣਾ ਕੇ ਰੱਖਣਾ ਕੰਮ ਦੇ ਵਿੱਚ, ਹੁੰਦਾ ਕੁਛ ਕਿ ਨਹੀਂ ਜਿੱਦਾਂ ਚੱਲਦਾ ਉੱਦਾਂ ਹੀ ਚੱਲਦਾ?
ਦੇਖੋ ਜੀ, ਖੇਤਾਂ ਵਾਲੇ ਕੰਮ ਦੇ ਵਿੱਚ ਦੋ ਹੀ ਚੀਜ਼ਾਂ ਹੁੰਦੀਆਂ ਨੇ ਜ਼ਰੂਰੀ, ਕਿ ਇੱਕ ਤੁਹਾਡੇ ਗਲਵਜ਼ ਪਾਏ ਹੋਣ ਤੇ ਜਿਹੜੇ ਬੂਟ ਵਗੈਰਾ ਕੰਮ ਕਰਨ ਵਾਲੇ ਉਹ। ਹੁਣ ਇੱਥੇ ਮੰਨ ਲਓ ਅਸੀਂ ਪਲਾਂਟਿੰਗ ਕਰ ਰਹੇ ਹਾਂ, ਪਲਾਂਟਿੰਗ ਹੁਣ ਜਾਰੀ ਗੱਲ ਹੈ ਕਿ ਉਹ ਡੇਢ ਡੇਢ ਮੀਟਰ ਦੀ ਵਿੱਥ ਰੱਖ ਕੇ ਤਾਂ ਹੋਣੀ ਨਹੀਂ ਹੈ, ਦੋ ਤਿੰਨ ਜਾਣਿਆਂ ਨੂੰ ਮਸ਼ੀਨ ਤੇ ਰੱਖ ਕੇ ਮਸ਼ੀਨ ਤੇ ਬੈਠਣਾ ਪੈਂਦਾ ਪਲਾਂਟਿੰਗ ਵਾਲੀ ਤੇ, ਜਾਂ ਪੰਜ ਜਾਣੇ ਵੀ ਹੁੰਦੇ ਕਈ ਵਾਰੀ ਬਿਲਕੁਲ ਗੋਡੇ ਨਾਲ ਗੋਡੇ ਕਹਿੰਦੇ ਹੁੰਦੇ ਆ, ਪਰ ਕਿਸੇ ਨੂੰ ਕੋਈ ਫਰਕ ਨਹੀਂ ਹੈ ਇਸ ਚੀਜ਼ ਦਾ ਨਾ, ਕਿ ਅਸੀਂ ਇੱਕ ਦੂਸਰੇ ਤੋਂ ਦੂਰ ਹੋ ਕੇ ਖੜਨਾ ਜਾਂ ਕਿਵੇਂ ਵੀ ਆ। ਹਾਂ ਕਦੇ ਕਦੇ ਐ ਹੁੰਦਾ ਕਿ ਮੈਂ ਜਿਸ ਤਰ੍ਹਾਂ ਗੱਲ ਕਰਦਾ ਕਿ ਪਰਸੋਂ ਪੈਟਰੋਲ ਪਵਾਉਣ ਲਈ ਇੱਥੇ ਪੰਪ ਤੇ ਗਿਆ, ਤਾਂ ਅੰਦਰ ਮੈਂ ਕਿਹਾ ਚਲੋ ਕਾਫੀ ਲੈ ਚੱਲਦੇ ਆ, ਸੋ ਅੰਦਰ ਦੋ ਤਿੰਨ ਗੋਰੇ ਖੜੇ ਸੀਗੇ, ਤਾਂ ਮੈਨੂੰ ਕਿਤੇ ਮਾੜੀ ਵੈਸੇ ਕਿ ਜਿਸ ਤਰ੍ਹਾਂ ਖੰਘ ਆ ਜਾਂਦੀ ਹੈ, ਮੈਂ ਉਸ ਤਰ੍ਹਾਂ ਖੰਘ ਪਿਆ, ਤੇ ਉਹ ਸਾਰਿਆਂ ਨੇ ਇਸ ਤਰ੍ਹਾਂ ਮੇਰੇ ਵੱਲ ਨੂੰ ਦੇਖਿਆ ਕਿ ਜਿਵੇਂ ਮੈਂ ਕਰੋਨਾ ਚੱਕੀ ਫਿਰਦਾ ਹੁੰਦਾ।
ਠੀਕ ਹੈ,
ਮੈਂ ਵੀ ਤਾਂ ਹਾਂ ਕਿ ਖੰਘ ਤੇ ਛਿੱਕ ਕਦੇ ਨਾ ਕਦੇ ਲੱਗਦਾ ਕਿ ਇਹਨਾਂ ਦੀ ਜ਼ਰੂਰ ਬਿਪਤਾ ਦਾ ਕਾਰਨ ਬਣੀ ਹੋਈ ਆ, ਜਾਂ ਹੈਰਾਨ ਜਾਂ ਵੇਖਦੇ ਨੇ ਬੰਦੇ ਨੂੰ ਵੀ ਕਿਤੇ ਨਾਲ ਲਈ ਤਾਂ ਨੀ ਫਿਰ ਰਿਹਾ ਹੈਗਾ।
ਗੱਲ ਤਾਂ ਸਹੀ
ਹੈ,
ਕੋਈ ਸਾਈਨ ਨਹੀਂ ਆ ਨਾ, ਕੋਈ ਪਤਾ ਨੀ ਲੱਗਣਾ ਫੇਸ ਤੋਂ ਕਿਆ ਬੰਦਾ ਸਫ਼ਰ ਕਰ ਰਿਹਾ ਹੈ, ਜੋ ਦੱਸਿਆ ਹੋਇਆ ਆ ਕਿ ਬੰਦਾ ਡਰਦਾ ਆ, ਕੋਈ ਨੀ ਚਾਹੁੰਦਾ ਕਿ ਅਸੀਂ ਮਰੀਏ, ਜਾਂ ਕੋਈ ਨੀ ਕਹਿੰਦਾ ਕਿ ਅਸੀਂ ਸਫ਼ਰ ਕਰੀਏ ਨਾ ਬਿਮਾਰੀ ਤੋਂ। ਤਾਂ ਸਾਹਿਬ ਇੱਕ ਗੱਲ ਜ਼ਰੂਰ ਆ, ਮੈਂ ਜਿਹੜੀ ਇੱਥੇ ਮਹਿਸੂਸ ਕੀਤੀ, ਆਮ ਵੀ ਜਿਹੜੀ ਘਰਾਂ ਚ ਵੀ ਗੱਲ ਹੁੰਦੀ ਹੈ ਨਾ, ਕਿ ਲੋਕੀ ਹੁਣ ਗਾਂਢ ਗੁਆਂਢ ਕਹਿਣ ਲੱਗ ਪੈਣ ਯਾਰ ਰਾਤ ਜ਼ਿਆਦਾ ਸਖਤ ਆਈ ਹੈ, ਸਵੇਰੇ ਸ਼ਾਮ ਤੇ ਛੋਟ ਦੇ ਦਿਆ ਕਰਨ, ਤੇ ਮੇਰੇ ਉਹਨਾਂ ਨੂੰ ਆਹੀ ਕਹਿਣਾ ਸੀ, ਮੈਂ ਕਿਹਾ ਯਾਰ ਗੋਲੀ ਥੋੜੀ ਨਾ ਚੱਲ ਰਹੀ ਹੈ ਬਾਰਡਰ ਤੇ ਕਿ ਜੀ ਸਵੇਰੇ ਸ਼ਾਮ ਬੰਦ ਹੋ ਜਾਂਦੀ ਹੈ, ਹਨਾ ਵੀ ਠੀਕ ਹੈ ਤੁਸੀਂ ਭਾਵੇਂ ਸਾਰਾ ਦਿਨ ਘੁੰਮੋ, ਪਰ ਜਿਹੜਾ ਮੇਨ ਕਾਰਨ ਤਾਂ ਆਹੀ ਹੈ ਨਾ ਕਿ ਤੁਸੀਂ ਦੂਰ ਰਹੋ, ਤੁਹਾਨੂੰ ਬਿਮਾਰੀ ਨਾ ਹੋ ਜਾਵੇ, ਜਾਂ ਤਾਂ ਏਦਾਂ ਕਿ ਬਿਮਾਰੀ ਨੇ ਤੁਹਾਨੂੰ ਸਵੇਰੇ ਸ਼ਾਮ ਟਾਈਮ ਦੇ ਦੇਣਾ, ਦੋ ਘੰਟੇ ਸਵੇਰ ਨੂੰ ਘੁੰਮ ਲਓ ਤੁਸੀਂ, ਦੋ ਘੰਟੇ ਸ਼ਾਮ ਨੂੰ ਘੁੰਮ ਲਓ, ਉਦੋਂ ਤੁਹਾਨੂੰ ਬਿਮਾਰੀ ਨੀ ਲੱਗਣੀ, ਬਾਕੀ ਦੁਪਹਿਰ ਨੂੰ ਦੁਪਹਿਰੇ ਲੱਗਣੀ ਹੈ। ਸੋ ਇਹ ਕਿਤੇ ਨਾ ਕਿਤੇ ਕਾਰਨ ਸਾਰਿਆਂ ਦੇ ਦਿਮਾਗ ਚ ਆਉਂਦਾ ਹੋਊਗਾ, ਮੈਨੂੰ ਲੱਗਾ ਕਿ ਕਿਤੇ ਨਾ ਕਿਤੇ ਸਾਡੇ ਐਜੂਕੇਸ਼ਨ ਚ ਬਹੁਤ ਕਮੀ ਰਹਿ ਗਈ ਹੈ, ਕਿ ਅਸੀਂ ਇੰਸਟਰਕਸ਼ਨ ਨੀ ਫੋਲੋ ਕਰ ਪਾ ਰਹੇ, ਅਸੀਂ ਗੱਲ ਨੂੰ ਕਿਉਂ ਨੀ ਸਮਝ ਪਾ ਰਹੇ। ਹਰ ਬੰਦਾ ਦਸਵੀਂ ਬਾਰਵੀਂ ਤੱਕ ਪੜਿਆ ਹੁੰਦਾ ਘੱਟੋ ਘੱਟ, ਹਨਾ ਯੂਨੀਵਰਸਿਟੀ ਕਾਲਜ, ਚਲੋ ਹਰ ਕੋਈ ਬੰਦਾ ਨਹੀਂ ਜਾਂਦਾ, ਪਰ ਮੋਸਟਲੀ ਦਸਵੀਂ ਬਾਰਵੀਂ ਤੱਕ ਇਹ ਗੱਲ ਕਿਉਂ ਨੀ ਸਮਝਾਈ ਜਾਂਦੀ ਕਿ ਇੰਸਟਰਕਸ਼ਨ ਕਿੱਦਾਂ ਫੋਲੋ ਕਰਨੀ ਆ, ਗੱਲ ਨੂੰ ਜਿਹੜੀ ਕਿ ਸੰਜੀਦਗੀ ਨਾਲ ਕਿੱਦਾਂ ਲੈਣਾ, ਆਹ ਚੀਜ਼ ਤਾਂ ਮਹਿਸੂਸ ਕਰਦੇ ਹੋਣੇ ਨਾ ਤੁਸੀਂ?
ਹਾਂ ਬਿਲਕੁਲ, ਇਹ ਦੇਖੋ ਜੀ, ਮੈਂ ਨੀ ਮੰਨਦਾ ਕਿ ਇਹ ਲੋਕਾਂ ਦਾ ਕਸੂਰ ਆ, ਮੈਂ ਆਪਣੇ ਤੁਸੀਂ ਲਾ ਲਓ ਕਿ ਜੇ ਉਹ ਫੋਲੋ ਨਹੀਂ ਕਰ ਰਹੇ ਇਹਨਾਂ ਚੀਜ਼ਾਂ ਨੂੰ ਜੋ ਸਰਕਾਰ ਹਦਾਇਤਾਂ ਦਿੰਦੀ ਆ, ਤਾਂ ਮਤਲਬ ਇਹਦੇ ਜਾਂ ਤਾਂ ਸਰਕਾਰਾਂ ਦਾ ਦੋਸ਼ ਆ ਤੇ ਜਾਂ ਸਾਡੇ ਵਿਦਿਅਕ ਸਿਸਟਮ ਦਾ। ਠੀਕ ਹੈ ਜੀ, ਜੇ ਇਹ ਚੀਜ਼ਾਂ ਜਿਹੜੀਆਂ ਨੇ ਸਿਖਾਈਆਂ ਜਾਂਦੀਆਂ ਹੀ ਨਹੀਂ, ਹਨਾ। ਹੁਣ ਜਿਸ ਤਰ੍ਹਾਂ ਮੈਨੂੰ ਇੱਥੇ ਕਈ ਵਾਰ ਆਉਂਦੇ ਨੇ, ਜਿਵੇਂ ਯੋਗਾ ਕੈਂਪ ਵਾਲੇ ਆ ਗਏ ਜੋ ਗੋਰੇ ਨੇ, ਮੈਂ ਇੱਕ ਦੋ ਵਾਰੀ ਉਹਨਾਂ ਦੇ ਕੈਂਪ ਦੇ ਵਿੱਚ ਗਿਆ ਹੀ ਆ, ਅੱਧਾ ਕਾਨੂੰਨ ਤਾਂ ਉਹੀ ਸਿਖਾ ਦਿੰਦੇ ਨੇ ਕਲਾਸ ਸ਼ੁਰੂ ਕਰਨ ਦੇ ਵੇਲੇ ਬੰਦੇ ਨੂੰ। ਸੋ ਹਾਂ, ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ ਨੇ, ਪਰ ਆਪਣੇ ਉੱਥੇ ਇਸ ਤਰ੍ਹਾਂ ਵਾਰ ਵਾਰ ਦੱਸਿਆ ਨੀ ਜਾਂਦਾ ਗਾ, ਪਰ ਇਹ ਵੀ ਆ ਕਿ ਲੋਕ ਸਾਡੇ ਮਾਨਸਿਕ ਤੌਰ ਤੇ ਛੇਤੀ ਤਿਆਰ ਨਹੀਂ ਹੁੰਦੇ। ਬਾਕੀ ਪੰਜਾਬ ਦੀ ਮੈਂ ਕਹਾਂਗਾ ਕਿ ਇੱਕ ਚੜ੍ਹਦੀ ਕਲਾ, ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਦਵਾਂ ਕਿ ਲੋਕ ਮੌਤ ਤੋਂ ਨਹੀਂ ਡਰਦੇ ਗੇ। ਠੀਕ ਹੈ ਜੀ, ਇਹ ਭਾਵੇਂ ਕੋਈ ਅੱਜ ਮੰਨਦੇ ਕੱਲ, ਇਹਨਾਂ ਨੂੰ ਐ ਆ ਵੀ ਜਦੋਂ ਮੌਕੇ ਦੀ ਮੌਕੇ ਤੇ ਪਏਗੀ ਨਾ, ਉਦੋਂ ਦੇਖੀ ਜਾਏਗੀ। ਪੰਜਾਬੀਆਂ ਦਾ ਇਹ ਕਸੂਲ ਰਿਹਾ ਕਿ ਹਾਂ, ਜਦੋਂ ਕਹਿ ਦਈਏ ਨਾ ਕਿ ਕੋਈ ਫਲਾਨਾ ਦੁਸ਼ਮਣ ਤੁਹਾਡੇ ਤੱਕ ਆ ਰਿਹਾ, ਤੇ ਅਗਲਾ ਇਹ ਕਹਿ ਦਿੰਦਾ ਜੀ ਕੋਈ ਗੱਲ ਨੀ, ਜਦੋਂ ਆਊਗਾ ਵੇਖੀ ਜਾਊਗੀ, ਹਜੇ ਆ ਰਿਹਾ ਨਾ ਤੇ ਆ ਲੈਣ ਦਿਓ, ਜਦੋਂ
ਸਿਰ ਮੌਕੇ ਦੀ ਮੌਕੇ ਦੇਖਾਂਗੇ।
ਹਾਂ, ਮੌਕੇ ਦੀ ਮੌਕੇ ਦੇਖਾਂਗੇ ਇਹਨੂੰ। ਇਹ ਸੁਭਾਅ ਜਾਣੀ ਇੱਕ ਜਾਂ ਬਾਕੀ ਸੁਭਾਅ ਲਾ ਲਓ ਕਿ ਪੰਜਾਬੀਆਂ ਦਾ ਹੈਗਾ ਹੈ ਕਦੇ ਨਾ ਕਿਤੇ। ਪਰ ਫਿਰ ਵੀ ਇੱਕ ਗੱਲ ਹੋਰ ਵੀ ਦੇਖ ਲਈਏ ਨਾ, ਕਿ ਹੁਣ ਪੰਜਾਬੀ ਇਸ ਗੱਲ ਨੂੰ ਨਹੀਂ ਸਮਝ ਸਕਦੇ ਕਿ ਭਾਈ ਪੰਜਾਬ ਹੈ ਜਾਂ ਭਾਰਤ ਦੇ ਵਿੱਚ ਆ, ਇਹ ਕੋਈ ਆਸਟ੍ਰੇਲੀਆ ਨੀ ਹੈਗਾ ਗਾ, ਹਨਾ ਜੀ। ਜਿਸ ਤਰ੍ਹਾਂ ਹੁਣ ਆਸਟ੍ਰੇਲੀਆ ਨੇ ਤਕਰੀਬਨ ਕਾਬੂ ਪਾ ਲਿਆ ਹੈ ਕਰੋਨਾ ਦੇ ਉੱਪਰ, ਜਾਂ ਨੇੜੇ ਨੇ ਤਕਰੀਬਨ ਕਾਬੂ ਪਾਉਣ ਤੇ। ਸੋ ਇਹ ਮੈਂ ਕਹਿੰਦਾ ਬੜੀ ਵੱਡੀ ਸਫਲਤਾ ਗੌਰਮੈਂਟ ਦੀ, ਜਾਂ ਲੋਕਾਂ ਨੇ ਵੀ ਕਾਫੀ ਸਾਥ ਦਿੱਤਾ, ਬਿਜਨਸ ਕੁਛ ਬੰਦ ਵੀ ਨੇ, ਚੱਲੀ ਵੀ ਜਾਂਦੇ ਨੇ, ਲੋਕ ਤੁਰੇ ਵੀ ਫਿਰਦੇ ਨੇ। ਠੀਕ ਹੈ ਜੀ,
ਹਾਂਜੀ ਹਾਂਜੀ,
ਪਰ ਫਿਰ ਵੀ ਬੜੀ ਇਹਨਾਂ ਨੇ ਸੂਝ ਬੂਝ ਨਾਲ ਬੜੇ ਤਰੀਕੇ ਨਾਲ ਇਹਨਾਂ ਨੇ ਕਾਬੂ ਪਾਇਆ ਸਾਰੀ ਚੀਜ਼ ਤੇ। ਸੋ ਇਥੋਂ ਦਾ ਇਹ ਸਿਸਟਮ ਆ ਜੀ। ਹੁਣ ਇਹ ਆਪਣੇ ਜਾਨੀ ਭਾਰਤ ਦੇ ਵਿੱਚ ਤਾਂ ਇਹ ਸਿਸਟਮ ਨਹੀਂ ਚੱਲ ਸਕਦਾ, ਪੰਜਾਬ ਚ ਤਾਂ ਤੁਸੀਂ ਬਹੁਤ ਦੂਰ ਦੀਆਂ ਗੱਲਾਂ
ਨਹੀਂ। ਪਰ ਮੈਂ ਇੱਕ ਗੱਲ ਜਰੂਰ ਮਾਣਨਾ ਦੱਸਾਂਗਾ ਕਿ ਸਾਡਾ ਜਿਹੜਾ ਜਿੱਦਾਂ ਨਵਾਂ ਸ਼ਹਿਰ ਆ ਜਿਹੜਾ, ਹਨਾ, ਵੈਸੇ ਮੈਂ ਹੁਸ਼ਿਆਰਪੁਰ ਤੋਂ ਬਿਲੋਂਗ ਕਰਦਾ, ਹੁਸ਼ਿਆਰਪੁਰ ਨਵਾਂ ਸ਼ਹਿਰ ਨਾ ਮੇਰਾ ਬਹੁਤ ਕਰੀਬੀ ਆ, ਤੇ ਨਵਾਂ ਸ਼ਹਿਰ ਸਾਨੂੰ ਜ਼ਿਆਦਾ ਨਜ਼ਦੀਕ ਪੈ ਜਾਂਦਾ। ਨਵਾਂ ਸ਼ਹਿਰ ਦੇ 18 ਮਰੀਜ਼ ਸੀ, 18 ਨੇ 18 ਰਿਕਵਰ ਕਰ ਗਏ, ਫਿਰ ਮਤਲਬ ਅਸੀਂ ਨੈਕਸਟ ਲੈਵਲ ਸਮਝ ਸਕਦੇ ਪੰਜਾਬ ਬਾਕੀ ਪੰਜਾਬੀਆਂ ਤੋਂ, ਅੱਗੇ ਸਮਝ ਸਕਦੇ ਆਪਣੇ ਆਪ ਨੂੰ।
ਬਿਲਕੁਲ ਬਿਲਕੁਲ ਸਮਝ ਸਕਦੇ। ਬਾਕੀ ਇਹ ਗੱਲ ਆ ਨਾ ਕਿ ਜਦ ਇੱਥੇ ਆਪਣੇ ਪ੍ਰਸਿੱਧ ਵਿਦਵਾਨ ਸਰਦਾਰ ਅਜਮੇਰ ਸਿੰਘ ਜੀ ਆਏ ਸੀ, ਸੋ ਉਹਨਾਂ ਨੇ ਇੱਥੇ ਆਸਟ੍ਰੇਲੀਆ ਦੇ ਬਾਰੇ ਚ ਇੱਕ ਬੜੀ ਪਿਆਰੀ ਗੱਲ ਕਹੀ ਸੀ। ਕਹਿੰਦੇ ਸੀਗੇ ਜਿਹੜਾ ਆਸਟ੍ਰੇਲੀਆ ਹੈ ਜਾਂ ਬਾਹਰਲੇ ਮੁਲਕ ਤੁਸੀਂ ਕੋਈ ਵੀ ਲਾ ਲਓ, ਬਾਹਰਲੀਆਂ ਕੰਟਰੀਆਂ ਜਿਵੇਂ ਕੈਨੇਡਾ ਹੋ ਗਏ, ਅਮੈਰੀਕਾ ਹੋ ਗਿਆ, ਇਹ ਜਿਹੜੇ ਸਿਸਟਮ ਦੇ ਲਈ ਹਨਾ ਕਾਨੂੰਨ ਦੇ ਤੌਰ ਤੇ ਬਹੁਤ ਤਰੱਕੀ ਕਰ ਗਏ ਨੇ, ਸਾਡੇ ਤੋਂ 200-300 ਸਾਲ ਅੱਗੇ ਚੱਲ ਰਹੇ ਨੇ, ਜਾਣੀ ਉਹਨਾਂ ਦਾ ਕਹਿਣਾ ਸੀ। ਠੀਕ ਹੈ, ਵੀ ਸਿਸਟਮ ਦੇ ਆਧਾਰ ਤੇ, ਲੋਕਾਂ ਦੇ ਆਧਾਰ ਤੇ ਨੀ। ਕਹਿੰਦੇ ਹੁਣ ਜੇ ਮੰਨ ਲਓ, ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਿ ਜੇ ਤੁਸੀਂ ਕਹਿ ਦੋ ਇੱਥੋਂ ਦੇ ਲੋਕ ਚੰਗੇ ਹੋ ਗਏ, ਲੋਕ ਨੀ ਚੰਗੇ ਹੋ ਗਏ, ਉਹ ਕਹਿੰਦੇ ਕਿ ਸਿਸਟਮ ਇੱਥੋਂ ਦਾ ਚੰਗਾ ਹੈ। ਠੀਕ ਹੈ ਜੀ, ਵੀ ਉਹਨਾਂ ਨੂੰ ਪਤਾ ਹੈ ਕਿ ਇਹਨੂੰ ਕਿਵੇਂ ਕੰਟਰੋਲ ਕਰਨਾ। ਹਾਂ, ਲੋਕਾਂ ਦੇ ਦਿਲ ਦੇ ਵਿੱਚ ਡਰ ਬਿਠਾਇਆ ਹੋਇਆ ਸਿਸਟਮ ਨੇ ਕਿ ਹਾਂ ਭਾਈ ਫਾਈਨ ਮਿਲਣਾ, ਨਾ ਕਿਸੇ ਨੂੰ ਮਾਰਦੇ ਕੁੱਟਦੇ, ਸੋ ਬੜਾ ਵਧੀਆ ਇਹਨਾਂ ਨੇ ਸੈਟਅਪ ਕੀਤਾ ਹੋਇਆ। ਠੀਕ ਹੈ, ਹੁਣ ਮਤਲਬ ਸਰਦਾਰ ਅਜਮੇਰ ਸਿੰਘ ਜੀ ਦੀ ਐਗਜ਼ਾਮਪਲ ਸੀ ਕਿ ਤੁਸੀਂ ਇੱਥੇ ਜਿੰਨੇ ਵੀ ਸਪੀਡ ਬੋਰਡ ਆ ਹਨਾ, ਜਾਂ ਇਹ ਹਟਾ ਦਿਓ ਵੀ ਕਹਿ ਦਿਓ ਵੀ ਤੁਸੀਂ ਚਲਾ ਲਓ ਕਾਰਾਂ, ਕਹਿੰਦਾ ਤੁਸੀਂ ਦੇਖ ਚਲਾ ਲਓ ਕਾਰਾਂ ਜਿੰਨੀ ਸਪੀਡ ਤੇ ਚਲਾਉਣਗੇ, ਕਹਿੰਦਾ ਦੇਖ ਲਓ ਫਿਰ ਕਿਹੜਾ ਇੱਥੇ ਲੋਕ ਕਿਹੜੇ ਫੋਲੋ ਕਰਦੇ ਆ।
15 ਮਿੰਟ ਨੀ ਸਰਵਾਈਵ ਕਰ ਸਕਣਾ, ਉਹ ਤਾਂ ਆਪਣੇ ਤਾਂ ਚਲੋ ਪੰਜਾਬ ਚ ਹੁੰਦਾ ਨਾ, ਕਦੇ ਗੱਡੀ ਲਿਜਾ ਸਕਦੇ ਜੇ ਮਾਰਕਿੰਗ ਨਹੀਂ ਕੀਤੀ ਹੁੰਦੀ ਰੋਡ ਤੇ, ਮਤਲਬ ਆਸਟ੍ਰੇਲੀਆ ਦੇ ਵਿੱਚ ਜਾਂ ਗੋਰੇ ਤਾਂ ਉਹ ਤਾਂ ਮਤਲਬ ਕਨਫਿਊਜ਼ ਹੋ ਜਾਂਦੇ, ਤੇ ਉਹ ਮਾਈ ਗੋਡ ਮਾਰਕਿੰਗ ਹੈ ਨੀ ਗੀ ਨਾ, ਜੇ ਕਿਤੇ ਕਿਲੋਮੀਟਰ ਵੀ ਆ ਜਾਵੇ ਕਿਤੇ ਮਿੱਟੀ ਹੁੰਦੀ ਆ, ਲਾਈਨਾਂ ਮਿੱਟੀਆਂ ਹੁੰਦੀਆਂ, ਸੋ ਉਹ ਸਰਵਾਈਵ ਨਹੀਂ ਕਰ ਸਕਦੇ, ਉਹ ਬਿਨਾਂ ਇੰਸਟ੍ਰਕਸ਼ਨਸ ਤੋਂ ਫੋਲੋ ਜਾ ਨਹੀਂ ਸਕਦੇ ਕਿਸੇ ਪਾਸੇ।
ਹਾਂ, ਜਾ ਨਹੀਂ ਸਕਦੇ ਨਾ। ਹੁਣ ਮਤਲਬ ਹੁਣ ਲੋਕਾਂ ਨੂੰ ਭਾਰਤ ਦੇ ਵਿੱਚ ਕਿਸ ਤਰ੍ਹਾਂ ਸਿਸਟਮ ਸਿਖਾਇਆ ਜਾਂਦਾ, ਜਾਂ ਤਾਂ ਕੁੱਟ ਮਾਰ ਕੇ। ਠੀਕ ਹੈ ਜੀ, ਤੇ ਪਹਿਲੀ ਗੱਲ ਤਾਂ ਵੀ ਦਿਮਾਗ ਚ ਉਹਨਾਂ ਦੇ ਚ ਪੈਂਦੀ ਨੀ ਵੀ ਤੁਸੀਂ ਖਾਸ ਤੌਰ ਤੇ ਜਿਹੜੇ ਭਾਰਤ ਦੇ ਵਿੱਚ ਆ, ਖਾਸ ਤੌਰ ਤੇ ਪੰਜਾਬ ਦੇ ਵਿੱਚ, ਜੇ ਤੁਸੀਂ ਕਹੋਗੇ ਨਾ ਕਿ ਲੋਕਾਂ ਨੂੰ ਕੁੱਟ ਮਾਰ ਕੇ ਅਸੀਂ ਬਿਠਾ ਲਾਂਗੇ, ਤਾਂ ਉਹ ਕਦੇ ਨੀ ਬੈਠਣਗੇ। ਉਹ ਬਹੁਤ ਵੱਡਾ ਭੁਲੇਖਾ ਇੱਕ ਗੌਰਮੈਂਟ ਨੂੰ ਕਿ ਇਹ ਜਿਹੜੀ ਸਿਸਟਮ ਜਿਹੜਾ ਆਪਣਾ ਸਿਸਟਮ ਚਲਾਉਣਾ ਚਾਹੁੰਦੀ ਆ, ਉਹ ਕੁੱਟ ਮਾਰ ਕੇ ਚਲਾਉਣਾ ਚਾਹੁੰਦੀ ਆ। ਠੀਕ ਹੈ, ਹੋਰ ਰਾਜਾਂ ਦੇ ਮੁਕਾਬਲੇ ਤੁਸੀਂ ਦੇਖ ਲਿਓ, ਆ ਜਿਹੜੀ ਪੁਲਿਸ ਨੇ ਜੋ ਕੁੱਟ ਮਾਰ ਕੀਤਾ, ਜੋ ਹੋਰ, ਇਹ ਨੀ ਵੀ ਕੱਲਾ ਪੰਜਾਬ ਦੇ ਵਿੱਚ ਹੀ ਕੀਤਾ, ਹੋਰਾਂ ਸੂਬਿਆਂ ਦੇ ਵਿੱਚ ਵੀ ਬਹੁਤ ਕੁੱਟ ਮਾਰ ਹੋਈ ਹੈ, ਪਰ ਕਿਸੇ ਨੇ ਆਵਾਜ਼ ਨੀ ਉਠਾਈ ਗੀ, ਪਰ ਪੰਜਾਬ ਦੇ ਵਿੱਚੋਂ ਉੱਠੀਆਂ ਨੇ ਆਵਾਜ਼ਾਂ। ਠੀਕ ਹੈ
ਜੀ,
ਪੰਜਾਬ ਦੇ ਵਿੱਚੋਂ ਲੋਕਾਂ ਨੇ ਉੱਠੀਆਂ ਨੇ, ਹੋਰ ਉੱਠੀਆਂ ਹੋਣਗੀਆਂ ਕਿਤੇ, ਪਰ ਮੈਨੂੰ ਨੀ ਲੱਗਦਾ, ਮੇਰੀ ਨਜ਼ਰ ਚ ਨੀ ਕੋਈ ਆਈ, ਸ਼ਾਇਦ ਥੋੜੀਆਂ ਬਹੁਤ
ਨਹੀਂ ਆਈ, ਵਾਕਿਆ ਨੀ ਆਈ। ਇਹ ਚੀਜ਼ ਤਾਂ ਖੁਸ ਸਾਹਿਬ ਦੇਖਣ ਵਾਲੀ ਸੀ, ਕਿਉਂਕਿ ਸਾਡੇ ਪਿੰਡ ਦਾ ਇੱਕ ਨੌਜਵਾਨ ਆ ਮੇਰਾ, ਕਿਉਂ ਫਰੈਂਡ ਪੰਜਾਬ ਪੁਲਿਸ ਦੇ ਵਿੱਚ, ਤਾਂ ਉਹਨਾਂ ਸਹਿਜ ਸੁਭਾਅ ਗੱਲ ਹੋਣ ਲੱਗ ਪਈ, ਫੋਨ ਕੀਤਾ ਜਦੋਂ ਇਹ ਮਾਰ ਕਟਾਈ ਦਾ ਚੱਲਦਾ ਸੀ, ਤਾਂ ਕਿਉਂਕਿ ਕਲਾਸਮੇਟ ਸੀਗਾ, ਸੋ ਉਹਨੂੰ ਮੈਂ ਆਖਿਆ, ਮੈਂ ਕਿਹਾ ਵੀ ਤੂੰ ਜਾਣੀ ਕਿ ਆਹ ਕੋਈ ਕਰੋਨਾ ਤੁਹਾਡੇ ਭੂਆ ਦਾ ਪੁੱਤ ਤਾਂ ਹੈ ਨੀਗਾ, ਕਿ ਜੇ ਸਾਨੂੰ ਤੁਸੀਂ ਕਟਾਈ ਕਰ ਰਹੇ ਹੋ ਬੰਦੇ ਨੂੰ ਫੜ ਫੜ ਕੇ, ਕਿ ਤੁਹਾਨੂੰ ਨਾ ਹੋ ਜਾਵੇ, ਕੰਟੈਕਟ ਦੇ ਵਿੱਚ ਆਉਣ ਨਾਲ ਹੀ ਤਾਂ ਹੋ ਰਿਹਾ, ਡ੍ਰੌਪਲੈਟਸ ਨਾਲ ਜੋ ਵੀ ਸਾਨੂੰ ਪਤਾ ਆ, ਤੂੰ ਪੜ੍ਹਿਆ ਲਿਖਿਆ ਆ ਨਾ, ਤੈਨੂੰ ਵੀ ਪਤਾ ਕਿੱਦਾਂ ਹੁੰਦਾ, ਮੈਂ ਕਿਹਾ ਵੀ ਸੇਫ, ਤਾਂ ਕਹਿੰਦਾ ਗੱਲ ਵੀ ਸਹੀ ਆ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਇੱਕ ਚੀਜ਼ ਤੈਨੂੰ ਪਤਾ ਹੋਣੀ ਚਾਹੀਦੀ ਆ ਕਿ ਨੇਚਰ ਆਪਣੀ ਏਦਾਂ ਦੀ ਆ, ਬਚਪਨ ਤੋਂ ਬਾਗੀ ਸੁਭਾਅ ਆ, ਜੇਕਰ ਮੈਂ ਕਿਸੇ ਨੂੰ ਰੋਕਣਾ, ਜੇ ਤੁਸੀਂ ਪਿਆਰ ਨਾ ਕਹੋਗੇ ਨਾ, ਅਗਲਾ ਸ਼ਰਮਿੰਦਗੀ ਬਣੂਗਾ, ਮੈਂ ਕਸੂਰ ਨੀ ਹੈ, ਮੈਂ ਕਿਸੇ ਨੂੰ ਵੀ ਦੇਖ ਲਿਓ, ਭਾਵੇਂ ਬਜ਼ੁਰਗ ਆ ਭਾਵੇਂ ਨੌਜਵਾਨ ਆ, ਉਹਨਾਂ ਨੂੰ ਤੁਸੀਂ ਕਹੋਗੇ ਨਾ, ਹੱਥ ਜੋੜ ਕੇ ਕਿਤੇ ਕਹਿ ਦੋਗੇ ਕਿ ਯਾਰ ਨਾ ਕਰੋ ਏਦਾਂ, ਨਾ ਬੈਠੋ, ਹਨਾ, ਕਿ ਸਾਡੀਆਂ ਵੀ ਜ਼ਿੰਦਗੀਆਂ ਤੁਹਾਡੀਆਂ ਵੀ, ਮੈਂ ਮਜ਼ਾ ਲਾ ਕੇ ਬੈਠ ਜਾਣਗੇ, ਮੈਂ ਜੇ ਕਰੂੰਗੇ ਧੱਕਾ, 5 ਮਿੰਟਾਂ ਬਾਅਦ ਸਾਰੇ ਸਾਰੇ ਫਿਰ ਉੱਥੇ ਹੋਣਗੇ।
ਬਿਲਕੁਲ,
ਸੁਭਾਅ ਇਹ ਆ ਨਾ ਕਿ ਹਰ ਚੀਜ਼ ਹਰ ਕਿਸੇ ਤੇ ਅਪਲਾਈ ਨਹੀਂ ਹੁੰਦੀ, ਹੁਣ ਕੋਈ ਬੰਦਾ ਪਿਆਰ ਨਾਲ ਨਹੀਂ ਸਮਝਦਾ, ਉੱਥੇ ਡਾਂਗਾ ਹੀ ਚੱਲਣੀਆਂ, ਜੇ ਕਹੋਗੇ ਡਾਂਗਾ ਪੰਜਾਬ ਤੇ ਚਲਾ ਕੇ ਤੁਸੀਂ ਮਨਾਓਗੇ, ਉਹ ਨਹੀਂ ਹੋਣਾ, ਨਾ ਪਹਿਲਾਂ ਹੋਇਆ, ਆਪਾਂ ਇਤਿਹਾਸ ਵੀ ਚਲੋ ਹਮੇਸ਼ਾ ਗੱਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਜੇ ਡਾਂਗਾ ਨਾ ਧੱਕੇ ਨਾਲ ਉਹ ਪੰਜਾਬ ਦੇ ਉੱਤੇ ਨਹੀਂ ਚੱਲ ਸਕਦਾ, ਸਮਾਂ ਵੀ ਜ਼ਿਆਦਾ ਉੱਠ ਕੇ ਆਉਣਗੇ ਅੱਗੇ ਨੂੰ।
ਬਿਲਕੁਲ, ਇਹ ਤੁਸੀਂ ਦੇਖ ਸਕਦੇ ਹੋ ਵੀ ਹੁਣ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਬਾਹਰਲੀਆਂ ਜਿਹੜੇ ਸੂਬੇ ਨੇ ਹੋਰ ਪੰਜਾਬ ਤੋਂ ਬਿਨਾਂ ਭਾਰਤ ਦੇ, ਉੱਥੋਂ ਵੀਡੀਓ ਆ ਰਹੀਆਂ ਨੇ ਮਾਰ ਕਟਾਈ ਦੀਆਂ। ਠੀਕ ਹੈ ਜੀ, ਉਹਨੂੰ ਸਿਰਫ ਇੱਕ ਲਾਈਟਲੀ ਹਾਸੇ ਦੇ ਤੌਰ ਤੇ ਲੈ ਰਹੇ ਆ ਸਾਰੀ, ਕਿ ਲੋਕ ਉਲਟਾ ਕਹਿ ਰਹੇ ਆ ਕਿ ਲੋਕ ਕਾਨੂੰਨ ਤੋੜ ਰਹੇ ਸੀ, ਪਰ ਪੰਜਾਬ ਦੇ ਵਿੱਚੋਂ ਪਹਿਲਾਂ ਵੀਡੀਓ ਆਈਆਂ, ਬਾਅਦ ਚ ਵਿਰੋਧ ਵੀ ਬਹੁਤ ਜ਼ਿਆਦਾ ਹੋਇਆ, ਹੋਰ ਸੂਬਿਆਂ ਚ ਵੀਡੀਓ ਮੈਂ ਦੇਖੀਆਂ ਨੇ, ਪਰ ਵਿਰੋਧ ਕੋਈ ਕਰ ਰਿਹਾ ਹੈ ਉਹ ਮੇਰੀ ਨਜ਼ਰ ਚ ਨੀ ਆਇਆ। ਹੋ ਸਕਦਾ ਕੀਤਾ ਹੋਵੇ ਕਿਸੇ ਨੇ, ਕੋਈ ਥੋੜੇ ਬਹੁਤਿਆਂ ਨੇ, ਪਰ ਆਪਣੀ ਨਜ਼ਰ ਚ ਨੀ ਆਏਗਾ। ਠੀਕ ਹੈ, ਪਰ ਇਹ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਕਿ ਤੁਸੀਂ ਜੇ ਇਸ ਸਰਕਾਰ ਜਾਊਗੀ ਕਿ ਅਸੀਂ ਇਹ ਡੰਡੇ ਨਾਲ ਸਮਝਾ ਲਈਏ ਤਾਂ ਉਹ ਤਾਂ ਮਨ ਚੋਂ ਵਹਿਮ ਹੀ ਕੱਢ ਦੇਵੇ ਡੰਡੇ ਨਾਲ ਸਮਝਾਉਣ ਵਾਲਾ।
ਕਲਾਸਰੂਮ ਦੇ ਵਿੱਚ ਨੀ ਸਮਝੇ ਬੱਚੇ ਕਦੇ, ਸਕੂਲ ਦੇ ਵਿੱਚ ਵੀ ਜਿਹੜੇ ਪਿਆਰ ਨਾਲ ਪੜ੍ਹ ਗਏ ਪੜ੍ਹ ਗਏ,
ਜਿਹੜੇ ਪਿਆਰ ਨਾਲ ਪੜ੍ਹ ਗਏ ਸੋ ਪੜ੍ਹ ਗਏ। ਪਰ
ਭਾਰਤ ਦੇ ਵਿੱਚ ਬਾਹਰਲੇ ਨੀ ਅੰਕੜੇ ਮੈਂ ਕਰੀਬ ਤੋਂ ਦੇਖੇ, ਪਰ ਭਾਰਤ ਦੇ ਵਿੱਚ ਹੁਣ ਜਿੱਦਾਂ ਕਿਸੇ ਵੀ ਸਟੇਟ ਦੀ ਪੁਲਿਸ ਆ ਤਾਂ ਉਹ ਹੁਣ ਸਫ਼ਰ ਕਰ ਰਹੀ ਆ। ਲੇਟਲੀ ਮੈਂ ਦੂਆ ਦੇਖ ਰਿਹਾ ਸੀ, MP ਦਾ ਦੇਖ ਰਿਹਾ ਸੀ, ਉੱਥੇ ਵੀ ਕਈ ਪੁਲਿਸ ਵਾਲੇ ਹੁਣ ਹੋ ਗਏ ਆ, ਪੋਜ਼ਿਟਿਵ ਆਏ ਆ। ਪੰਜਾਬ ਦੇ ਵਿੱਚ ਵੀ ਤੁਹਾਡੇ ਸਾਹਮਣੇ ਪੁਲਿਸ ਵਾਲੇ ਪੋਜ਼ਿਟਿਵ ਆਏ ਆ। ਸੋ ਇਹ ਗੱਲ ਸਮਝਣ ਦੀ ਸੀਗੀ ਕਿ ਅਸੀਂ ਸੈਂਟਰ ਕਿੱਦਾਂ ਕਰਨਾ, ਕਿ ਉਹੀ ਹੈ ਨਾ ਗੱਲ ਕਿ ਆਪਾਂ ਨੂੰ ਸਿੱਖਾਂ ਨੂੰ ਵੀ ਪੰਜਾਬੀ ਨੂੰ ਵੀ ਸਮਝਣਾ ਚਾਹੀਦਾ ਕਿ ਆਹ ਤਲਵਾਰ ਨਾਲ ਲੜਨ ਵਾਲੀ ਲੜਾਈ ਹੈ ਨੀ ਜਿਹੜੀ ਵਾਇਰਸ ਦੀ ਆ। ਸੋ ਸਾਨੂੰ ਜੋ ਹਦਾਇਤਾਂ ਸਰਕਾਰ ਵੱਲੋਂ ਮਿਲ ਰਹੀਆਂ ਉਹ ਫੋਲੋ ਕਰੀਏ ਘਰੇ ਬੈਠੀ, ਸਾਡੀ ਸੇਫਟੀ ਆਪਣੀ ਸੇਫਟੀ ਹੈ ਨਾ। ਜੇ ਬਚ ਜਾਂਗਾ ਤੇ ਅਗਲੀ ਜੰਗ ਲੜਾਂਗੇ, ਜੇਕਰ ਅਸੀਂ ਕਹਿੰਦੇ ਹਾਂ ਕਿ ਅਸੀਂ ਇਤਿਹਾਸ ਬਚਾਉਣਾ ਹੈ ਜਾਂ ਇਤਿਹਾਸ ਬਣਾਉਣਾ ਹੈ ਅੱਗੇ, ਪਰ ਆਹ ਜੰਗ ਜਿਹੜੀ ਮੌਜੂਦਾ ਆ ਸੋ ਪੰਜਾਬੀਆਂ ਨੂੰ ਸਿੱਖਾਂ ਨੂੰ ਇਹ ਗੱਲ ਸਮਝਣੀ ਪਊਗੀ। ਤੇ ਪੁਲਿਸ ਵਾਲਿਆਂ ਨੂੰ ਵੀ ਚਾਹੀਦਾ ਸੀਗਾ ਜਾਂ ਐਡਮਿਨਿਸਟ੍ਰੇਸ਼ਨ ਜਿਹੜਾ ਹੁੰਦਾ ਆ ਆਪਣੇ ਸਾਰੀ ਸੈਂਟਰ ਦਾ ਜਾਂ ਪੰਜਾਬ ਦਾ ਸਟੇਟ ਗਵਰਨਮੈਂਟ ਆ, ਉਹਨਾਂ ਨੂੰ ਸਮਝਣੀ ਚਾਹੀਦੀ ਸੀ ਕਿ ਅਸੀਂ ਇੰਪਲੀਮੈਂਟ ਕਿੱਦਾਂ ਕਰਨਾ। ਲੈਕ ਆਫ ਪਲੈਨਿੰਗ ਤਾਂ ਬਹੁਤ ਚਿਰ ਤੋਂ ਰਹੀ ਆ। ਖੈਰ ਆਪਾਂ ਟੌਪਿਕ ਤੇ ਆ ਜਾਈਏ, ਗੱਲਾਂ ਬਾਤਾਂ ਏਦਾਂ ਦੀਆਂ ਮੈਨੂੰ ਲੱਗਦਾ 2 ਘੰਟੇ ਵੀ ਅਸੀਂ ਇੱਥੇ ਗੱਲ ਕਰੀ ਜਾਈਏ ਤਾਂ ਖਤਮ ਨਹੀਂ ਹੋਣੀ ਆ। ਸੋ ਖੈਰ ਆਪਾਂ ਗੱਲਬਾਤ ਤੇ ਆਈਏ, ਮੇਨ ਮੁੱਦੇ ਤੇ ਆਈਏ। ਸੋ ਕਿਹੜੀ ਕਿਤਾਬ ਅੱਜ ਸਾਡੇ ਸਰੋਤਿਆਂ ਨਾਲ ਸਾਂਝੀ ਕਰੋਗੇ?
ਅੱਜ ਜੀ ਜਿਸ ਕਿਤਾਬ ਦਾ ਜ਼ਿਕਰ ਕਰਨ ਜਾ ਰਹੇ ਹਾਂ ਕਾਫੀ ਫੇਮਸ ਰਹੀ ਆ, ਹੋ ਸਕਦਾ ਕਾਫੀ ਆਪਣੇ ਵੀਰ ਭੈਣਾਂ ਦੇ ਕੋਲ ਹੋਵੇ ਕਿਤਾਬ, ਜਾਂ ਸ਼ਾਇਦ ਹੋ ਸਕਦਾ ਕੋਈ ਪਹਿਲੀ ਵਾਰੀ ਨਾਮ ਸੁਣਿਆ ਉਸਦਾ, ਜਾਂ ਕਿਸੇ ਨੇ ਨਾਮ ਸੁਣਿਆ ਹੋਵੇ ਨਾ ਲਈ ਹੋਵੇ, ਹੈ ਨਾ। ਤਾਂ ਕਿਤਾਬ ਦਾ ਨਾਮ ਹੈ ਜੀ ਹਰਿਮੰਦਰ ਦਰਸ਼ਨ, ਤੋਂ ਡਾਕਟਰ ਸਰੂਪ ਸਿੰਘ ਅਲੱਗ ਜੀ ਦੀ ਲਿਖੀ ਹੋਈ ਆ। ਤੇ ਇਹ ਕਿਤਾਬ ਆ ਜਿਹੜੀ ਉਹ ਮੁਫ਼ਤ ਦਿੱਤੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਦਿੱਤੀ ਗਈ ਸੀ ਮੁਫ਼ਤ ਹੀ। ਸੋ ਇਸ ਕਿਤਾਬ ਨੂੰ, ਕਿਉਂਕਿ ਮੈਂ ਉਹਨਾਂ ਨੇ ਸਪੋਂਸਰ ਦਾ ਨਾਮ ਲਿਖਿਆ ਹੋਇਆ ਕਿ ਜਿਨ੍ਹਾਂ ਨੇ ਛਪਵਾ ਕੇ ਮੁਫ਼ਤ ਵੰਡੀ ਆ, ਸੋ ਉਹਨਾਂ ਦਾ ਨਾਂ ਕਿੰਨਾ ਕਿ ਨਾਮ ਮੈਂ ਜ਼ਰੂਰ ਬੋਲ ਦੇਵਾਂ। ਇਹ ਵੀ ਵੱਡੀ ਸੇਵਾ ਹੁੰਦੀ ਹੈ ਕਿ ਇੱਕ ਸ਼ਾਨਦਾਰ ਲਿਖਤ ਨੂੰ ਛਪਵਾ ਕੇ ਜਾਂ ਮੁਫ਼ਤ ਵੰਡਣਾ ਅੱਗੇ। ਸੋ ਸੀ ਸਰਦਾਰਨੀ ਮਹਿੰਦਰ ਕੌਰ, ਸਰਦਾਰ ਗੁਰਮੁਖ ਸਿੰਘ ਅਤੇ ਸਰਦਾਰਨੀ ਹਰਿੰਦਰ ਕੌਰ ਜੀ ਤੇ ਸਰਦਾਰ ਅਵਤਾਰ ਸਿੰਘ ਐਡਮਿੰਟਨ ਕੈਨੇਡਾ ਤੋਂ ਨੇ। ਸੋ ਇਹਨਾਂ ਨੇ ਇਹ ਕਿਤਾਬ ਆ ਜਿਹੜੀ ਛਪਵਾ ਕੇ ਆ ਉਹ ਮੁਫ਼ਤ ਵੰਡੀ ਹੈ। ਠੀਕ ਹੈ ਜੀ। ਸੋ ਜਿਸ ਤਰ੍ਹਾਂ ਕਿਤਾਬ ਦਾ ਨਾਮ ਦੱਸ ਹੀ ਚੁੱਕੇ ਹਾਂ ਕਿ ਹਰਿਮੰਦਰ ਦਰਸ਼ਨ, ਤੇ ਇਹਦੇ ਲੇਖਕ ਨੇ ਡਾਕਟਰ ਸਰੂਪ ਸਿੰਘ ਅਲੱਗ ਜੀ। ਸੋ ਹਰਿਮੰਦਰ ਦਰਸ਼ਨ ਤੋਂ ਸਿੱਧਾ ਸਹਿਜੇ ਸਮਝਿਆ ਜਾ ਸਕਦਾ ਇਹ ਕਿਤਾਬ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਹੈ। ਸੋ ਇਹਦੇ ਚ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇਤਿਹਾਸ ਹੈ। ਸੋ ਡਾਕਟਰ ਸਰੂਪ ਸਿੰਘ ਅਲੱਗ ਜੀ ਦੇ ਆਪਣੇ ਅਨੁਭਵ ਨੇ ਹਰਿਮੰਦਰ ਸਾਹਿਬ ਬਾਰੇ। ਸੋ ਹੋਰ ਬਹੁਤ ਕੁਛ ਹੈ, ਤਾਂ ਇੱਕ ਪ੍ਰੇਮ ਭਾਵਨਾ ਸ਼ਰਧਾ ਦੇ ਤੌਰ ਤੇ ਲਿਖੀ ਗਈ ਹੈ ਕਿਤਾਬ, ਕਿ ਬੰਦੇ ਦੇ ਜਿਹੜੇ ਕਹਿੰਦੇ ਕਿ ਦਿਮਾਗ ਖੁੱਲਦਾ ਹੈ ਪੜ੍ਹ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਸਿਫਤ ਸਲਾਹ ਦੇ ਵਿੱਚ ਹੈ। ਸੋ ਇਹਦੇ ਵਿੱਚ ਜਾਂ ਉਹਨਾਂ ਨੇ ਕੀ ਲਿਖਿਆ ਹੈ ਕਿ ਮੈਂ ਥੋੜਾ ਜਿਹਾ ਦੱਸ ਦੇਵਾਂ। ਕਿ ਸਿਫਤੀ ਦੇ ਘਰ ਸ੍ਰੀ ਅੰਮ੍ਰਿਤਸਰ ਦੀ ਸਿਫਤ ਕੀਤੀ ਹੈ। ਸੋ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਨਾਲ ਜਿਹੜਾ ਸੰਬੰਧਿਤ ਪ੍ਰੇਮ ਹੈ ਅਮਾ ਉਸਦੇ ਬਾਰੇ ਚ ਗੱਲ ਕੀਤੀ ਹੈ। ਹਰਿਮੰਦਰ 68 ਤੀਰਥ, ਕਿ ਹਰਿਮੰਦਰ ਸਾਹਿਬ 68 ਤੀਰਥ ਕਿਸ ਤਰ੍ਹਾਂ ਹੈ, ਇਹ ਕਿਸ ਤਰ੍ਹਾਂ ਮਹਾਰਾਜ ਨੇ ਇਹਨਾਂ ਨੂੰ ਜਿਹੜਾ 68 ਤੀਰਥਾਂ ਦਾ ਜਿਹੜਾ ਹੈ ਉਹ ਖਤਮ ਕੀਤਾ ਸੀ ਲੋਕਾਂ ਦੇ ਵਿੱਚੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਸਾਜ ਕੇ। ਸੋ ਪਹਿਲਾਂ ਲੋਕੀ ਤੀਰਥਾਂ ਤੇ ਜ਼ਿਆਦਾ ਜਾਂਦੇ ਹੁੰਦੇ ਸੀ ਨਾ ਜੀ, ਕਹਿੰਦੇ 68 ਤੀਰਥਾਂ ਦੇ 68 ਤੀਰਥ ਮੰਨੇ ਗਏ ਨੇ, ਤਾਂ ਉਹਨਾਂ ਦਾ ਜਾ ਕੇ ਜਾਂਦੇ ਸੀ, ਪੈਸਾ ਬਰਬਾਦ ਕਰਦੇ ਫਿਰ ਨਾਉਂਦੇ, ਪਰ ਗੁਰੂ ਸਾਹਿਬ ਨੇ ਇੱਥੇ ਹੀ ਸਾਰਾ ਇਹ ਖਤਮ ਕਰਤਾ ਸੀ। ਸੋ ਫਿਰ ਉਹਨਾਂ ਨੇ ਜੀ ਹਰਿਮੰਦਰ ਤੋਂ ਜੋ ਹੁਕਮਨਾਮੇ ਰਾਹੀਂ ਸੰਦੇਸ਼ ਜਾਂਦਾ ਹੈ ਹਰਿਮੰਦਰ ਵਿੱਚ ਮਨਮੋਹਕ ਕੀਰਤਨ ਦੇ ਬਾਰੇ ਚ, ਹਰਿਮੰਦਰ ਸਾਹਿਬ ਦੀ ਅਨੋਖੀ ਮਰਿਆਦਾ ਦੇ ਬਾਰੇ ਚ, ਹਰਿਮੰਦਰ ਸਾਹਿਬ ਵਿੱਚ ਕੀਤੀ ਅਰਦਾਸ ਤੇ ਉਸਦੇ ਅਧਿਆਤਮਕ ਕ੍ਰਿਸ਼ਮੇ ਦੇ ਬਾਰੇ ਦੇ ਵਿੱਚ, ਹਰਿਮੰਦਰ ਦੇ ਦਰਸ਼ਨਾਂ ਸਮੇਂ ਜਿਵੇਂ ਆਮ ਸ਼ਰਧਾਲੂਆਂ ਵਿੱਚ ਉਪਜਦੇ ਸੁੱਚੇ ਪ੍ਰਭਾਵ ਆ ਜਿਹੜੇ ਉਹਨਾਂ ਨੇ ਆਪਣੇ ਸਾਂਝੇ ਕੀਤੇ ਨੇ ਜੀ। ਸੋ ਫਿਰ ਇੱਕ ਕੁਦਰਤੀ ਚਮਤਕਾਰ ਵਾਪਰਿਆ ਸੀ ਸ੍ਰੀ ਹਰਿਮੰਦਰ ਸਾਹਿਬ ਵਿਚ ਉਸਦਾ ਜ਼ਿਕਰ ਹੈ। ਫਿਰ ਜੀ ਸਿੱਖ ਦਾ ਹਰਿਮੰਦਰ ਸਾਹਿਬ ਨਾਲ ਕੀ ਰਿਸ਼ਤਾ ਹੈ ਉਸਦੇ ਬਾਰੇ ਚ। ਫਿਰ ਅਫਗਾਨੀਆਂ ਦਾ ਹਰਿਮੰਦਰ ਪ੍ਰਤੀ ਹਵਾਈ ਸਰਕਾਰ ਆ ਜਿਹੜਾ ਉਸਦਾ ਲੇਖ ਲਿਖਿਆ ਕਿ ਜਦੋਂ ਲੇਖਕ ਸੀ ਤਾਂ ਉਹ ਅਫਗਾਨਿਸਤਾਨ ਨੂੰ ਜਾ ਰਿਹਾ ਸੀਗਾ, ਸੋ ਅੰਮ੍ਰਿਤਸਰ ਤੋਂ ਜਦੋਂ ਫਲਾਈਟ ਉੱਡੀ ਹੈ ਤਾਂ ਉਹ ਜਿਹੜੀ ਫਲਾਈਟ ਹੈ ਜੋ ਅਫਗਾਨੀ ਪਾਇਲਟ ਸੀ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੋਂ ਦੀ ਪਰਿਕਰਮਾ ਕਰਕੇ ਫਿਰ ਲੈ ਕੇ ਗਿਆ। ਉਹ ਏਅਰ ਹੋਸਟਸ ਦੱਸਦੀ ਸੀ, ਕਹਿੰਦਾ ਦੱਸਦੇ ਨੇ ਕਿ ਬੜਾ ਨੀਵਾਂ ਜਹਾਜ਼ ਗਿਆ ਤੇ ਮੈਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਹੋਏ। ਮੈਂ ਪੁੱਛਿਆ ਕਿ ਬੜਾ ਵੀ ਮੈਂ ਏਅਰ ਹੋਸਟਸ ਦੇ ਧੰਨਵਾਦ ਕੀਤਾ ਕਿ ਤੁਸੀਂ ਮੈਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਾਏ। ਤਾਂ ਕਹਿੰਦਾ ਕਿ ਉਹ ਏਅਰ ਹੋਸਟਸ ਦੱਸਦੀ ਸੀ ਕਿ ਸਾਡੇ ਜਿਹੜੇ ਪਾਇਲਟ ਨੇ ਉਹ ਖੁਦ ਸ੍ਰੀ ਹਰਿਮੰਦਰ ਸਾਹਿਬ ਦੇ ਸ਼ਰਧਾਲੂ ਨੇ, ਸੋ ਜਦੋਂ ਜਹਾਜ਼ ਹਮੇਸ਼ਾ ਲੈ ਕੇ ਜਾਂਦੇ ਨੇ ਤਾਂ ਪਹਿਲਾਂ ਪਰਿਕਰਮਾ ਕਰਦੇ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਜਹਾਜ਼ ਦੇ ਨਾਲ। ਤਾਂ ਫਿਰ ਇੱਕ ਵਿਦੇਸ਼ੀ ਔਰਤ ਦਾ ਹਰਿਮੰਦਰ ਦਰਸ਼ਨਾ ਸਦਕਾ ਸਿੱਖ ਸਜਣਾ ਉਸਦੇ ਬਾਰੇ ਚ ਦੱਸਿਆ ਗਿਆ ਹੈ ਕਿ ਅੰਗਰੇਜ਼ੀ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਿੰਨੇ ਅਖੰਡ ਪਾਠ ਕਰਾਏ ਗਏ ਵਿਸ਼ਵ ਯੁੱਧ ਦੇ ਮੌਕੇ ਤੇ, ਹਨਾ, ਜਦੋਂ ਤੱਕ ਕਿ ਉਦੋਂ ਤੱਕ ਜਾਰੀ ਰਹੇ ਜਦੋਂ ਤੱਕ ਵਿਸ਼ਵ ਯੁੱਧ ਅੰਗਰੇਜ਼ ਜਿੱਤ ਨਹੀਂ ਗਏ, ਸੋ ਉਸਦਾ ਪੂਰਾ ਜ਼ਿਕਰ ਹੈ। ਸੋ ਹਰਿਮੰਦਰ ਸਾਹਿਬ ਪ੍ਰਤੀ ਮਹਾਰਾਜਾ ਰਣਜੀਤ ਸਿੰਘ ਦਾ ਜੋ ਸਤਿਕਾਰ ਸੀ ਉਹ ਹੈ ਜੀ। ਤਾਂ ਕਈ ਪ੍ਰਧਾਨ ਮੰਤਰੀਆਂ ਵੱਲੋਂ ਜਿੰਨਿਆਂ ਵੱਲੋਂ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਗਈ ਹੈ ਤਾਂ ਉਹਨਾਂ ਦੇ ਬਾਰੇ ਚ ਦੱਸਿਆ ਗਿਆ ਹੈ। ਤਾਂ ਹਰਿਮੰਦਰ ਸਾਹਿਬ ਦੀ ਸਜਾਵਟ ਬਾਰੇ ਮਹਾਰਾਜਾ ਰਣਜੀਤ ਸਿੰਘ ਦੇ ਚਾਅ ਤੇ ਉਮਾਹ ਬਾਰੇ ਦੱਸਿਆ ਗਿਆ ਜੀ। ਤੇ ਹੋਰ ਇਸ ਵਿੱਚ ਜੀ ਹਰਿਮੰਦਰ ਸਾਹਿਬ ਵਿਖੇ ਰੁਮਾਲਿਆਂ ਦੇ ਚੜਾਵੇ ਬਾਰੇ, ਹਰਿਮੰਦਰ ਸਾਹਿਬ ਵਿੱਚ ਬਿਜਲੀ ਪ੍ਰਵੇਸ਼ ਕਦੋਂ ਹੋਈ, ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਸੂਰਜੀ ਊਰਜਾ ਦਾ ਪ੍ਰਵੇਸ਼, ਜਾਂ ਹਰਿਮੰਦਰ ਸਾਹਿਬ ਵਿੱਚ ਸੁਭਾਇਮਾਨ ਹੁੰਦੇ ਗੁਰੂ ਸਰੂਪ ਬਾਰੇ, ਉੱਥੋਂ ਪ੍ਰਸਾਰਣ ਹੁੰਦੇ ਰੇਡੀਓ ਤੇ ਪ੍ਰਸਾਰਿਤ ਹੁੰਦੇ ਕੀਰਤਨ ਦੇ ਬਾਰੇ ਚ ਜੀ ਦੱਸਿਆ ਹੋਇਆ, ਤੇ ਹਰਿਮੰਦਰ ਤੋਂ ਗੁਰਬਾਣੀ ਕੀਰਤਨ ਦਾ ਟੀਵੀ ਪ੍ਰਸਾਰਣ ਕਦੋਂ ਸ਼ੁਰੂ ਹੋਇਆ ਜਾਂ ਕਿਸ ਤਰ੍ਹਾਂ ਚੱਲ ਰਿਹਾ ਉਸ ਦੇ ਬਾਰੇ ਚ। ਫਿਰ ਜੀ ਹਰਿਮੰਦਰ ਸਾਹਿਬ ਪ੍ਰਤੀ ਪੰਚਮ ਪਾਤਸ਼ਾਹ ਦੇ ਕੀ ਵਰਦਾਨ ਨੇ, ਹਰਿਮੰਦਰ ਸਾਹਿਬ ਬਾਰੇ ਜੋ ਲੇਖਕ ਦੇ ਆਪਣੇ ਅਨੁਭਵ ਨੇ ਉਹਨਾਂ ਨੇ ਵਿਚਿੱਤਰ ਅਨੁਭਵ ਲਿਖਿਆ ਹੋਇਆ ਜੀ। ਹਰਿਮੰਦਰ ਨੂੰ ਫੁੱਲਾਂ ਦਾ ਦੁਬਾਰਾ ਸਤਿਕਾਰ ਜੋ ਦਿੱਤਾ ਜਾਂਦਾ ਹੈ ਉਹ ਕਿਸ ਤਰ੍ਹਾਂ ਜੀ, ਠੀਕ ਹੈ। ਤਾਂ ਚਲਕਾਰੇ ਦੱਸੇ ਨੇ ਹਰਿਮੰਦਰ ਸਰੋਵਰ ਦੀ ਕਾਰ ਸੇਵਾ ਦੇ, ਜਿਵੇਂ ਸਰੋਵਰ ਦੀ ਕਾਰ ਸੇਵਾ ਹੋਈ ਆ ਉੱਥੇ ਜੋ ਅਮਾਹ ਦੇਖਣ ਨੂੰ ਮਿਲਿਆ ਹੈ ਸੰਗਤ ਦਾ ਉਹ ਦੇਖਿਆ ਜੀ। ਤਾਂ ਹੀਥਰੋ ਹਵਾਈ ਅੱਡੇ ਦੀ ਗੋਰੀ ਕਰਮਚਾਰੀ ਚੀਨ ਅਤੇ ਹਰਿਮੰਦਰ ਸਾਹਿਬ ਦੇ ਬਾਰੇ ਚ ਦੇ ਵਿੱਚ ਕਿ ਉਹਨਾਂ ਦਾ ਜੋ ਸਤਿਕਾਰ ਸੀ, ਠੀਕ ਹੈ ਜੀ। ਫਿਰ ਉਹਨਾਂ ਨੇ ਇਹ ਵੀ ਲਿਖਿਆ ਜੀ ਕਿ ਸ਼ਰਧਾਵਾਨ ਤੇ ਅਸ਼ਰਧਕ, ਯਾਨੀ ਇੱਕ ਲਾ ਲਓ ਤੁਸੀਂ ਆਸਤਕ ਤੇ ਨਾਸਤਕ ਦੀਆਂ ਨਜ਼ਰਾਂ ਵਿੱਚ ਹਰਿਮੰਦਰ ਸਾਹਿਬ ਕੀ ਹੈ ਉਸਦੇ ਬਾਰੇ ਜੀ। ਫਿਰ ਹਰਿਮੰਦਰ ਸਾਹਿਬ ਨਾਲ ਸਾਡਾ ਆਦਾਨ ਪ੍ਰਦਾਨ ਕੀ ਹੈ, ਠੀਕ ਹੈ ਜੀ। ਫਿਰ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਸੰਬੰਧੀ ਵਿਵਾਦ ਦੇ ਉੱਪਰ ਵੀ ਥੋੜਾ ਲਿਖਿਆ ਹੋਇਆ ਹੈ। ਫਿਰ ਹਰਿਮੰਦਰ ਸਾਹਿਬ ਉੱਪਰ ਕਿੰਨੇ ਹਮਲੇ ਹੋਏ ਨੇ ਉਹਨਾਂ ਬਾਰੇ, ਫਿਰ ਮੱਸਾ ਰੰਗੜ ਵੱਲੋਂ ਹਰਿਮੰਦਰ ਸਾਹਿਬ ਦਾ ਕਿਸ ਤਰ੍ਹਾਂ ਅਪਮਾਨ ਕੀਤਾ ਗਿਆ ਸੀ, ਤੇ ਪੁਰਾਣੇ ਰੂਸੀ ਹੁਕਮਰਾਨਾਂ ਦੀ ਹਰਿਮੰਦਰ ਬਾਰੇ ਗਲਤ ਸੂਚਨੀ ਬਾਰੇ ਵੀ ਵਿਸਥਾਰ ਵਿੱਚ ਲਿਖਿਆ ਗਿਆ ਹੈ। ਤੇ ਸਿੱਖਾਂ ਦੇ ਹਰਿਮੰਦਰ ਦਾ ਵੈਰੀ ਅਮੀਰ ਮੰਨੂ ਦੇ ਬਾਰੇ ਚ ਹੈ ਜੀ। ਹਰਿਮੰਦਰ ਸਾਹਿਬ ਵਿਖੇ ਉਹਨਾਂ ਨੇ ਸ਼ਹੀਦੀ ਪਹਿਰਾਂ ਦੇ ਬਾਰੇ ਚ ਵੀ ਗੱਲ ਕੀਤੀ ਹੈ। ਹਰਿਮੰਦਰ ਸਾਹਿਬ ਵਿੱਚ ਅਨੋਖੀ ਜੋਤ ਦਾ ਪ੍ਰਕਾਸ਼ ਉਸਦੇ ਬਾਰੇ ਦੇ ਵਿੱਚ ਹੈ, ਤੇ ਮਨੁੱਖੀ ਮਨਾਂ ਵਿੱਚ ਹਰਿਮੰਦਰ ਸਾਹਿਬ ਦੀ ਸ਼ੋਭਾ ਕਿਸ ਤਰ੍ਹਾਂ ਹੈ, ਠੀਕ ਹੈ ਜੀ। ਬਦਲਦੇ ਰੰਗਾਂ ਸੰਗ ਹਰਿਮੰਦਰ, ਜਿਵੇਂ ਬਦਲ ਮੌਸਮ ਜਿਸ ਤਰ੍ਹਾਂ ਬਦਲਦੇ ਨੇ, ਰੁੱਤਾਂ ਆਉਂਦੀਆਂ ਜਾਂਦੀਆਂ ਨੇ, ਹਰਿਮੰਦਰ ਸਾਹਿਬ ਕਿਸ ਤਰ੍ਹਾਂ ਹੈ ਉਸ ਦੇ ਸੰਬੰਧ ਵਿੱਚ ਹੈ ਜੀ। ਤਾਂ ਹਰਿਮੰਦਰ ਨੂੰ ਗੁਰੂ ਸਾਹਿਬਾਨ ਵੱਲੋਂ ਅਲਵਿਦਾ, ਸੋ ਕਿਸ ਗੁਰੂ ਸਾਹਿਬਾਨ ਜਿਸ ਤਰ੍ਹਾਂ ਆਏ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ, ਕਿਸ ਤਰ੍ਹਾਂ ਫਿਰ ਗਏ ਨੇ, ਆਖਰੀ ਸਮਾਂ ਕਦੋਂ ਉਹਨਾਂ ਨੇ ਉੱਥੇ ਬਤੀਤ ਕੀਤਾ ਹੈ ਉਸਦੇ ਬਾਰੇ ਚ ਦੱਸਿਆ ਹੋਇਆ ਜੀ, ਠੀਕ ਹੈ ਜੀ। ਫਿਰ ਹਰਿਮੰਦਰ ਸਾਹਿਬ ਵਿੱਚ ਜਿਹੜੀਆਂ ਪ੍ਰਚਲਿਤ ਚੌਂਕੀਆਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈ। ਦੋ ਕੇਸਰੀ ਨਿਸ਼ਾਨ ਸਾਹਿਬਾਂ ਬਾਰੇ ਦੱਸਿਆ ਹੋਇਆ ਜੀ। ਹਰਿਮੰਦਰ ਦੇ ਸਤਿਕਾਰ ਲਈ ਮਰਿਆਦਾ ਕੀ ਹੈ, ਜਾਂ ਹਰਿਮੰਦਰ ਦੇ ਵਿੱਚ ਜਿਹੜੀ ਵਿਜੇ ਟਰਾਫੀ ਪਈ ਆ ਉਹ ਕਿਸ ਤਰ੍ਹਾਂ ਆਈ ਹੈ ਜੀ, ਠੀਕ ਹੈ ਜੀ। ਹਰਿਮੰਦਰ ਸਾਹਿਬ ਵਿੱਚ ਹਰਿਆਲੀ ਕੀ ਹੈ, ਹਰਿਮੰਦਰ ਕੰਪਲੈਕਸ ਦੇ ਵਿੱਚ ਜਿਹੜੀਆਂ ਇਤਿਹਾਸਕ ਤੇ ਹੋਰ ਰੌਚਕ ਅਸਥਾਨ ਨੇ, ਤੇ ਉਹਦੇ ਵਿੱਚ ਸਜੇ ਹੋਏ ਕੇਂਦਰੀ ਸਿੱਖ ਅਜਾਇਬ ਘਰ ਦਾ ਦੱਸਿਆ ਹੋਇਆ ਜੀ। ਤੇ ਆਖਿਰ ਤੇ ਹਰਿਮੰਦਰ ਸਾਹਿਬ ਦੇ ਜਿਹੜੇ ਯਾਤਰੂ ਰਜਿਸਟਰਡ ਵਿੱਚ ਆਉਂਦੇ ਨੇ, ਜਿਹੜੇ ਵਿਦੇਸ਼ੀ ਯਾਤਰਾ ਵਾਲੇ ਆਉਂਦੇ ਨੇ ਯਾਤਰੀ, ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਤੇ ਕਥਨ ਨੇ ਉਹ ਲਿਖੇ ਹੋਏ ਜੀ। ਕਿ ਉਹਨਾਂ ਦੀ ਹਰਿਮੰਦਰ ਸਾਹਿਬ ਬਾਰੇ ਉਹਨਾਂ ਨੂੰ ਆ ਕੇ ਕਿਸ ਤਰ੍ਹਾਂ ਲੱਗਦਾ, ਉਹ ਲਿਖਦੇ ਨੇ ਉੱਥੇ, ਉਹ ਸਾਰੇ ਦੱਸੇ ਹੋਏ ਨੇ ਕੁਛ ਕੁ ਚੋਣਗੇ। ਤਾਂ ਇਹ ਆ ਜੀ ਪੂਰਾ ਜਾਣੀ ਮੈਂ ਕਿਤਾਬ ਬਾਰੇ ਇਹੀ ਕਹੂੰਗਾ ਜੀ ਕਿ ਤੁਹਾਨੂੰ ਮਿਲ ਸਕਦੀ ਹੈ ਸ੍ਰੀ ਹਰਿਮੰਦਰ ਸਾਹਿਬ, ਅਗਰ ਕੋਈ ਵੀ ਜਾਓਗੇ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੇ ਕਿਸੇ ਵੀ ਦੁਕਾਨ ਤੋਂ ਤੁਸੀਂ ਲੈ ਸਕਦੇ ਹੋ ਭੇਟਾ ਰਹਿਤ, ਜਾਂ ਸ੍ਰੀ ਦਰਬਾਰ ਸਾਹਿਬ ਜਾਂਦੇ ਹੋ ਤਾਂ ਉੱਥੇ ਕਿਸੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਉੱਥੇ ਮੈਂਬਰ ਫਿਰਦਾ ਹੋਵੇ, ਕੋਈ ਸੇਵਾਦਾਰ ਹੋਵੇ, ਉਸ ਤੋਂ ਵੀ ਪੁੱਛ ਸਕਦੇ ਹੋ ਤੁਸੀਂ। ਸੋ ਬਹੁਤ ਹੀ ਸੋਹਣੀ ਕਿਤਾਬ ਹੈ, ਇੱਕ ਮਨ ਨੂੰ ਸਕੂਨ ਦੇਣ ਵਾਲੀ, ਜੇ ਪੜੋਂਗੇ ਤਾਂ ਮਨ ਨੂੰ ਸਕੂਨ ਮਿਲੇਗਾ। ਤੇ ਬਿਲਕੁਲ ਜੀ ਸਿੰਪਲ ਭਾਸ਼ਾ ਹੈ, ਸਾਦੀ ਭਾਸ਼ਾ ਹੈ, ਕੋਈ ਔਖੀ ਭਾਸ਼ਾ ਨਹੀਂ ਕਿ ਪੜ੍ਹਨ ਚ ਸਾਨੂੰ ਕੋਈ ਦਿੱਕਤ ਆਊਗੀ, ਪੜ੍ਹਨ ਬੈਠੋਗੇ ਤਾਂ ਪੜ੍ਹਦੇ ਹੀ ਜਾਓਗੇ ਇਸਨੂੰ। ਸੋ ਇਸ ਕਿਤਾਬ ਬਾਰੇ ਜੀ ਇੰਨਾ ਜੀ। ਸੋ ਫਿਰ ਬੋਲਦੇ ਹਾਂ ਜੀ, ਕਿਤਾਬ ਦਾ ਨਾਮ ਸ੍ਰੀ ਹਰਿਮੰਦਰ ਦਰਸ਼ਨ ਤੇ ਲੇਖਕ ਦਾ ਨਾਮ ਹੈ ਡਾਕਟਰ ਸਰੂਪ ਸਿੰਘ ਅਲੱਗ ਜੀ।
ਖੁਸ਼ ਸਾਹਿਬ ਇਹਦੇ ਵਿੱਚ ਕੋਈ ਵੈਬਸਾਈਟ ਵੀ ਮੈਂਸ਼ਨ ਕਰੀਏ ਆਪਣੇ, ਕਿਹੜੀ ਵੈਬਸਾਈਟ ਤੋਂ ਜੇ ਕਰ ਆਪਣੀ, ਜੇ ਮੈਂ ਗਲਤ ਨੂੰ SGPC ਦੀ ਸ਼ਾਇਦ ਵੈਬਸਾਈਟ ਮੈਂਸ਼ਨ ਕੀਤੀ ਹੋ ਸਕਦੀ ਆ ਕਿਤਾਬ ਦੀ ਸ਼ੁਰੂਆਤ।
ਪ੍ਰਕਾਸ਼ਕ ਤਾਂ ਇਹਨਾਂ ਨੇ ਕੋਈ ਵੈਬਸਾਈਟ ਤਾਂ ਮੈਨੂੰ ਇੱਕ ਟਰੱਸਟ ਦੀ ਵੈਬਸਾਈਟ ਦੱਸੀ ਹੋਈ ਹੈ ਜੀ, ਪਰ ਉੱਥੇ ਲੱਗਦਾ ਨਹੀਂ, ਇਹ ਸਿਰਫ ਇੱਕ ਟਰੱਸਟ ਦੀ ਵੈਬਸਾਈਟ ਹੈ। ਪਰ ਹਾਂ ਕਿ ਜਿੱਥੋਂ ਇਹ ਕਿਤਾਬ ਛਪੀ ਹੈ ਉਹਨਾਂ ਦੇ ਨੰਬਰ ਜ਼ਰੂਰ ਹੈਗੇ ਨਾ, ਸੋ
ਉਹ ਨੰਬਰ ਸਾਂਝੇ ਜ਼ਰੂਰ ਕਰ ਲਓ, ਕਿਉਂਕਿ ਫੋਨ ਕਰਕੇ ਮੰਗਾਈ ਜਾ ਸਕਦੀ ਹੋਵੇ, ਕਿਉਂਕਿ ਏਅਰ ਟਾਈਮ ਕਈ ਵਾਰੀ ਨਹੀਂ ਜਾਇਆ ਜਾ ਸਕਦਾ ਵਿਦੇਸ਼ਾਂ ਤੋਂ, ਆਪਣੇ ਆਸਟ੍ਰੇਲੀਆ ਤੋਂ ਜਾਂ ਦੁਨੀਆਂ ਭਰ ਤੋਂ ਜਿਹੜੇ ਆਪਣੇ ਲਿਸਨਰਸ ਨੇ, ਨਹੀਂ ਜਾਇਆ ਜਾ ਸਕਦਾ ਹੁੰਦਾ ਤਾਂ ਫੋਨ ਕਰਕੇ ਮਤਲਬ ਬਾਈ ਪੋਸਟ, ਕਿਉਂ ਪੋਸਟ ਤਾਂ ਜਲਦੀ ਸ਼ੁਰੂ ਹੋ ਜਾਣਗੇ ਮੈਨੂੰ ਆਸ ਆ ਮਹੀਨੇ ਖੰਡ ਦੇ ਵਿੱਚ, ਸੋ ਮੰਗਾ ਸਕਦੇ ਆ ਕਿਤਾਬ ਨੂੰ।
ਹਾਂਜੀ ਵੈਸੇ ਮੈਂ ਮੰਗਵਾਈ ਹੋਈ ਸੀ ਇਹ ਕਿਤਾਬ, ਤੇ ਪਰ ਇਹ ਹੋਇਆ ਕਿ ਕੋਰੋਨਾ ਦੇ ਕਰਕੇ ਡਾਕਾਂ ਰੋਕ ਗਈਆਂ ਨੇ, ਨਹੀਂ ਤਾਂ ਇੱਥੇ ਤਾਂ ਆਪਾਂ ਭੇਜ ਦਿੰਦੇ। ਠੀਕ ਹੈ ਜੀ, ਉਹਦੀ ਕੋਈ ਗੱਲ ਨਹੀਂ ਸੀ, ਪਰ ਖੈਰ ਵੀ ਸਾਰੇ ਜਣੇ ਜੋ ਵੀ ਸਰੋਤੇ ਸੁਣ ਰਹੇ ਨੇ ਤਾਂ ਉਹ ਇਸ ਕਿਤਾਬ ਦੇ ਚਾਹਵਾਨ ਹੋਣ ਤਾਂ ਉਹ ਨੰਬਰ ਨੋਟ ਕਰ ਲੈਣ, ਤੁਸੀਂ ਇਸ ਨੰਬਰਾਂ ਤੇ ਕਾਲ ਕਰ ਸਕਦੇ ਹੋ। ਇਹ ਨੰਬਰ ਡਾਕਟਰ ਸਰੂਪ ਸਿੰਘ ਅਲੱਗ ਜੀ ਦੇ ਨੇ, ਪ੍ਰਕਾਸ਼ਕ ਵੀ ਆਪ ਹੀ ਨੇ, ਤਾਂ ਪ੍ਰਕਾਸ਼ਨ ਦਾ ਨਾਮ ਹੈਗਾ ਅਲੱਗ ਸ਼ਬਦ ਯੱਗ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ। ਸੋ ਇਹਨਾਂ ਦਾ ਨੰਬਰ ਹੈ ਜੀ +91 161 267 1947। ਸੋ ਦੁਬਾਰਾ ਫਿਰ ਨੰਬਰ ਬੋਲ ਰਹੇ ਜੀ, +91 161 267 1947। ਸੋ ਅਗਲਾ ਨੰਬਰ ਹੈ ਜੀ ਜਿਹੜਾ ਇਸਦਾ, +91 161 26 74 16 ਜੀ, +91 161 26 74 16। ਸੋ ਦੁਬਾਰਾ ਫਿਰ ਨੰਬਰ ਬੋਲਦੇ ਆ ਜੀ, +91 161 26 74 16। ਸੋ ਇਹ ਨੰਬਰ ਨੇ ਜੀ, ਤਾਂ ਤੁਸੀਂ ਇਹਨਾਂ ਤੇ ਸੰਪਰਕ ਕਰ ਸਕਦੇ ਹੋ
ਜੀ। ਮੈਂ ਚਲੋ ਸਰੋਤਿਆਂ ਨੂੰ ਇੰਨਾ ਦੱਸਦਾ ਜਾਂਦਾ, ਜੇਕਰ ਕੋਈ ਸਕਿੱਪ ਕਰ ਗਿਆ ਹੋਵੇ ਨੰਬਰ ਤਾਂ ਪੋਡਕਾਸਟ ਤੇ ਹਰਮਾ ਰੇਡੀਓ ਦੀ ਪੋਡਕਾਸਟ ਤੇ ਜਾ ਕੇ ਦੁਬਾਰਾ ਪ੍ਰੋਗਰਾਮ ਚ ਕੱਢ ਕੇ ਨੰਬਰ ਸੁਣ ਸਕਦੇ ਨੇ, ਕੰਟੈਕਟ ਕਰ ਸਕਦੇ ਨੇ। ਤੇ ਖੁਦ ਸਾਹਿਬ ਮੈਨੂੰ ਲੱਗਦਾ ਹੈ ਕਿ ਕੋਈ ਵਿਸ਼ਾ ਛੱਡਿਆ ਨਹੀਂ, ਜਿੰਨੇ ਕੁ ਸਵਾਲ ਆਪਣੇ ਮੌਜੂਦਾ ਸਮੇਂ ਦੇ ਵਿੱਚ, ਚਲੋ ਸਮੇਂ ਸਮੇਂ ਤੇ ਹੀ ਉੱਠਦੇ ਆਏ ਨੇ ਵਿਰੋਧੀਆਂ ਵੱਲੋਂ, ਜਿਹੜੇ ਦੁਚਿੱਤੀ ਪਾਉਣਾ ਚਾਹੁੰਦੇ ਹੁੰਦੇ ਆ ਨਾ ਸਮਾਜ ਦੇ ਵਿੱਚ, ਸੋਸਾਇਟੀ ਦੇ ਵਿੱਚ, ਸਿੱਖ ਸਮਾਜ ਦੇ ਵਿੱਚ ਖਾਸ ਕਰਕੇ, ਕਿਉਂਕਿ ਕਾਰਨ ਕਿਤੇ ਨਾ ਕਿਤੇ ਇਹ ਵੀ ਰਹਿ ਗਿਆ ਨਾ, ਇਹ ਸਾਡੀ ਅਣਗਹਿਦੀ ਆ, ਜਿਹੜੇ ਨਾਨਕ ਨਾਮ ਲੇਵਾ ਸੰਗਤਾਂ ਨੇ ਉਹਨਾਂ ਦੀ ਅਣਗਹਿਦੀ ਆ ਕਿ ਉਹ ਅਸੀਂ ਆਪਣੇ ਇਤਿਹਾਸ ਤੋਂ ਆਪ ਜਾਣੂ ਨਹੀਂ ਹੁੰਦੇ, ਆਪਣੇ ਸਥਾਨਾਂ ਤੋਂ ਅਸੀਂ ਆਪ ਜਾਣੂ ਨਹੀਂ ਹੁੰਦੇ, ਆਪ ਨਹੀਂ ਪੜ੍ਹਦੇ। ਤਾਂ ਫਿਰ ਕੜੰਮ ਚੌਧਰੀ, ਮੈਂ ਚਲੋ ਅਸੀਂ ਸ਼ਬਦ ਵਰਤੂੰਗਾ ਕਿ ਹੋਰ ਮੈਨੂੰ ਪ੍ਰੋਪਰ ਵਰਡ, ਮੈਨੂੰ ਪਰਟੀਕੁਲਰ ਵਰਡ ਨਹੀਂ ਮੇਰੇ ਆ ਰਿਹਾ, ਕਿ ਜਿਹੜੇ ਕੜੰਮ ਚੌਧਰੀ ਫਿਰ ਬਣ ਜਾਂਦੇ ਨੇ ਤਾਂ ਉਹ ਫਿਰ ਆਪਣੀਆਂ ਸਿੱਧਾਂ ਦੇਣ ਲੱਗ ਜਾਂਦੇ ਨੇ ਤੇ ਕਮੈਂਟ ਕਰਨਾ ਸ਼ੁਰੂ ਕਰ ਦਿੰਦੇ ਨੇ ਆਪਣੇ ਸਾਡੇ ਸਥਾਨਾਂ ਦੇ ਉੱਤੇ ਜਾਂ ਗੁਰੂ ਇਤਿਹਾਸ ਦੇ ਉੱਤੇ। ਸੋ ਕਿਤੇ ਨਾ ਕਿਤੇ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀਂ ਹਰ ਵਿਸ਼ੇ ਤੇ ਪੜ੍ਹੀਏ, ਗਿਆਨਵਾਨ ਹੋਈਏ, ਕਿਉਂਕਿ ਸਿੱਖਾਂ ਸਾਡੇ ਕੋਲ ਸਾਡਾ ਤਾਂ ਗੁਰੂ ਹੀ ਸ਼ਬਦ ਗੁਰੂ ਆ ਜੀ।
ਹਾਂਜੀ ਬਿਲਕੁਲ, ਮੈਂ ਤੁਸੀਂ ਦੇਖੋ ਕਿ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਲੌਜਿਕ ਹੁੰਦਾ ਹੈ, ਜਿਸ ਤਰ੍ਹਾਂ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਸੇ ਨੂੰ ਮੁੱਖ ਰੱਖਿਆ, ਜਿਸ ਤਰ੍ਹਾਂ ਆਪਾਂ ਸ੍ਰੀ ਹਰਿਮੰਦਰ 68 ਤੀਰਥ ਦੀ ਗੱਲ ਕੀਤੀ ਸੀ, ਠੀਕ ਹੈ ਜੀ। ਤਾਂ ਮੈਂ ਉਹਦੇ ਬਾਰੇ ਇਸ ਕਿਤਾਬ ਦੇ ਵਿੱਚੋਂ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਾਂਗਾ। ਸੋ ਡਾਕਟਰ ਸਰੂਪ ਸਿੰਘ ਜੀ ਦੀ ਤੋਂ ਆਸ ਹੈ ਕਿ ਇਹਦੇ ਬਾਰੇ ਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਗੁਰੂ ਸਾਹਿਬ ਜੀ ਦਾ ਕੀ ਲੌਜਿਕ ਸੀਗਾ। ਸੋ ਉਹ ਲਿਖਦੇ ਨੇ ਕਿ ਮਹਾਨ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਆਪਣੀ ਪੁਸਤਕ ਦਾ ਬੁੱਕ ਆਫ ਦਾ ਟੈਨ ਮਾਸਟਰਸ ਵਿੱਚ ਹਰਿਮੰਦਰ ਦੀ ਵਹਿਮਾਂ ਦਾ ਵਿਖਿਆਨ ਕਰਦਿਆਂ ਲਿਖਦਾ ਹੈ ਕਿ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤਾਂ ਬਸ ਮਲਾਪ ਹੀ ਮਲਾਪ ਹੈ, ਪਿਆਰ ਹੀ ਪਿਆਰ ਹੈ, ਇਹ ਸਭ ਮਹਾਨ ਤੀਰਥ ਹੈ ਜਿੱਥੇ ਹੋਰ ਤੀਰਥ ਆ ਕੇ ਸੇਵਕ ਬਣ ਜਾਂਦੇ ਹਨ ਅਤੇ ਆਪਣੀ ਹਾਜ਼ਰੀ ਲਗਾਉਂਦੇ ਹਨ। ਤਾਂ ਇਹੀ ਵਿਚਾਰ ਭਾਈ ਨੰਦ ਲਾਲ ਜੀ ਦੇ ਵੀ ਨੇ ਉਹਨਾਂ ਦੀ ਲਿਖਤ ਜੋਤ ਬਗਾਸ ਵਿੱਚ। ਅੱਗੇ ਉਹ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਦੀ ਰਚਨਾ ਲਈ ਜੋ ਥੜਾ ਉਤਰਵਾਇਆ ਉਹ 67 ਹੱਥ ਲੰਬਾ ਤੇ 67 ਹੱਥ ਹੀ ਚੌੜਾ ਹੈ। ਸੰਤ ਆਤਮਾਵਾਂ ਦਾ ਇਸ ਪ੍ਰਥਾ ਇਹ ਵਿਚਾਰ ਹੈ ਕਿ 67 ਹੱਥਾਂ ਦਾ ਹਿਸਾਬ ਕਿਤਾਬ ਸੱਚੇ ਪਾਤਸ਼ਾਹ ਨੇ ਬਹੁਤ ਸੋਚ ਵਿਚਾਰ ਕੇ ਮਿਥਿਆ ਹੋਵੇਗਾ। 68 ਤੀਰਥਾਂ ਦੇ ਦਰਸ਼ਨ ਤੇ ਉਹਨਾਂ ਦੀ ਜ਼ਿਆਰਤ ਕਰਨਾ, ਉੱਥੇ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਉਹਨਾਂ ਤੀਰਥਾਂ ਦੇ ਮਹੱਤਵ ਨਾਲ ਸੁਭਾਗਾ ਬਣਾਉਣਾ ਬਹੁਤੇ ਭਾਰਤੀਆਂ ਦੀ ਜ਼ਬਾਨ ਤੇ ਪਹਿਲਾਂ ਵੀ ਸੀ ਤੇ ਅੱਜ ਤੱਕ ਵੀ ਹੈ। ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਥਲ ਨੂੰ 67 ਹੱਥ ਵਰਗਾ ਕਰ ਰੱਖ ਕੇ ਸੰਸਾਰ ਦੇ 67 ਤੀਰਥ ਇਸ ਦੀ ਹਸਤੀ ਨਾਲ ਜੋੜ ਦਿੱਤੇ ਅਤੇ 68ਵਾਂ ਤੀਰਥ ਹਰਿਮੰਦਰ ਸਾਹਿਬ ਉਸ ਸਥਲ ਉੱਪਰ ਸਿਰਜ ਕੇ ਸ਼ਰਧਾਲੂਆਂ ਦੇ ਦਿਲ ਵਿੱਚੋਂ ਤੀਰਥਾਂ ਤੇ ਭਰਮਣ ਤੇ ਭਟਕਣ ਦੀ ਲਾਲਸਾ ਹੀ ਮੁਕਾ ਦਿੱਤੀ। ਠੀਕ ਹੈ
ਜੀ।
ਸੋ ਇਹ ਸੀ ਗੁਰੂ ਮਹਾਰਾਜ ਜੀ ਦਾ ਇੱਕ ਲੌਜਿਕ ਕਿ ਪਹਿਲਾਂ ਲੋਕੀ ਜਿਹੜੇ 67 ਤੀਰਥਾਂ ਤੇ ਜਾਂਦੇ ਹੁੰਦੇ ਸੋ ਸਾਰਾ ਇੱਕ ਹੀ ਤੀਰਥ ਬਣਾਤਾ ਕਿ ਤੁਹਾਡਾ ਤੀਰਥ ਇਹੋ ਹੀ ਆ, ਤੁਹਾਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ। ਠੀਕ ਹੈ ਜੀ। ਜਿਸ ਤਰ੍ਹਾਂ ਸਭ ਤੀਰਥ ਮੰਨਦੇ ਹਾਂ ਕਿ ਹਿੰਦੂ ਧਰਮ ਦੇ ਵਿੱਚ ਇਹ ਪ੍ਰਚਲਿਤ ਹੈ ਅੱਜ ਵੀ। ਹਾਂਜੀ। ਸੋ ਮੈਂ ਬਾਕੀ ਕਹਾਂਗਾ ਕਿ ਮੈਂ ਇਸ ਤਰ੍ਹਾਂ ਜੇ ਮੈਂ ਸੁਣਾਉਣ ਲੱਗ ਜਾਂ ਤਾਂ ਬਹੁਤ ਕੁਛ ਪਿਆ ਹੈ ਕਿਤਾਬ ਦੇ ਵਿੱਚ ਕਿ ਥੋੜਾ ਲੱਗੇ ਕਿਉਂਕਿ ਟਾਈਮ ਬਹੁਤ ਜ਼ਿਆਦਾ ਚਾਹੀਦਾ ਹੈ। ਸੋ
ਨਹੀਂ ਆਪ ਪੜ੍ਹਨਾ ਚਾਹੀਦਾ, ਆਪ ਪੜ੍ਹ ਕੇ ਹਰ ਕਿਸੇ ਦਾ ਲਾਈਫ ਦਾ ਆਪਣਾ ਐਕਸਪੀਰੀਅੰਸ ਹੁੰਦਾ ਕਿ ਹਰ ਕੋਈ ਵਿਰਲੀ ਰੂਹੀ ਹੋਏਗੀ ਜਿਹੜੀ ਆਪਣੇ ਪੰਜਾਬ ਤੋਂ ਜਾਂ ਜਿਹੜੇ ਨਹੀਂ ਗਏ ਹੋਣਗੇ ਹਰਿਮੰਦਰ ਸਾਹਿਬ, ਪਰ ਹਰ ਕੋਈ ਗਿਆ ਹੋਇਆ ਉਹਨਾਂ ਦਾ ਆਪਣਾ ਐਕਸਪੀਰੀਅੰਸ ਹੁੰਦਾ। ਮੈਨੂੰ ਲੱਗਦਾ ਕਿ ਇਹ ਤਾਂ ਆਪ ਹੀ ਪੜ੍ਹਨ ਵਾਲੀ ਕਿਤਾਬ ਆ ਤੇ ਮਸਤ, ਜਾਣੀ ਕਿ ਹਰ ਕੋਈ ਮੰਗਾਵੇ। ਮੈਂ ਤਾਂ ਜਿਹੜੇ ਜਿਹਨੇ ਸੇਵਾ ਕੀਤੀ ਆ, ਸਪੋਂਸਰ ਕੀਤੀ ਆ ਬੁੱਕ, ਉਹਨਾਂ ਦੇ ਵੀ ਅਸੀਂ ਬਹੁਤ ਧੰਨਵਾਦੀ ਆ। ਸੋ ਜਿਹਨਾਂ ਨੇ ਇੰਟਰਸਟ ਸ਼ੋਅ ਕੀਤਾ, ਬਹੁਤ ਮਸਤ, ਜਾਣੀ ਕਿ ਕਿਤਾਬ ਦੀ ਬਹੁਤ ਲੋੜ ਆ ਦੇਖਿਆ ਜਾਵੇ। ਹਰ ਵਿਸ਼ਾ ਜਿਹੜਾ ਮਨ ਚ ਆਉਂਦਾ ਆ ਜਾਂ ਹਰ ਵਿਸ਼ਾ ਕੋਈ ਕਿਸੇ ਵੱਲੋਂ ਚੁੱਕਿਆ ਜਾਂਦਾ ਉਹਦਾ ਜਵਾਬ ਇਹ ਕਿਤਾਬ ਦੇ ਵਿੱਚ ਮਿਲ ਸਕਦਾ ਆ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਇਹ ਕਿਤਾਬ ਪੜ੍ਹਨ ਵਾਲਿਆਂ ਦੇ ਪਾੜਿਆਂ ਦੇ ਹੱਥ ਦੇ ਵਿੱਚ ਲਿਆਂਦੀ ਆ, ਰੀਡਰਸ ਦੇ ਹੱਥ ਦੇ ਵਿੱਚ ਲਿਆਂਦੀ ਆ, ਉਹਨਾਂ ਦਾ ਧੰਨਵਾਦ ਆ ਬਹੁਤ ਬਹੁਤ ਸਾਡੇ ਵੱਲੋਂ। ਤੇ ਖੁਸ਼ ਸਾਹਿਬ, ਵੈਸੇ ਵੀ ਜਿਹੜੇ ਹੁਣ ਸਮਾਂ ਆਇਆ ਆ 2020 ਦਾ, ਬੇਸ਼ੱਕ ਅਸੀਂ ਰੁਕੇ ਹੋਏ ਆ, ਪਰ ਇੱਕ ਚੀਜ਼ ਜ਼ਰੂਰ ਸੋਚਣ ਨੂੰ ਮਿਲ ਗਈ। ਪਹਿਲਾਂ ਸਾਨੂੰ ਇੱਕ ਨਾ ਐਕਸਕਿਊਜ਼ ਹੁੰਦਾ ਸੀਗਾ ਕਿ ਯਾਰ ਲਾਈਫ ਬਹੁਤ ਫਾਸਟ ਆ, ਅਸੀਂ ਕਿਤੇ ਪਿੱਛੇ ਰਹਿ ਜਾਂਗੇ। ਬੇਸ਼ੱਕ ਐਜੂਕੇਸ਼ਨ ਕਿਸੇ ਵੀ ਖੇਤਰ ਦੀ ਹੋਵੇ, ਪੜ੍ਹਨਾ ਕਿਸੇ ਵੀ ਖੇਤਰ ਨਾਲ ਸੰਬੰਧਿਤ ਹੋਵੇ ਬਹੁਤ ਜ਼ਰੂਰੀ ਹੁੰਦਾ ਗਰੋ ਕਰਨ ਦੇ ਲਈ। ਜਿੱਦਾਂ ਅਸੀਂ ਫਸਲਾਂ ਨੂੰ ਖਾਦ ਪਾਉਂਦੇ ਹਾਂ, ਜੇ ਅਸੀਂ ਆਪਣੇ ਆਪ ਗਰੋ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪੜ੍ਹਨਾ ਲਾਜ਼ਮੀ ਹੈ। ਬੇਸ਼ੱਕ ਤੁਸੀਂ ਟੈਕਨੋਲੋਜੀ, ਹੈਲਥ, ਕਿਸੇ ਵੀ ਫੀਲਡ ਨਾਲ ਰਿਲੇਟਡ ਹੋ, ਸਾਨੂੰ ਪੜ੍ਹਾਈ ਬਹੁਤ ਜ਼ਰੂਰੀ ਆ। ਪਰ ਹੁਣ ਮੈਨੂੰ ਲੱਗਦਾ ਜਦੋਂ ਦੁਨੀਆਂ ਚੱਲੇਗੀ ਦੁਬਾਰਾ ਤੋਂ, ਭਾਵੇਂ 2 ਦਿਨਾਂ ਨੂੰ ਚੱਲ ਪਵੇ, ਭਾਵੇਂ 2 ਮਹੀਨਿਆਂ ਨੂੰ ਚੱਲੇ, ਜਦੋਂ ਦੁਬਾਰਾ ਲੀਹ ਤੇ ਅਸੀਂ ਜਾਣਾ ਸ਼ੁਰੂ ਕਰਾਂਗੇ ਤਾਂ ਲੋਕਾਂ ਨੂੰ ਇਹ ਜ਼ਰੂਰ ਸੋਚਣਾ ਪਵੇਗਾ ਅਸੀਂ ਪ੍ਰਾਇਓਰਟੀ, ਜਾਣੀ ਕਿ ਅਹਿਮੀਅਤ ਪਹਿਲਾਂ ਹੁਣ ਕਿਸ ਚੀਜ਼ ਨੂੰ ਦੇਣੀ ਆ। ਇੱਕ ਗੱਲ ਤਾਂ ਸਾਫ਼ ਹੋ ਗਈ ਨਾ ਕਿ ਹਵਾ, ਪਾਣੀ, ਰੋਟੀ ਤੋਂ ਬਗੈਰ ਕੋਈ ਸਹਾਈ ਨਹੀਂ ਹੋ ਰਿਹਾ। ਮੈਂ ਕੋਈ ਨੀ ਬੰਦਾ ਦੇਖ ਰਿਹਾ ਜਿਹੜਾ ਅੱਜ ਗੋਲਡ ਸਮਿਥ ਦੇ ਸੁਨਿਆਰੇ ਦੇ ਜਾ ਰਿਹਾ ਹੋਵੇ, ਕੋਈ ਕੱਪੜੇ ਦੁਕਾਨ ਤੇ ਜਾ ਰਿਹਾ। ਕਿਸੇ ਨੇ ਮੰਗ ਨੀ ਕੀਤੀ ਕਿ ਜੀ ਪਿੰਡਾਂ ਦੇ ਵਿੱਚ ਕੱਪੜੇ ਵਾਲਾ ਵੀ ਗੇੜੀ ਮਾਰ ਕੇ ਜਾਵੇ, ਸਾਰੇ ਕਹਿੰਦੇ ਜੀ ਰਾਸ਼ਨ ਪਹੁੰਚਦਾ ਕਰ ਦੋ। ਸੋ ਇਹ ਚੀਜ਼ਾਂ ਹੁਣ ਸਾਨੂੰ ਅਹਿਮੀਅਤ ਆਪ ਬਣਾਉਣੀ ਪੈਣੀ ਹੈ ਕਿ ਤੁਸੀਂ ਕਿਹੜੀ ਚੀਜ਼ ਨੂੰ ਅਹਿਮੀਅਤ ਦੇਣੀ ਹੈ। ਜਦੋਂ ਮੁੜ ਕੇ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੋਣੀ, ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੋਣੀ ਹੈ, ਉਹਦੇ ਵਿੱਚ ਆਪਣੇ ਆਪ ਨੂੰ ਗਰੋ ਕਰਨਾ ਜ਼ਰੂਰ ਰੱਖ ਲਿਓ। ਕਿਤਾਬਾਂ ਦੀ ਅਹਿਮੀਅਤ, ਗਿਆਨ ਦੀ ਅਹਿਮੀਅਤ ਜ਼ਰੂਰ ਦਿਓ। ਤੁਸੀਂ ਬਣਾਉਣਾ, ਅਸੀਂ ਆਪ ਕਰ ਸਕਦੇ ਹਾਂ। ਬੇਸ਼ੱਕ ਇਸ ਸਮੇਂ ਦੇ ਵਿੱਚ ਵੀ ਅਸੀਂ ਨਹੀਂ ਉਹਨੂੰ ਯੂਜ਼ ਕਰ ਰਹੇ, ਇੰਪਲੀਮੈਂਟ ਨਹੀਂ ਕਰ ਰਹੇ, ਪਰ ਉਹ ਜਿਹੜਾ ਹੁਣ ਸ਼ੁਰੂਆਤ ਹੋਣੀ ਹੈ ਕੰਮ ਕਾਰ ਦੇ ਵਿੱਚ, ਇੰਨਾ 24 ਘੰਟਿਆਂ ਦੇ ਵਿੱਚ ਇੰਨਾ ਸਮਾਂ ਜ਼ਰੂਰ ਰੱਖ ਲਿਓ ਕਿ ਤੁਸੀਂ ਰੱਬ ਦਾ ਨਾਮ ਧਿਆ ਸਕੋ। ਜੇਕਰ ਤੁਸੀਂ ਨਾਸਤਕ ਹੋ, ਨਹੀਂ ਰੱਬ ਨੂੰ ਮੰਨਦੇ, ਫਿਰ ਵੀ ਕਿਤਾਬਾਂ ਪੜ੍ਹਨੀਆਂ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਹੈ ਨਾ, ਤੁਸੀਂ ਨੌਲੇਜ ਦੇ ਵਿੱਚ ਤੁਹਾਡੇ ਵਾਧਾ ਹੋਏਗਾ। ਸੋ ਜੇਕਰ ਰੱਬ ਨੂੰ ਨਹੀਂ ਮੰਨਦੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰ ਫਿਰ ਵੀ ਕਿਤਾਬਾਂ ਜ਼ਰੂਰ ਪੜ੍ਹੋ, ਆਪਣੇ ਇਤਿਹਾਸ ਤੋਂ ਜਾਣੂ ਹੋਵੋ ਜਿੱਥੇ ਵੀ ਤੁਸੀਂ ਰਹਿੰਦੇ ਹੋ। ਜੇਕਰ ਟੈਕਨੋਲੋਜੀ ਨਾਲ ਰਿਲੇਟਡ ਪੜ੍ਹੋ ਤਾਂ ਉਹ ਫੀਲਡ ਦੇ ਵਿੱਚ ਤੁਸੀਂ ਅੱਗੇ ਜਾ ਸਕੋ। ਜੀ ਹੋ ਸਕਦਾ।
ਹਾਂਜੀ, ਬਿਲਕੁਲ ਬਿਲਕੁਲ, ਬਹੁਤ ਸਹੀ ਕਿਹਾ ਜੀ। ਇੱਥੇ ਇੱਕ ਹੋਰ ਹੈ ਜੀ ਕਿ ਸਾਡੇ ਵੀਰ ਨੇ ਹਰਬੰਸ ਸਿੰਘ,
ਹਾਂਜੀ,
ਤਾਂ ਉਹ ਸਾਇੰਸ ਟੀਚਰ ਨੇ। ਠੀਕ ਹੈ ਜੀ,
ਠੀਕ ਹੈ ਜੀ।
ਤਾਂ ਬੜਾ ਤਰਕਸ਼ੀਲ ਵੱਲ ਨੂੰ ਉਹਨਾਂ ਦਾ ਬੜਾ ਝੁਕਾ ਰਿਹਾ ਹੈ। ਤਾਂ ਕਿ ਮੇਰੇ ਜਿਹੜੇ ਸਾਡੇ ਪੰਜਾਬ ਰੀਡਿੰਗ ਗਰੁੱਪ ਨਾਲ ਜੁੜੇ ਹੋਏ ਨੇ, ਜਿਹੜੇ ਕਵਿਜ਼ ਮੁਕਾਬਲਿਆਂ ਦੇ ਵਿੱਚ ਜੇਤੂ ਵੀ ਰਹਿੰਦੇ ਰਹੇ ਨੇ, ਵੀਰ ਸਰਦਾਰ ਮਤਿੰਦਰ ਸਿੰਘ ਹੋਣੀ ਹੈਗੇ ਨੇ, ਉਹਨਾਂ ਦੇ ਅਧਿਆਪਕ ਨੇ ਉਹ।
ਅੱਛਾ।
ਤੇ ਉਹ ਖਾਸ ਤੌਰ ਤੇ ਦੱਸਦੇ ਨੇ ਕਿ ਜੇ ਮੈਂ ਸਿੱਖੀ ਵਾਲੇ ਪਾਸੇ ਨੂੰ ਆਇਆ ਤਾਂ ਇਹਨਾਂ ਦੀ ਵਜ੍ਹਾ ਨਾਲ। ਸੋ ਉਹ ਸਰਦਾਰ ਵੀਰ ਹਰਬੰਸ ਸਿੰਘ ਹੋਣਾ ਨੇ ਆਪਣੀ ਇੱਕ ਹੱਡ ਬੀਤੀ ਸਾਂਝੀ ਕੀਤੀ ਆ, ਮੈਂ ਚਾਹਾਂਗਾ ਕਿ ਉਹ ਸੁਣਾ ਦੇਈਏ।
ਜਰੂਰ ਜਰੂਰ ਜਰੂਰ।
ਹਾਂਜੀ, ਦਰਬਾਰ ਸਾਹਿਬ ਦੇ ਬਾਰੇ ਚ ਉਹ ਕਹਿੰਦੇ ਨੇ ਕਿ ਅੱਜ ਕੱਲ, ਉਹ ਲਿਖਦੇ ਨੇ ਕਿ ਅੱਜ ਕੱਲ ਕੋਰੋਨਾ ਵਾਇਰਸ ਦੀ ਆੜ ਵਿੱਚ ਨਾਸਤਕਾਂ ਨੇ ਤੇ ਅਪਗ੍ਰੇਡਾਂ ਨੂੰ ਦਰਬਾਰ ਸਾਹਿਬ ਉੱਪਰ ਊਲ-ਜਲੂਲ ਬੋਲਣ ਦਾ ਮੌਕਾ ਮਿਲਿਆ ਹੋਇਆ ਹੈ। ਕਹਿੰਦੇ ਇਸ ਉੱਪਰ ਬਿਨਾਂ ਕੋਈ ਟਿੱਪਣੀ ਕੀਤਿਆਂ ਮੈਂ ਆਪਣੀ ਜ਼ਿੰਦਗੀ ਦੀਆਂ ਕੁਝ ਪਵਿੱਤਰ ਯਾਦਾਂ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ। ਇਹ ਕੋਈ ਕਹਾਣੀ ਨਹੀਂ, ਮੇਰੇ ਨਾਲ ਵਾਪਰਿਆ ਸੱਚ ਹੈ। ਇਹ ਉਹਨਾਂ ਦਾ ਜੋ ਸੱਚ, ਉਹਨਾਂ ਨੇ ਕਹਾਣੀ ਸ਼ੁਰੂ ਕੀਤੀ ਹੈ। ਕਹਿੰਦੇ ਗੱਲ 14 June 2002 ਦੀ ਹੈ। ਮੇਰੀ 1.5 ਸਾਲ ਦੀ ਬੇਟੀ ਨੂੰ ਇਸ ਦਿਨ ਬਲੱਡ ਕੈਂਸਰ ਡਿਟੈਕਟ ਹੋਇਆ ਸੀ। ਉਸਦਾ ਇਲਾਜ ਅਸੀਂ PGI ਚੰਡੀਗੜ੍ਹ ਤੋਂ ਕਰਵਾਉਂਦੇ ਸੀ। ਉਸ ਨੂੰ ਅੰਤਾਂ ਦਾ ਦਰਦ ਹੁੰਦਾ ਸੀ, ਕਈ ਵਾਰ ਤਾਂ 24 ਘੰਟੇ ਲਗਾਤਾਰ ਤੜਫਦੀ ਸੀ, ਬੈੱਡ ਤੋਂ ਪੈਰ ਵੀ ਥੱਲੇ ਨਹੀਂ ਲਗਾ ਸਕਦੀ ਸੀ। ਉਸ ਦੀਆਂ ਲੱਤਾਂ ਭਾਰ ਬਿਲਕੁਲ ਵੀ ਨਹੀਂ ਸਹਿ ਸਕਦੀਆਂ ਸਨ। ਦਰਬਾਰ ਸਾਹਿਬ ਵਿੱਚ ਉਸ ਦੀ ਸ਼ਰਧਾ ਪਤਾ ਨਹੀਂ ਕਿੱਥੋਂ ਜਾਗ ਪਈ ਸੀ। ਪਿਆਰ ਨਾਲ ਮਛਲੀ ਵਾਲੇ ਬਾਬਾ ਜੀ ਕਹਿੰਦੀ ਸੀ, ਛੋਟੀ ਉਮਰ ਵਿੱਚ ਵਾਰ ਵਾਰ ਖੂਨ ਸਾੜਨ ਕਰਕੇ ਅਤੇ ਕੀਮੋ ਸਹਿਣ ਕਰਕੇ ਉਸਦੀ ਭੁੱਖ ਵੀ ਪੂਰੀ ਤਰ੍ਹਾਂ ਮਰ ਚੁੱਕੀ ਸੀ। ਇੱਕ ਵਾਰ 1-2 ਚਮਚੇ ਦੁੱਧ ਪਿਲਾਉਣ ਨਾਲ ਸਾਨੂੰ 2-2 ਘੰਟੇ ਜੱਦੋਜਹਿਦ ਕਰਨੀ ਪੈਂਦੀ ਸੀ। ਕਈ ਵਾਰ 1-2 ਚਮਚੇ ਦੁੱਧ ਪਿਲਾਉਣ ਲਈ ਸਾਨੂੰ 2-2 ਘੰਟੇ ਜੱਦੋਜਹਿਦ ਕਰਨੀ ਪੈਂਦੀ ਸੀ। ਉਹਨਾਂ ਦਿਨਾਂ ਚ ਦਰਬਾਰ ਸਾਹਿਬ ਨਾਲ ਸੰਬੰਧਿਤ ਬਹੁਤ ਸਾਰੀਆਂ ਘਟਨਾਵਾਂ ਸਾਡੀ ਜ਼ਿੰਦਗੀ ਚ ਵਾਪਰੀਆਂ, ਉਹਨਾਂ ਵਿੱਚੋਂ ਕੁਝ ਕੁ ਦਾ ਜ਼ਿਕਰ ਇੱਥੇ ਕਰਾਂਗਾ। ਇੱਕ ਵਾਰ ਉਸ ਦੇ ਬਹੁਤ ਜ਼ਿਆਦਾ ਦਰਦ ਹੋ ਰਹੀ ਸੀ, 72 ਘੰਟੇ ਤੜਫਦਿਆਂ ਬਤੀਤ ਹੋ ਚੁੱਕੇ ਸਨ। ਫਿਰ ਅਸੀਂ ਉਸ ਨੂੰ ਦਰਬਾਰ ਸਾਹਿਬ ਲੈ ਕੇ ਜਾਣ ਦਾ ਫੈਸਲਾ ਕੀਤਾ। ਉਸ ਨੂੰ ਤੜਫਦੀ ਨੂੰ ਚੁੱਕ ਕੇ ਗੱਡੀ ਚ ਪਾਇਆ, ਸਾਰਾ ਰਸਤਾ ਰੋਂਦੀ ਰਹੀ। ਚੁੱਕ ਕੇ ਉਸ ਨੂੰ ਪਰਕਰਮਾ ਤੱਕ ਲੈ ਕੇ ਗਏ, ਸਾਡੀ ਹੈਰਾਨੀ ਦੀ ਹੱਦ ਨਾ ਰਹੀ। ਜਦੋਂ ਪਰਕਰਮਾ ਪਹੁੰਚਦਿਆਂ ਹੀ ਉਹ ਬੱਚੀ ਤੁਰਨਾ ਸ਼ੁਰੂ ਹੋ ਗਈ। ਜਿਹੜੀ ਬੱਚੀ ਪੈਰ ਥੱਲੇ ਨਹੀਂ ਲਗਾ ਸਕਦੀ ਸੀ, ਉਹ ਤੁਰ ਕੇ ਮੱਥਾ ਟੇਕਣ ਦਰਸ਼ਨੀ ਡਿਊਟੀ ਤੱਕ ਗਈ। ਇੱਥੇ ਭੀੜ ਹੋਣ ਕਰਕੇ ਮੈਂ ਉਸਨੂੰ ਕੁੱਛੜ ਚੁੱਕ ਲਿਆ। ਮੱਥਾ ਟੇਕਣ ਤੋਂ ਬਾਅਦ ਉਸਨੇ ਕੜਾਹ ਪ੍ਰਸ਼ਾਦ ਖਾਣ ਦੀ ਜਿੱਦ ਕੀਤੀ। ਜਿਹੜੀ ਬੱਚੀ ਚਮਚਾ ਦੁੱਧ ਢੰਗ ਨਾਲ ਨਹੀਂ ਪੀਂਦੀ ਸੀ, ਉਹ ਕਿੰਨੀ ਸਾਰੀ ਦੇਗ ਛੱਕ ਗਈ। ਉਸ ਤੋਂ ਬਾਅਦ ਜਦੋਂ ਅਸੀਂ ਪਰਕਰਮਾ ਚ ਆਏ ਤਾਂ ਬੱਚੀ ਨੇ ਲੰਗਰ ਛਕਣ ਦੀ ਜਿੱਦ ਕੀਤੀ। ਮੈਂ ਉਸ 2.5 ਸਾਲ ਦੀ ਬੱਚੀ ਨੂੰ ਪੁੱਛਿਆ, ਤੈਨੂੰ ਪਤਾ ਵੀ ਹੈ ਲੰਗਰ ਕਿੱਧਰ ਹੈ? ਮੇਰੇ ਲਈ ਇਸ ਤੋਂ ਵੱਡੀ ਹੈਰਾਨੀ ਦੀ ਗੱਲ ਜ਼ਿੰਦਗੀ ਚ ਅੱਜ ਤੱਕ ਨਹੀਂ ਵਾਪਰੀ, ਜਦੋਂ ਸਾਨੂੰ ਆਪ ਉਂਗਲੀ ਫੜ ਕੇ ਲੰਗਰ ਹਾਲ ਤੱਕ ਲੈ ਕੇ ਗਈ। ਉਹ ਛੋਟੀ ਜਿਹੀ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਲੰਗਰ ਹਾਲ ਕਿੱਧਰ ਹੈ? ਇਹ ਗੱਲ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਬੁਝਾਰਤ ਬਣੀ ਹੋਈ ਹੈ। ਉਸਨੇ ਉੱਥੇ ਇੱਕ ਪੂਰਾ ਪ੍ਰਸ਼ਾਦਾ ਛਕਿਆ। ਲੰਗਰ ਛਕਣ ਤੋਂ ਬਾਅਦ ਅਸੀਂ ਵਾਪਸ ਆਏ। ਘਰ ਪਹੁੰਚਦਿਆਂ ਹੀ ਸ਼ਾਮ ਨੂੰ ਉਸਦੀ ਹਾਲਤ ਪਹਿਲਾਂ ਵਾਂਗ ਹੋ ਗਈ। ਤੜਫਣ ਦੀ ਇਸ ਹਾਲਤ ਵਿੱਚੋਂ ਬਾਹਰ ਆਉਣ ਦਾ ਰਸਤਾ ਵੀ ਉਸ ਬੱਚੀ ਨੇ ਆਪ ਹੀ ਸਾਨੂੰ ਦੱਸਿਆ। ਉਹ ਲਿਖਦੇ ਨੇ ਅੱਗੇ ਕਿ ਮੈਂ ਪੇਸ਼ੇ ਵਜੋਂ ਇੱਕ ਸਾਇੰਸ ਅਧਿਆਪਕ ਹਾਂ। ਮੇਘਰਾਜ ਮਿੱਤਰ ਤੇ ਹੋਰ ਤਰਕਸ਼ੀਲ ਸਾਹਿਤ ਪੜ੍ਹਨਾ ਮੇਰਾ ਸ਼ੌਂਕ ਰਿਹਾ ਹੈ। ਅੱਜ ਕੱਲ ਗੁਰਬਾਣੀ ਅਤੇ ਸਾਇੰਸ, ਖਾਸ ਕਰਕੇ ਜ਼ਿੰਦਗੀ ਦੀ ਸ਼ੁਰੂਆਤ ਅਤੇ ਬ੍ਰਹਿਮੰਡ ਬਾਰੇ ਗੁਰਬਾਣੀ ਅਤੇ ਸਾਇੰਸ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕਰਦਾ ਪਿਆ ਹਾਂ। ਆਪਣੇ ਬਾਰੇ ਤਾਂ ਲਿਖਿਆ ਕਿ ਮੈਨੂੰ ਵਹਿਮੀ ਜਿਹੀ ਕਿਸਮ ਦਾ ਇਨਸਾਨ ਨਾ ਸਮਝ ਲਿਆ ਜਾਵੇ। ਜਿਵੇਂ ਉੱਪਰ ਲਿਖਿਆ ਸੀ ਕਿ ਬੱਚੀ ਨੇ ਦਰਦ ਵਿੱਚੋਂ ਬਾਹਰ ਆਉਣ ਦਾ ਰਸਤਾ ਵੀ ਸਾਨੂੰ ਆਪ ਹੀ ਸੁਝਾਇਆ। ਉਸ ਨੂੰ ਇਹਨਾਂ ਚੀਜ਼ਾਂ ਨਾਲ ਅੰਤਾਂ ਦਾ ਮੋਹ ਸੀ। ਮਛਲੀ ਵਾਲੇ ਬਾਬਾ ਜੀ ਸ੍ਰੀ ਦਰਬਾਰ ਸਾਹਿਬ, ਭਾਈ ਦਲਵੀਰ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੁਆਰਾ ਗਾਇਆ ਸ਼ਬਦ ਅੰਮ੍ਰਿਤਸਰ ਸਤਿਗੁਰ ਸਤਾਬਦੀ, ਜਿਤਨਾ ਤੇ ਕਉਆ ਹੰਸ ਹੋਏ, ਗੁਰਬਾਣੀ ਸ਼ਬਦ ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ, ETC ਤੋਂ ਪ੍ਰਸਾਰਣ ਹੁੰਦਾ ਸ਼ਾਮ ਦਾ ਕੀਰਤਨ, ਗੁਰੂ ਗ੍ਰੰਥ ਸਾਹਿਬ ਜੀ। ਮੱਥਾ ਟੇਕਣ ਲੱਗਿਆਂ ਕਿੰਨੀ ਦੇਰ ਤੱਕ ਅੱਗੇ ਲੇਟੀ ਰਹਿੰਦੀ ਸੀ, ਪੁੱਛਣ ਤੇ ਕਹਿਣਾ ਮੈਂ ਬਾਬਾ ਜੀ ਨਾਲ ਗੱਲਾਂ ਕਰਦੀ ਹੁੰਦੀ, ਮੈਨੂੰ ਉਠਾਇਆ ਨਾ ਕਰੋ। ਜਦੋਂ ਵੀ ਉਸਦੇ ਤੇਜ਼ ਦਰਦ ਹੋਣਾ, ਭਾਈ ਦਲਵੀਰ ਸਿੰਘ ਜੀ ਦੀ CD ਚਲਾ ਦੇਣੀ ਸ਼ਬਦ ਰਿਪੀਟ ਤੇ ਲਗਾ ਕੇ ਉਸਨੂੰ ਫਰਕ ਪੈ ਜਾਣਾ। ਕਈ ਵਾਰੀ ਅੱਧੀ ਰਾਤ ਨੂੰ ਤੜਫਦੀ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ ਚ ਲਿਜਾ ਕੇ ਬਿਠਾ ਦੇਣਾ। 1.5 ਘੰਟੇ ਚ ਦਰਦ ਘਟਦਾ ਘਟਦਾ ਘਟ ਜਾਣਾ। ਉਸ ਨੂੰ ਇੱਕ ਵਾਰ 2 November 2005 ਜਦੋਂ ਤੋਂ ਬਾਅਦ ਡਾਕਟਰਾਂ ਨੇ ਜਵਾਬ ਦਿੱਤਾ ਹੋਇਆ ਸੀ, ਬਹੁਤ ਤੇਜ਼ ਦਰਦ ਸ਼ੁਰੂ ਹੋ ਗਿਆ, ਦਰਦ ਨਾ ਸਹਿਣ ਯੋਗ ਸੀ। ਮੈਂ PGI ਡਾਕਟਰ ਦੀਪਕ, ਜੋ ਉਸ ਸਮੇਂ ਡਾਕਟਰ ਮਰਵਾਹਾ ਅਤੇ ਡਾਕਟਰ ਅਮਤਾ ਤੋਂ ਬਾਅਦ ਦਾ 3rd number ਦਾ ਡਾਕਟਰ ਸੀ, ਸੋ ਉਸ ਨੂੰ ਫੋਨ ਲਗਾਇਆ। ਅੱਧੀ ਰਾਤ ਸੀ, ਪਹਿਲਾਂ ਤਾਂ ਉਹ ਥੋੜਾ ਜਿਹਾ ਖਿਜਿਆ, ਡਿਸਟਰਬ ਕਰਨ ਲਈ ਪਰ ਫਿਰ ਉਸਨੇ ਕਿਹਾ ਕਿ ਮਾਰਕੀਟ ਚ ਸਭ ਤੋਂ ਜ਼ਿਆਦਾ ਤੇਜ਼ ਨਵਾਰਕ ਕੋਡਾਈਨ ਇਸ ਵਿਚ ਕੋਕੀਨ ਮਿਲੀ ਹੁੰਦੀ ਹੈ ਤੇ ਨਾ ਸਹਿਣ ਯੋਗ ਦਰਦ ਜਿਸ ਨਾਲ ਦਿਲ ਫਿਲ ਹੋਣ ਦਾ ਖਤਰਾ ਹੋਵੇ ਜਿਵੇਂ ਨੂੰ ਆਦਤਾ ਖਿੱਚੀਏ ਜਾਣ ਵਿਚ ਦਿੱਤੀ ਜਾਂਦੀ ਹੈ ਦੇਣੀ ਸ਼ੁਰੂ ਕਰ ਦਿਓ ਇਹ ਦਵਾਈ। ਉਸਨੇ ਕਿਹਾ ਬਚਣਾ ਤਾਂ ਹੈ ਨੀ ਤੁਹਾਡੀ ਬੇਟੀ ਨੇ ਜਿੰਨਾ ਚਿਰ ਜਿਉਂਦੀ ਹੈ ਕੋਡਾਈਨ ਦੇਈ ਜਾਓ ਦਰਦ ਤੋਂ ਤਾਂ ਬਚੀ ਜਾਊ ਪਰ ਕੋਡਾਈਨ ਨੇ ਵੀ ਹਫ਼ਤਾ ਕੁ ਕੱਢਿਆ ਫਿਰ ਉਹ ਵੀ ਅਸਰ ਕਰਨ ਤੋਂ ਹਟ ਗਈ ਦਰਦ ਫਿਰ ਸ਼ੁਰੂ ਹੋ ਗਈ ਫਿਰ ਉਸਨੇ ਮਛਲੀ ਵਾਲੇ ਬਾਬਾ ਜੀ ਦੇ ਜਾਣ ਲਈ ਕਿਹਾ ਉੱਥੇ ਪਹੁੰਚਦਿਆਂ ਹੀ ਦਰਦ ਫਿਰ ਠੀਕ ਹੋ ਗਈ ਜਦੋਂ ਅਸੀਂ ਵਾਪਸ ਮੁੜਨ ਲੱਗੇ ਤਾਂ ਸਰੋਵਰ ਦੇ ਕੰਢੇ ਬੈਠ ਗਈ ਕਹਿੰਦੀ ਇਹ ਜਲ ਮੈਂ ਘਰ ਲੈ ਕੇ ਜਾਣਾ ਮੈਂ ਹਰਪ੍ਰੀਤ ਸਿੰਘ ਜੋ ਪਿੰਡ ਤੋਂ ਮੇਰੇ ਨਾਲ ਗਿਆ ਇਹਨੂੰ ਕਿਹਾ ਕਿ ਬਾਹਰੋਂ ਜਾ ਕੇ ਬੋਤਲਾਂ ਖਰੀਦ ਕੇ ਲਿਆ ਅਸੀਂ ਬੋਤਲਾਂ ਜਲ ਭਰ ਲਿਆਈਏ ਤਾਂ ਅਸੀਂ ਬੋਤਲਾਂ ਚ ਜਲ ਭਰ ਲਿਆਏ ਘਰ ਆਉਣ ਤੋਂ ਬਾਅਦ ਉਸਨੇ ਕਿਹਾ ਕਿ ਮੈਂ ਹੁਣ ਕੋਈ ਵੀ ਦਵਾਈ ਨਹੀਂ ਖਾਣੀ ਉਸਦੇ ਲਈ ਜਲ ਹੀ ਦਵਾਈ ਬਣ ਗਿਆ ਦਰਦ ਤੇ ਤੜਫਣ ਪਤਾ ਨਹੀਂ ਕਿੱਥੇ ਗਾਇਬ ਹੋ ਗਈ ਇਹਨਾਂ ਦਿਨਾਂ ਵਿੱਚ ਹੀ ਸਾਡੇ ਸਰਕਲ ਮੈਂਬਰ ਸਵੇਗ ਸਿੰਘ ਦਾ ਵਿਆਹ 5 ਦਸੰਬਰ ਦਾ ਪੱਕਾ ਹੋ ਗਿਆ ਸਾਡੇ ਸਰਕਲ ਵਿੱਚ ਇਹ ਰਿਵਾਜ ਹੈ ਕਿ ਕੋਈ ਵੀ ਪ੍ਰੋਗਰਾਮ ਹੋਵੇ ਸਹਿਜ ਪਾਠ ਰੱਖਿਆ ਜਾਂਦਾ ਤੇ ਸਾਰੇ ਸਰਕਲ ਮੈਂਬਰ ਰਲ ਕੇ ਪਾਠ ਕਰਦੇ ਹਨ ਪਾਠੀ ਦੀ ਮਦਦ ਜੇ ਕਿਤੇ ਸਾਰੇ ਬਿਜੀ ਹੋਣ ਤਾਂ ਹੀ ਲਈ ਜਾਂਦੀ ਹੈ ਮੈਂ ਸਹਿਜ ਪਾਠ ਕਰਨ ਸਵੇਗ ਸਿੰਘ ਦੇ ਘਰ ਗਿਆ ਪਰ ਮਨ ਉਸ ਬੱਚੀ ਵਿੱਚ ਹੀ ਲੱਗਾ ਰਿਹਾ ਘਰ ਆ ਕੇ ਸਲਾਹ ਕੀਤੀ ਕਿ 4 ਦਸੰਬਰ ਸਵੇਗ ਸਿੰਘ ਦੇ ਘਰ ਭੋਗ ਤੋਂ ਬਾਅਦ ਆਪਣੇ ਘਰ ਸਹਿਜ ਪਾਠ ਆਰੰਭ ਕੀਤਾ ਜਾਵੇ ਸੋ 5 ਦਸੰਬਰ 2005 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਰੰਭ ਹੋਇਆ ਉਸ ਦਿਨ ਤੋਂ ਉਸ ਬੱਚੀ ਨੇ ਗੁਰੂ ਸਾਹਿਬ ਨਾਲੋਂ ਅਲੱਗ ਹੋਣ ਤੋਂ ਇਨਕਾਰ ਕਰ ਦਿੱਤਾ ਸੁਣਦੀ ਵੀ ਮਹਾਰਾਜ ਜੀ ਦੇ ਸੁੱਖ ਆਸਣ ਦੇ ਕੋਲ ਹੀ ਸੀ ਪੂਰਾ ਸਹਿਜ ਪਾਠ ਉਸਨੇ ਬੈਠ ਕੇ ਸੁਣਿਆ ਦਰਦ ਤਾਂ ਜਿਵੇਂ ਕਿਤੇ ਖੰਭ ਲਾ ਕੇ ਉੱਡ ਗਿਆ ਸੀ ਉਹ ਬਿਲਕੁਲ ਨੋਰਮਲ ਹੋ ਗਈ ਸੀ ਮੈਂ ਉਸਨੂੰ ਗੁਰੂ ਮਹਾਰਾਜ ਦੇ ਕਮਰੇ ਚ ਸਲਾਉਣ ਤੋਂ ਝਕਦਾ ਸੀ ਕਿਉਂਕਿ ਛੋਟੀ ਬੱਚੀ ਉੱਤੋਂ ਬਲੱਡ ਕੈਂਸਰ ਦੀ ਮਰੀਜ਼ ਜੇਕਰ ਮਲ ਮੂਤਰ ਤੇ ਕੰਟਰੋਲ ਨਾ ਹੋਵੇ ਤਾਂ ਬੇਅਦਬੀ ਹੋ ਸਕਦੀ ਸੀ ਪਰ ਉਹ ਨਾ ਮੰਨੀ ਆਪਣੀ ਜਦ ਤਿਆਰੀ ਰਹੀ ਤੇ ਨਾ ਹੀ ਉਸਨੇ ਐਸੀ ਬੇਅਦਬੀ ਹੋਣ ਦਿੱਤੀ ਉਸ ਦੇ ਆਖਰੀ ਦਿਨ ਖੈਰ 20 ਦਸੰਬਰ ਨੂੰ ਸ੍ਰੀ ਸਹਿਜ ਪਾਠ ਦਾ ਭੋਗ ਪਿਆ 22 ਦਸੰਬਰ ਨੂੰ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ ਉਸਨੇ ਉੱਥੇ ਵੀ ਹਾਜ਼ਰੀ ਭਰੀ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਸੀ ਉੱਥੇ ਮੱਥਾ ਟੇਕਣ ਲੱਗੀ ਫਿਰ ਉਸੇ ਤਰ੍ਹਾਂ ਕਿੰਨੀ ਦੇਰ ਗੁਰੂ ਮਹਾਰਾਜ ਸਾਹਮਣੇ ਲਿਟੀ ਰਹੀ ਅਸੀਂ ਹਰ ਸਾਲ ਸਰਦੀਆਂ ਦੀਆਂ ਛੁੱਟੀਆਂ 'ਚ ਧਾਰਮਿਕ ਮੁਕਾਬਲੇ ਕਰਵਾਉਂਦੇ ਹਾਂ ਇਹ ਮੁਕਾਬਲੇ ਲੈਕਚਰ ਦਸਤਾਰ ਗੁਰਬਾਣੀ ਕੰਠ ਗੁਰਬਾਣੀ ਉਚਾਰਨ ਆਦਿ ਦੇ ਹੁੰਦੇ ਹਨ ਇਸ ਸਾਲ ਇਹ ਮੁਕਾਬਲੇ 30-31 ਦਸੰਬਰ ਨੂੰ ਸਨ 29 ਦਸੰਬਰ ਨੂੰ ਉਸਨੇ ਦਰਬਾਰ ਸਾਹਿਬ ਜਾਣ ਦੀ ਜਿੱਦ ਸ਼ੁਰੂ ਕਰ ਦਿੱਤੀ ਮੈਂ ਉਸਨੂੰ ਕਿਹਾ ਕਿ ਮੁਕਾਬਲਿਆਂ ਤੋਂ ਬਾਅਦ ਚੱਲਾਂਗੇ ਪਰ ਉਹ ਨਾ ਮੰਨੀ ਕਹਿੰਦੀ ਕਿ ਬਾਅਦ ਚ ਨਹੀਂ ਜਾ ਹੋਣਾ ਮੈਨੂੰ ਅੰਦਾਜ਼ਾ ਹੋ ਗਿਆ ਕਿ ਭਵਿੱਖਬਾਣੀ ਕਰਦੀ ਪਈ ਹੈ ਉਸਦੀ ਭਵਿੱਖਬਾਣੀ ਕਦੇ ਗਲਤ ਨਹੀਂ ਸੀ ਹੁੰਦੀ ਸੋ 30 ਦਸੰਬਰ ਸਵੇਰੇ 2 ਵਜੇ ਦਰਬਾਰ ਸਾਹਿਬ ਨੂੰ ਚੱਲੇ ਜਲਦੀ ਚ ਮੱਥਾ ਟੇਕ ਕੇ ਮੁੜ ਕੇ ਆ ਕੇ ਮੁਕਾਬਲੇ ਕਰਵਾਏ 1 ਜਨਵਰੀ 2006 ਸਵੇਰੇ 4 ਵਜੇ ਉੱਠ ਕੇ ਕਹਿੰਦੀ ਕਿ ਮੈਂ ਚਲੇ ਜਾਣਾ ਮੈਨੂੰ ਕੁਝ ਦਿਸਦਾ ਹੈ ਮੈਨੂੰ ਸਮਝ ਲੱਗ ਗਈ ਮੈਂ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੱਤਾ ਜਪਜੀ ਖਤਮ ਹੁੰਦਿਆਂ ਹੀ ਕਹਿੰਦੀ ਮੇਰਾ ਮੂੰਹ ਦਰਬਾਰ ਸਾਹਿਬ ਦੀ ਫੋਟੋ ਵੱਲ ਕਰ ਦਿਓ ਮੈਂ ਉਸਦੀ ਮਾਸੀ ਨੂੰ ਗਾਜਰ ਦਾ ਜੂਸ ਲਿਆ ਕੇ ਮੂੰਹ ਚ ਪਾਉਣ ਨੂੰ ਕਿਹਾ ਪਰ ਉਸਨੇ ਬਿਨਾਂ ਬੋਲਿਆਂ ਹੀ ਹੱਥ ਦੇ ਇਸ਼ਾਰੇ ਨਾਲ ਮਨਾ ਕਰ ਦਿੱਤਾ ਤੇ ਸਰੋਵਰ ਦੇ ਜਲ ਵੱਲ ਇਸ਼ਾਰਾ ਕੀਤਾ ਅਸੀਂ ਉਸਦੇ ਮੂੰਹ ਚ ਜਲ ਪਾਇਆ ਆਪਣੀ ਤਾਈ ਦੀ ਗੋਦੀ ਵਿੱਚ ਪਈ ਨੇ 2 ਘੰਟੇ ਲਗਾਤਾਰ ਦਰਬਾਰ ਸਾਹਿਬ ਦੀ ਫੋਟੋ ਉੱਪਰ ਨਿਗਾਹ ਟਿਕਾਈ ਰੱਖੀ ਅਤੇ ਅਚਾਨਕ ਹੀ ਅੱਖਾਂ ਬੰਦ ਕਰ ਲਈਆਂ ਹਮੇਸ਼ਾ ਲਈ ਉਸਦੀ ਅੰਤਮ ਅਰਦਾਸ ਤੇ ਮੈਂ ਭਾਈ ਦਲਬੀਰ ਸਿੰਘ ਜੀ ਨੂੰ ਖਾਸ ਤੌਰ ਤੇ ਬੁਲਾਇਆ ਸਾਰੀ ਸੰਗਤ ਨੇ ਰਲ ਕੇ ਸ਼ਬਦ ਪੜਿਆ ਅੰਮ੍ਰਿਤਸਰ ਸਤਿਗੁਰ ਸਤਵਾਦੀ ਯਤਨਾ ਤੇ ਕਉਆ ਹੰਸ ਹੋਏ ਸੋ ਇਹ ਸੀ ਜੀ ਵੀਰ ਹਰਬੰਸ ਸਿੰਘ ਦੀ ਹੱਡ ਬੀਤੀ ਸੋ ਜਿਨ੍ਹਾਂ ਦੇ ਅਸੀਂ ਜਾਣਕਾਰ ਹਾਂ ਕਿ ਹੋ ਸਕਦਾ ਕਿ ਬੰਦੇ ਨੂੰ ਇੱਕ ਵਾਰ ਤਾਂ ਸੁਣ ਕੇ ਯਕੀਨ ਹੀ ਨਹੀਂ ਹੁੰਦਾ ਤਾਂ ਇਸ ਦੀ ਗਰੰਟੀ ਆਪਣੇ ਤੌਰ ਤੇ ਜਾਣੀ ਦੇ ਸਕਦੇ ਹਾਂ ਤੁਸੀਂ ਉਹਨਾਂ ਦੀ ਫੇਸਬੁੱਕ ਪੋਸਟ ਤੇ ਜਾ ਕੇ ਹਰਬੰਸ ਸਿੰਘ ਲਿਖ ਕੇ ਵੀ ਸਰਚ ਕਰ ਲਓਗੇ ਤਾਂ ਤੁਹਾਨੂੰ ਉਹਨਾਂ ਦੀ ਪੋਸਟ ਮਿਲ ਜਾਏਗੀ
ਵੈਸੇ ਮੈਂ ਪਰਸਨਲ ਤਾਹੀ ਕਹੂੰਗਾ ਕਿ ਇਸ ਚੀਜ਼ ਚ ਜਿਹੜੀ ਗੁਰੂ ਤੇ ਵਿਸ਼ਵਾਸ ਅਕਾਲ ਪੁਰਖ ਤੇ ਵਿਸ਼ਵਾਸ ਸਭ ਤੋਂ ਵੱਡਾ ਹੁੰਦਾ ਜਿਹੜਾ ਗੁਰੂ ਨੂੰ ਮੰਨਣ ਵਾਲਾ ਆ ਸੋ ਉੱਥੇ ਅਸੀਂ ਸਾਡੇ ਆਮ ਮਨੁੱਖ ਲਈ ਕਰਾਮਾਤ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਜਿਹੜਾ ਗੁਰੂ ਨੂੰ ਮੰਨਣ ਵਾਲਾ ਉਹਦੇ ਕਰਾਮਾਤ ਬਹੁਤ ਛੋਟੀ ਹੈ ਗੁਰੂ ਲਈ ਆਪਣੇ ਸਿੱਖਾਂ ਲਈ ਜਾਂ ਆਪਣੇ ਪ੍ਰੇਮੀਆਂ ਲਈ ਕਰਾਮਾਤ ਦਾ ਹੋ ਜਾਣਾ ਸੋ ਬਹੁਤ ਵੱਡੀ ਗੱਲ ਨਹੀਂ ਹੈ ਸੋ ਜਿਹੜੇ ਗੁਰੂ ਚ ਵਿਸ਼ਵਾਸ ਰੱਖਦੇ ਆ ਸੋ ਉਹ ਤਾਂ ਇਹਨਾਂ ਇਹ ਚੀਜ਼ ਨੂੰ ਮੰਨਣਗੇ ਜਿਹਨਾਂ ਦਾ ਪਿਆਰ ਬਣਿਆ ਹੋਇਆ ਹੈ ਸੋ ਉਹੀ ਹੈ ਨਾ ਕਿ ਅਨੇਕਾਂ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਇਹੋ ਜਿਹੀਆਂ ਸਾਡੇ ਨਾਲ ਘਟਨਾਵਾਂ ਵਾਪਰਦੀਆਂ ਨੇ ਕੁਛ ਲੋਕ ਸਾਂਝੀਆਂ ਕਰ ਲੈਂਦੇ ਕੁਛ ਸਾਂਝੀਆਂ ਨਹੀਂ ਕਰਦੇ ਕਈਆਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਸਾਡੇ ਨਾਲ ਵਾਪਰ ਗਿਆ ਨਾ ਚੰਗਾ ਹੋ ਜਾਂਦਾ
ਕੁਛ ਵੀ ਕਦੇ ਕਿਸੇ ਨਾਲ ਮਾੜਾ ਨਹੀਂ ਹੁੰਦਾ, ਕਿਉਂਕਿ ਟੈਂਪਰੇਰੀ ਹੈ ਦੁਨੀਆ, ਹਨਾ, ਅਸਥਾਈ ਦੁਨੀਆ ਹੈ। ਸੋ
ਬਿਲਕੁਲ
ਪਰ ਆਪਣਾ ਧੁਰਾ ਜਿਹੜਾ ਹਰਿਮੰਦਰ ਸਾਹਿਬ ਆ ਉਹਦੇ ਬਾਰੇ ਜਾਣਕਾਰੀ ਰੱਖਣਾ, ਪਹਿਲਾਂ ਜਾਣਕਾਰੀ ਫਿਰ ਨਾਲ ਦੀ ਨਾਲ ਵਿਸ਼ਵਾਸ ਰੱਖਣਾ ਬਹੁਤ ਜ਼ਰੂਰੀ ਆ ਇੱਕ ਹਰ ਇੱਕ ਦੇ ਲਈ, ਹਨਾ। ਅਸੀਂ ਸੇਵਾ ਬਹੁਤ ਕਰ ਰਹੇ ਨੇ, ਪਰ ਜਿਸ ਨੇ ਪੁੱਛਿਆ ਜੀ, ਚਲੋ ਮੈਂ ਗੱਲ ਥੋੜਾ ਬਦਲਦਾ, ਮੈਂ ਹੁਣ ਇੱਥੇ ਦੇਖ ਰਿਹਾ ਸੀਗਾ ਸਾਡੇ ਹੋਲੇ ਮਹੱਲੇ ਤੇ ਲੰਗਰ ਲੱਗਦਾ, ਨੌਜਵਾਨ ਸੇਵਾ ਕਰਦੇ ਆ, ਅਸੀਂ ਨੀ ਕਰ ਸਕਦੇ ਉਹਨਾਂ ਦੀ ਬਰਾਬਰ ਸੇਵਾ ਸਵੇਰੇ, ਸਵੇਰ ਤੋਂ ਰਾਤ ਤੱਕ, ਇੱਕ ਦਿਨ ਵਿਚਾਲੇ ਦਿਨ ਸਾਡਾ ਰਾਤ ਦੇ 3 ਵਜੇ ਤੱਕ ਲੰਗਰ ਚੱਲਦਾ ਰਿਹਾ, ਕਿਉਂਕਿ ਬਰਕਤ ਵੀ ਬਹੁਤ ਹੋਈ, ਸੰਗਤ ਵੀ ਬਹੁਤ ਆਈ, ਤੇ ਲਗਾਤਾਰ ਸੰਗਤ ਰੋਕਦੀ ਰਹੀ, ਕਿਉਂਕਿ ਅਨੰਦਪੁਰ ਸਾਹਿਬ ਹੁਸ਼ਿਆਰਪੁਰ ਤੋਂ ਅਨੰਦਪੁਰ ਸਾਹਿਬ ਰੋਡ ਦੇ ਉੱਤੇ ਪਿੰਡ ਆਉਂਦਾ ਆ, ਤਾਂ ਸੰਗਤ ਰੋਕਦੀ ਰਹੀ, ਤੇ ਜਿਹੜੇ ਮੁੰਡੇ ਪਿੰਡ ਦੇ ਉਹੀ ਟੀਨੇਜਰ 18-20 ਸਾਲ ਦੇ ਸਵੇਰ ਦੇ ਲੱਗੇ ਹੋਏ, ਰਾਤ ਦੇ 3 ਵਜੇ ਤੱਕ, ਸਵੇਰ ਦੇ ਦੂਜੇ ਦਿਨ 3 ਵਜੇ ਤੱਕ ਲੱਗੇ ਰਹੇ, ਉਹਨਾਂ ਦੇ ਬਰਾਬਰ ਸੇਵਾ ਨਹੀਂ ਕਰ ਸਕਦੇ, ਬਹੁਤ ਸੇਵਾ ਕਰਦੇ ਆ, ਪਰ ਕਮੀ ਕਿੱਥੇ ਨਾ ਕਿਤੇ ਰਹਿ ਜਾਂਦੀ ਹੈ ਕਿ ਸਾਨੂੰ ਸਾਡੇ ਗਿਆਨ ਚ ਵਾਧਾ ਨਹੀਂ ਹੁੰਦਾ, ਨਾ ਅਸੀਂ ਬੈਠ ਕੇ ਗੁਰਬਾਣੀ ਸੁਣਦੇ ਹਾਂ, ਤੇ ਨਾ ਫਿਰ ਪੜ੍ਹਦੇ ਹਾਂ, ਤੇ ਨਾ ਸਾਨੂੰ ਇਤਿਹਾਸ ਦਾ ਪਤਾ ਹੁੰਦਾ। ਜੇਕਰ ਬਹੁਤ ਸਰੋਤੇ ਹੋਣਗੇ, ਸੇਵਾ ਬਹੁਤ ਕਰਦੇ ਆ, ਸੇਵਾ ਦੇ ਨਾਲ ਨਾਲ ਇਹ ਸਾਨੂੰ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ।
ਜੀ ਜੀ, ਹੁਣ ਆਪਾਂ ਜਿਸ ਤਰ੍ਹਾਂ ਸਰਦਾਰ ਜਸਵੰਤ ਸਿੰਘ ਨੇਕੀ ਜੀ ਦੀਆਂ ਕਿਤਾਬਾਂ ਦਾ ਰਿਵਿਊ ਕਰਦੇ ਰਹਿੰਦੇ ਹਾਂ, ਠੀਕ ਹੈ ਜੀ। ਸੋ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਉਹਨਾਂ ਦੀ ਦੇਖ ਰੇਖ ਹੇਠ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇੱਕ ਜਲਸਾ ਹੋਇਆ ਸੀਗਾ 1948-49 ਦੇ ਲਾਗੇ, ਉਹ ਲੁਧਿਆਣੇ ਦੇ ਕੋਲ। ਉਹ ਕਹਿੰਦੇ ਕਿ ਬਹੁਤ ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਆਈ, ਉਹਨਾਂ ਨੇ ਇੱਕ ਅੰਕੜਾ ਦਿੱਤਾ ਸੀ, ਤੇ ਇਹ ਵੀ ਅੰਕੜਾ ਜੋ ਮੇਰੇ ਯਾਦ ਨਹੀਂ ਕਿ ਅਸੀਂ 1,000 ਲੋਕਾਂ ਦੇ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਸੀ, ਠੀਕ ਹੈ ਜੀ। ਤਾਂ ਕਹਿੰਦਾ ਜੀ ਮੈਂ ਖੜਾ ਸੋਚਾਂ ਚ ਪਿਆ ਹੋਇਆ, ਨਾਲ ਦੇ ਬੰਦੇ ਨਾਲ ਗੱਲਾਂ ਕਰਾਂ ਕਿ ਭਾਈ ਹੁਣ ਸੰਗਤ ਪ੍ਰਸ਼ਾਦਾ ਛਕ ਰਹੀ ਹੈ, ਬਾਕੀ ਹਜੇ ਛਕਣ ਵੱਲੋਂ ਖੜੀ ਹੈ, ਤੇ ਲੰਗਰ ਮਸਤਾਨਾ ਹੋ ਚੱਲਿਆ, ਇਹ ਵੀ ਕਿੱਥੋਂ ਛਕਾਵਾਂਗੇ। ਕਹਿੰਦਾ ਅਚਾਨਕ ਮੇਰੇ ਪਿੱਛੋਂ ਕਿਸੇ ਬੰਦੇ ਨੇ ਪਿੱਛੇ ਮੇਰੇ ਮੋਢਿਆਂ ਦੇ ਹੱਥ ਰੱਖਿਆ, ਉਹਨਾਂ ਨੇ ਕਿਹਾ ਨਹੀਂ ਭਾਈ ਸਾਹਿਬ, ਗੁਰੂ ਦਾ ਲੰਗਰ ਕਦੇ ਵੀ ਮਸਤਾਨਾ ਨਹੀਂ ਹੁੰਦਾ, ਠੀਕ ਹੈ ਜੀ। ਤਾਂ ਉਹਨੇ ਕਿਹਾ ਤੁਸੀਂ ਬੇਫਿਕਰ ਰਹੋ। ਕਹਿੰਦਾ ਕੁਝ ਹੀ ਸਮੇਂ ਦੇ ਵਿੱਚ ਲੰਗਰ ਆਉਣਾ ਸ਼ੁਰੂ ਹੋ ਗਿਆ ਅਚਾਨਕ।
ਹਾਂਜੀ,
ਮੈਂ ਹੈਰਾਨ, ਮੈਂ ਉਸ ਵੀਰ ਨੂੰ ਬੁਲਾਇਆ, ਵੀਰ ਵੀ ਤੁਸੀਂ ਲੰਗਰ ਦੀ ਸੇਵਾ ਤੁਸੀਂ ਕਰਾ ਰਹੇ ਹੋ? ਕਹਿੰਦਾ ਹਾਂਜੀ, ਕਹਿੰਦਾ ਮੈਂ ਆਪਣੇ ਡਰਾਈਵਰ ਪਹਿਲਾਂ ਹੀ ਭੇਜਤੇ ਸੀ, ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਇੰਨੇ ਟਰੱਕ ਨੇ, ਤੇ ਮੈਂ ਆਪਣੇ ਡਰਾਈਵਰ ਲੁਧਿਆਣੇ ਜ਼ਿਲ੍ਹੇ ਚ ਸਾਰੇ ਰੈਸਟੋਰੈਂਟਾਂ ਹੋਟਲਾਂ ਵਗੈਰਾ ਤੇ ਭੇਜਤੇ ਸੀ ਕਿ ਉਹਨਾਂ ਤੋਂ ਅਲੱਗ ਤੌਰ ਤੇ ਵੈਜੀਟੇਰੀਅਨ ਆ ਜੋ ਕੁਛ ਵੀ ਪਿਆ ਹੈ, ਠੀਕ ਹੈ ਜੀ, ਲੰਗਰ ਲਈ ਜਾਂ ਅਲੱਗ ਬਣਵਾ ਕੇ ਉਹਨਾਂ ਤੋਂ ਲੈ ਆਓ। ਕਹਿੰਦੇ ਹੌਲੀ ਹੌਲੀ ਉਹਨਾਂ ਤੋਂ ਬਣ ਕੇ ਆਉਂਦਾ ਰਿਹਾ ਲੰਗਰ, ਤੇ ਪੂਰੀ ਸੰਗਤ ਨੇ ਵਰਤਿਆ ਤੇ ਛਕਿਆ, ਸਗੋਂ ਕਹਿੰਦਾ ਵੱਧ ਗਿਆ, ਮਸਤਾਨਾ ਨਹੀਂ ਹੋਇਆ ਜੀ। ਇਹ ਗੁਰੂ ਮਹਾਰਾਜ ਦੀ ਕਿਰਪਾ ਬਰਕਤ ਹੈ ਜਾਨੀ।
ਇਹ ਚਲੋ ਹੁਣ ਗੱਲ ਚੱਲ ਰਹੀ ਹੈ, ਤਾਂ ਮੈਂ ਮੇਰੇ ਤੋਂ ਹੁਣ ਰਿਹਾ ਨੀ ਜਾਣਾ ਜੀ ਸਾਂਝੀ ਕਰਨ ਨੂੰ ਇਸ ਵਾਰ ਦੀ ਹੋਲੇ ਮਹੱਲੇ ਦੀ ਗੱਲ ਆ। ਸੋ ਅਸੀਂ ਨਾ ਹੋਲੇ ਮਹੱਲੇ ਤੋਂ ਪਹਿਲਾਂ ਤਾਂ ਕਿਉਂਕਿ ਸਾਡੇ ਜਿਹੜੇ ਮੇਰੇ ਫਰੈਂਡ ਹੁਣ ਕਹਿੰਦੇ ਹਮ ਉਮਰ ਆ ਜਿਹੜੇ ਜ਼ਿਆਦਾ ਸੇਵਾ ਕਰਦੇ ਆ, ਤੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਕਿ ਹੋਲੇ ਮਹੱਲੇ ਤੇ ਲੰਗਰ ਲਾਇਆ ਕਰਨਾ। ਤਾਂ ਇਸ ਵਾਰ ਕੀ ਹੋਇਆ, ਤਾਂ ਮੈਂ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਨਾਲ ਦਾ ਪਿੰਡ ਆ ਤੇ ਉਹ ਗੁਰੂ ਪ੍ਰੇਮੀ ਨੇ, ਹਨਾ, ਸਿੱਖ ਨੇ ਸਾਰਾ ਪਿੰਡ, ਕਰਕੇ ਉਹਨਾਂ ਨੂੰ ਜ਼ਰੂਰ ਪਹੁੰਚ ਸਾਨੂੰ ਕਰਨੀ ਚਾਹੀਦੀ ਹੈ ਕਿ ਜਿੰਨੇ ਅਸੀਂ ਰਲ ਮਿਲ ਕੇ ਕਰੀਏ ਉਨਾ ਵਧੀਆ ਹੁੰਦਾ। ਇੱਕ ਤਾਂ ਪਿਆਰ ਵੱਧਦਾ ਕਿ ਉੱਥੇ ਦੇ ਨੌਜਵਾਨ ਵੀ ਆਣ ਕੇ ਸੇਵਾ ਕਰਨ, ਕਿਉਂਕਿ ਸਾਡੇ ਸਾਡੇ ਜਿਹੜੇ ਪਿੰਡ ਦੇ ਨੇ ਉਹ ਨੌਜਵਾਨ, ਤੁਹਾਨੂੰ ਪਤਾ ਦੁਆਬੇ ਦੇ ਵਿੱਚ ਟ੍ਰੈਂਡ ਆ ਕਿ ਜਦੋਂ 18-20 ਸਾਲ ਦੇ ਹੋ ਜਾਂਦੇ ਪਾਸਪੋਰਟ ਬਣ ਜਾਂਦੇ ਤੇ ਵਿਦੇਸ਼ਾਂ ਚਲੇ ਜਾਂਦੇ। ਹੁਣ ਤਾਂ ਖੈਰ ਚਲੋ ਸਾਰੇ ਪੰਜਾਬ ਦੇ ਵਿੱਚ ਹੀ ਆ, ਪਰ ਸਾਡੇ ਜਿੱਦਾਂ ਹੁਣ ਕਹਿ ਲਓ ਹਮ ਉਮਰ ਦੇ ਸਭ ਤੋਂ ਛੋਟੇ ਵੀ ਹੁਣ ਵਿਦੇਸ਼ਾਂ ਦੇ ਵਿੱਚ ਚਲੇ ਗਏ ਆ, ਤਾਂ ਮੈਂ ਉਹ ਨੌਜਵਾਨ ਨੂੰ ਕਿਹਾ ਜਿਹਨੂੰ ਸੁਖਦੇਵ ਸਿੰਘ ਨਾਮ ਆ, ਵੈਸੇ ਸੋਨਾ ਕਹਿ ਕੇ ਬੁਲਾਉਂਦੇ ਆ, ਤਾਂ ਉਹ ਸਪੈਸ਼ਲ ਹੀ ਜਾਣੀ ਕਿ ਹੋਲੇ ਮਹੱਲੇ ਤੇ ਆਉਂਦਾ ਹੁੰਦਾ ਕਿ ਲੰਗਰ ਲਾਉਣਾ ਪੈਂਦਾ। ਤਾਂ ਮੈਂ ਕਿਹਾ ਵੀ ਏਦਾਂ ਕਰਦੇ ਹਾਂ ਆਪਾਂ ਉਹਨਾਂ ਨੂੰ, ਉਹਨਾਂ ਤੱਕ ਪਹੁੰਚ ਕਰਦੇ ਹਾਂ ਕਿ ਉਹ ਵੀ ਆਉਣ, ਕਿ ਘੱਟੋ ਘੱਟ ਚਲੋ ਉੱਥੇ ਦੇ ਜੇਕਰ ਅਸੀਂ ਉਹਨਾਂ ਦੇ ਮੋਹਤਵਾਰ ਬੰਦਿਆਂ ਨਾਲ ਪਹੁੰਚ ਕਰਾਂਗੇ, ਉੱਥੇ ਦੇ ਨੌਜਵਾਨ ਤਾਂ ਆ ਜਾਣਗੇ ਤੇ ਸੇਵਾ ਹੋਜੂਗੀ ਰਲ ਮਿਲ ਕੇ। ਕਹਿੰਦਾ ਠੀਕ ਆ। ਅਸੀਂ ਚਲੋ ਹਫ਼ਤਾ ਕੁ ਪਹਿਲਾਂ ਹੀ ਕਿਹਾ, ਤਾਂ ਉਹਨੇ ਕਿਹਾ ਕਿ ਚਲੋ ਦੇਖਦੇ ਹਾਂ ਜੀ, ਜ਼ਰੂਰ ਕਰਾਂਗੇ ਜਿੰਨਾ ਹੋ ਸਕਿਆ। ਤਾਂ ਅਸੀਂ ਚਲੋ ਹਾਸਾ ਮਜ਼ਾਕ ਕਰਦੇ ਆ ਗਏ, ਸਾਨੂੰ ਕਹਿਣ ਵੀ ਕਹਿੰਦੇ ਤੁਸੀਂ ਕੀ ਪੈਸੇ ਲਿਆਸ ਰੱਖੀ ਸੀ ਉਹਨਾਂ ਤੋਂ? ਅਸੀਂ ਏਦਾਂ ਦੀ ਕੋਈ ਗੱਲ ਨੀ, ਸਾਨੂੰ ਤਾਂ ਨੌਜਵਾਨਾਂ ਤੱਕ ਹੈ ਕਿ ਉਹਨਾਂ ਦੇ ਪਿੰਡ ਦੇ ਜਿਹੜੇ ਮੁੰਡੇ ਆ ਜਾਣਗੇ ਕਿ ਰਲ ਮਿਲ ਕੇ ਸੇਵਾ ਹੋਜੂ। ਤੇ ਜਿਹੜੇ ਮੈਂ ਤੁਹਾਨੂੰ ਦੱਸ ਰਹੇ ਸੀ ਵਿਚਾਲੇ ਦਿਨ ਦੀ, ਤੇ ਸਾਡੇ ਹੁੰਦਾ ਛੋਲੇ ਪੂਰੀਆਂ ਦਾ, ਉਹ ਵੀ ਸੁਖਦੇਵ ਸਿੰਘ ਦੀ ਹੈ ਕਿ ਨਹੀਂ ਜੀ ਛੋਲੇ ਪੂਰੀਆਂ ਦਾ ਹੀ ਲੰਗਰ ਲੱਗੂਗਾ ਹੋਲੇ ਮਹੱਲੇ ਨੂੰ, ਕਿ ਪੂਰੇ ਰੋਡ ਦੇ ਉੱਤੇ ਛੋਲੇ ਪੂਰੀਆਂ ਨੀ ਹੁੰਦੇ, ਦੂਜੇ ਲੰਗਰ ਹੁੰਦੇ ਆ, ਤੇ ਅਸੀਂ ਆਪਣੇ ਪਿੰਡ ਛੋਲੇ ਪੂਰੀਆਂ ਦਾ ਲਵਾਉਣਾ, ਕਿ ਕੋਈ ਖਰਚਾ ਜਾਂ ਕੁਛ ਵੀ ਹੁੰਦਾ ਹੈ ਕਿ ਸਹੀ ਹੈ ਗਲਤ ਹੈ ਮੈਨੂੰ ਨੀ ਪਤਾ, ਜਾਣੀ ਚਲੋ ਅੜਵਾਈ ਹੈ ਕਿ ਸ਼ਰਧਾ ਹੀ ਉਹਦੀ ਕਿ ਛੋਲੇ ਪੂਰੀਆਂ ਹੀ ਚੱਲਣਗੇ। ਤਾਂ ਦੁਪਹਿਰ ਤੱਕ ਇੰਨੀ ਜ਼ਿਆਦਾ ਸੰਗਤ ਰੁਕੀ, ਇੰਨੀ ਜ਼ਿਆਦਾ ਸੰਗਤ ਰੁਕੀ, ਕਿਉਂਕਿ ਇਸ ਵਾਰ ਸੰਗਤ ਲੇਟ ਜਾਣੀ ਸ਼ੁਰੂ ਹੋਈ ਮੀਂਹ ਕਰਕੇ, ਤਾਂ ਮੇਰਾ ਵੀ ਉਹੀ ਹੋਇਆ, ਮੇਰੇ ਕੋਲ ਸਹਿਜ ਸੁਭਾਅ ਕਿਹਾ ਗਿਆ, ਮੈਂ ਕਿਹਾ ਵੀ ਏਦਾਂ ਕਿ ਹਲਵਾਈ ਵੀ ਹਟ ਗਿਆ ਹੁਣ 4 ਵਜੇ ਕਿ ਆਪਣੇ ਕੋਲ ਤਾਂ ਘੱਟ ਰਹਿ ਜਾਣਾ ਸਮਾਨ। ਉਹਦਾ ਕਹਿਣਾ ਸੀਗਾ, ਉਹਦਾ ਕਹਿਣਾ ਸੀ ਕਹਿੰਦਾ ਨਹੀਂ, ਕਹਿੰਦਾ ਆਪੇ ਕਹਿੰਦਾ ਪੂਰਾ ਹੋ ਜਾਣਾ। ਹਜੇ 4 ਵਜੇ ਦਾ ਟਾਈਮ ਸੀ ਸਾਡੇ ਨਾਲ ਦੇ ਪਿੰਡ ਜਿੱਥੇ ਅਸੀਂ ਪਹੁੰਚ ਕੀਤੀ ਸੀਗੀ, ਉਹ ਪਿੰਡੋਂ ਲੰਗਰ ਤਿਆਰ ਕਰਕੇ ਲਿਆਏ। ਕੋਈ ਅਸੀਂ ਉਦਣ ਉਹਨਾਂ ਨੂੰ ਫੋਨ ਨੀ ਕੀਤਾ, ਕੋਈ ਅਸੀਂ ਕੰਟੈਕਟ ਨੀ ਕੀਤਾ, ਇੱਕੋ ਵਾਰ ਕਹਿ ਕੇ ਆਏ ਸੀਗੇ। ਕਹਿੰਦੇ ਵੀ ਅਸੀਂ ਕਿਹਾ ਕਿ ਚਲੋ ਪਹਿਲਾ ਦਿਨ ਤਾਂ ਲੰਘ ਗਿਆ, ਸਾਡੇ ਕੋਈ ਸੇਵਾ ਨੀ ਹੋਈ, ਅੱਜ ਅਸੀਂ ਲੰਗਰ ਤਿਆਰ ਕਰ ਲਈਏ। ਉਹਨਾਂ ਦੇ ਪਿੰਡ ਦੀਆਂ ਬੀਬੀਆਂ ਨੇ ਆਪ ਪ੍ਰਸ਼ਾਦੇ ਬਣਾਏ, ਦਾਲ ਤਿਆਰ ਕੀਤੀ, ਉਹ ਉਸੇ ਟਾਈਮ ਤੇ ਜਾਣੀ ਕਿ ਉਹ ਪ੍ਰਸ਼ਾਦਾ ਪੂਰੀਆਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਲੰਗਰ ਪਹੁੰਚਦਾ ਹੋ ਗਿਆ। ਦੂਜੇ ਦਿਨ ਐਡਲੇ ਦਿਨ ਫਿਰ ਕਿ 3 ਦਿਨ ਲੰਗਰ ਚੱਲਣਾ ਸੀ, ਫਿਰ ਉਹਨੇ ਆ ਕੇ ਸੇਵਾ ਕੀਤੀ। ਸੋ ਆਪਣੀ ਸੇਵਾ ਮੈਨੂੰ ਲੱਗਦਾ ਅਕਾਲ ਪੁਰਖ ਜਿਹੜੀ ਸ਼ੁਰੂਆਤ ਕਰਨ ਦੀ ਦੇਰ ਆ, ਸ਼ੁਰੂਆਤ ਵੀ ਅਸਲ ਚ ਉਹੀ ਕਰਾਉਂਦਾ, ਜੇਕਰ ਸ਼ਰਧਾਵਾਨ ਜਿਹੜਾ ਵਿਸ਼ਵਾਸ ਰੱਖਦਾ ਆ ਉਹ ਆਪਣੇ ਆਪ ਹੀ ਜਾਣੀ ਕਿ ਇੱਕ ਬਣਾ ਦਿੰਦਾ ਆ ਸਾਰਾ ਪ੍ਰੋਗਰਾਮ, ਆਪਣੇ ਆਪ ਹੀ ਫਿਰ ਨਿਪੜੇ ਚੜ ਜਾਂਦੇ ਆ। ਸੋ ਇਹੋ ਜਿਹੀਆਂ ਕਰਾਮਾਤ ਬਹੁਤ ਵਾਪਰਦੀਆਂ, ਸਾਨੂੰ ਪਤਾ ਵੀ ਨੀ ਕਈ ਵਾਰ ਚੱਲਦਾ, ਜਿਦਾਂ ਮੈਂ ਪਹਿਲਾਂ ਕਿਹਾ ਕਿ ਕਈ ਸਾਂਝੀਆਂ ਕਰ ਲੈਂਦੇ ਨੇ, ਕਈ ਸਾਂਝੀਆਂ ਵੀ ਨੀ ਕਰਦੇ, ਹਨਾ। ਸੋ ਵਿਸ਼ਵਾਸ ਤਾਂ ਹੋਣਾ ਬਹੁਤ ਜ਼ਰੂਰੀ ਆ।
ਹਾਂਜੀ, ਵਾਪਰਦੀਆਂ ਵੀ ਉੱਥੇ ਹੀ ਨੇ ਜਿੱਥੇ ਵਿਸ਼ਵਾਸ ਹੋਵੇ। ਬਿਲਕੁਲ
ਬਿਲਕੁਲ ਬਿਲਕੁਲ ਬਿਲਕੁਲ ਗੱਲਬਾਤ। ਹਾਂਜੀ
ਗੱਲਬਾਤ ਉਹੀ ਜੀ ਕਿ ਜਿਆਦਾ ਲੰਮੀ ਲੈ ਗਏ ਆ।
ਨਹੀਂ ਖੈਰ ਨਹੀਂ, ਵਧੀਆ ਵੀ ਆ, ਚੰਗੀਆਂ ਵੀ ਲੱਗਦੀਆਂ। ਜੇਕਰ ਅਸੀਂ ਸਾਂਝੀਆਂ ਕਰਾਂਗੇ ਤਾਂ ਫਿਰ ਸਰੋਤਿਆਂ ਨੂੰ ਵੀ, ਸਰੋਤਿਆਂ ਕੋਲ ਵੀ ਟਾਈਮ ਹੈਗਾ ਤਾਂ ਉਹ ਸੋਚ ਸਕਦੇ ਆ ਕਿ ਉਹਨਾਂ ਨਾਲ ਕੀ ਵਾਪਰਿਆ। ਸੋ ਮੈਨੂੰ ਲੱਗਦਾ ਨੀ ਕਿ ਜੇਕਰ ਕਿਸੇ ਨੂੰ ਨਹੀਂ ਵਾਪਰਿਆ ਤੇ ਉਹਨੂੰ ਪ੍ਰਮਾਤਮਾ ਦੇ ਵਿੱਚ ਵਿਸ਼ਵਾਸ ਨੀ ਰੱਖਣਾ। ਸੋ ਵਿਸ਼ਵਾਸ ਰੱਖੋ ਤੇ ਖੈਰ ਸਾਡਾ ਸੈਕਸ਼ਨ ਸੀਗਾ ਪ੍ਰੋਗਰਾਮ ਦੇ ਵਿੱਚ ਹਿੱਸਾ ਸੀਗਾ ਕਿ ਅਸੀਂ ਕਿਤਾਬ ਦੇ ਉੱਤੇ ਗੱਲਬਾਤ ਕਰਨੀ ਸੀਗੀ। ਸੋ ਤੁਸੀਂ ਕਿਤਾਬ ਜ਼ਰੂਰ ਮੰਗਾਓ, ਨੰਬਰ ਤੁਹਾਨੂੰ ਮੈਂਸ਼ਨ ਕੀਤੇ ਸੀ। ਜੇਕਰ ਨੰਬਰ ਤੁਸੀਂ ਨੋਟ ਨਹੀਂ ਕੀਤੇ ਤਾਂ ਤੁਸੀਂ ਪੋਡਕਾਸਟ ਤੇ ਹਰਮਨ ਰੇਡੀਓ ਦੇ ਪੋਡਕਾਸਟ ਤੇ ਜਾ ਕੇ ਦੁਬਾਰਾ ਤੋਂ ਨੰਬਰ ਕੱਢ ਸਕਦੇ ਹੋ, ਉਹਨਾਂ ਨਾਲ ਕੰਟੈਕਟ ਕਰੋ। ਸੋ ਆਹ ਮੰਗਾ ਕੇ ਰੱਖੋ। ਹਰ ਵਿਸ਼ੇ ਨੂੰ ਛੋਇਆ ਹੈ ਕਿਤਾਬ ਦੇ ਵਿੱਚ, ਜਿਹੜੇ ਕਈ ਵਿਸ਼ੇ ਵਿਦਵਾਨਾਂ ਵੱਲੋਂ, ਸੋ ਕਾਲਡ ਵਿਦਵਾਨਾਂ ਵੱਲੋਂ ਉਠਾਏ ਜਾਂਦੇ ਆ ਤੇ ਉਹਨਾਂ ਉਹ ਉਠਾਉਂਦੇ ਵੀ ਇਸੇ ਕਰਕੇ ਕਿਉਂਕਿ ਉਹ ਜਾਣਦੇ ਆ ਕਿ ਜਿਹੜੇ ਗੁਰੂ ਦੀ ਸੰਗਤ ਜਾਂ ਉਹਨਾਂ ਦੀ ਸੰਗਤ, ਉਹਨਾਂ ਦੇ ਲਿਸਨਰਸ ਨੇ, ਉਹ ਉਹ ਗਿਆਨ ਤੋਂ ਹੀਣੇ ਨੇ, ਉਹ ਪੜ੍ਹਦੇ ਨਹੀਂ ਨੇ, ਉਹਨਾਂ ਨੂੰ ਵਿਸ਼ਿਆਂ ਬਾਰੇ ਪਤਾ ਨਹੀਂ, ਤੇ ਜੋ ਅਸੀਂ ਦੱਸਾਂਗੇ ਉਹ ਪ੍ਰਮਾਣਿਤ ਹੋ ਜਾਣਾ। ਸੋ ਜੇਕਰ ਤੁਸੀਂ ਆਪ ਗਿਆਨਵਾਨ ਹੋ ਜਾਓਗੇ, ਫਿਰ ਜਦੋਂ ਕਹਿੰਦੇ ਨਾ ਸੂਰਜ ਦਾ ਜਿੱਥੇ ਪ੍ਰਕਾਸ਼ ਹੁੰਦਾ ਫਿਰ ਉੱਥੇ ਦੀਵਿਆਂ ਦੀ ਅਹਿਮੀਅਤ ਕੋਈ ਨਹੀਂ ਰਹਿੰਦੀ। ਜੇ ਤੁਸੀਂ ਗਿਆਨ ਦਾ ਪ੍ਰਕਾਸ਼ ਕਰੋ ਤਾਂ ਇਹੋ ਜਿਹੇ ਦੀਵੇ ਕੋਈ ਅਹਿਮੀਅਤ ਨਹੀਂ ਉਹਨਾਂ ਦੀ ਕਿਤੇ ਵੀ। ਸੋ ਖੋਸਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ, ਬਹੁਤ ਸੋਹਣੀ ਗੱਲਬਾਤ ਹੋਈ, ਬਹੁਤ ਇੰਟਰਸਟਿੰਗ ਰਹੀ, ਕਿਉਂਕਿ ਸ਼ਾਇਦ ਸਾਡਾ ਵਿਸ਼ਾ ਜਾਂ ਇੰਟਰਸਟ ਇਸ ਵਿੱਚ ਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ।
ਹਾਂਜੀ ਧੰਨਵਾਦ ਜੀ, ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਮਿਲਾਂਗੇ ਜੀ ਫਿਰ ਅਗਲੀ ਵਾਰ, ਜੇ ਕੰਮ ਨਾ ਹੋਇਆ ਤਾਂ ਜਰੂਰ ਹਾਜ਼ਰੀ ਲਵਾਵਾਂਗੇ। ਸੋ ਧੰਨਵਾਦ ਜੀ ਬਹੁਤ ਬਹੁਤ।
ਮੈਂ ਤਾਂ ਫਿਰ ਗੁਰੂ ਸਾਹਿਬ ਨੂੰ ਇਹ ਅਰਦਾਸ ਕਰਦਾ ਕਿ ਤੁਸੀਂ ਸਮਾਂ ਕੱਢੇ ਹੋ ਕੇ ਅਸੀਂ ਫਿਰ ਪ੍ਰੋਗਰਾਮ ਕਰ ਸਕੀਏ। ਚਲੋ ਕੰਮ ਵੀ ਬਹੁਤ ਜ਼ਰੂਰੀ ਆ, ਪਰ ਸਮਾਂ ਨਿਕਲ ਜਾਵੇ ਪ੍ਰੋਗਰਾਮ ਦਾ, ਸੋਹਣੀ ਗੱਲਬਾਤ ਹੋਈ। ਸੋ ਬਹੁਤ ਧੰਨਵਾਦ ਦੋਸਤੋ। ਇਹ ਸਨ ਕੁਲਜੀਤ ਸਿੰਘ ਖੋਸਾ ਜੀ ਬ੍ਰਿਸਬੇਨ ਤੋਂ, ਤਾਂ ਗੱਲਬਾਤ ਕੀਤੀ ਕਿਤਾਬ ਦੇ